Media.
Wine Media.
Wine Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Why Media.
Why Media.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse.
Asian Pulse. South Asian Pulse.
Call Yudhvir Jaswal 647-272-8182 or visit southasiandaily.com.
South Asian
Pulse. The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Good morning listeners and a very warm welcome to everyone. Main Aman swagat kardi haan thoda saryan da Why Media Group di peshkash South Asian Pulse Prime Time de vich. Why Media ne bonda thoda saath satto din. Agar tusi ghar ho to tusi channel Why dekh sakde ho. Agar tusi desh duniya diyan taza khabran janna chahunde ho ta assi hazir ho jande haan thode layi sadi weekly akhbar leke midweek. Online tusi sade naal jud sakde ho sadi website to southasiandaily.com te. ਜਾਂ ਤੁਸੀਂ ਸਾਨੂੰ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਫੇਸਬੁੱਕ ਤੇ ਆਪਾਂ ਵਾਈ ਮੀਡੀਆ ਕੈਨੇਡਾ ਦੇ ਨਾਮ ਤੋਂ ਆ ਯੂਟਿਊਬ ਤੇ ਆਪਾਂ ਵਾਈ ਮੀਡੀਆ ਦੇ ਨਾਮ ਤੋਂ ਆ ਟਵਿੱਟਰ ਤੇ ਆਪਾਂ ਵਾਈ ਮੀਡੀਆ ਗਰੁੱਪ ਦੇ ਨਾਮ ਤੋਂ ਆ ਤੇ ਇੰਸਟਾਗ੍ਰਾਮ ਤੇ ਆਪਾਂ ਵਾਈ ਮੀਡੀਆ ਅੰਡਰਸਕੋਰ ਗਰੁੱਪ ਦੇ ਨਾਮ ਤੋਂ ਆ ਸਾਡੀਆਂ ਸਾਰੀਆਂ ਸੇਵਾਵਾਂ ਨੂੰ ਇੱਕੋ ਜਗ੍ਹਾ ਐਕਸੈਸ ਕਰਨ ਦੇ ਲਈ ਤੁਸੀਂ ਅੱਜ ਹੀ ਡਾਊਨਲੋਡ ਕਰੋ ਵਾਈ ਮੀਡੀਆ ਟੀਵੀ ਐਪ ਆਪਣੇ ਬਿਜ਼ਨਸ ਨੂੰ ਬੂਸਟ ਦੇਣ ਦੇ ਲਈ ਬੈਟਰ ਰਿਸਪੌਂਸ ਲਈ ਤੁਸੀਂ ਆਪਣੇ ਪ੍ਰੋਡਕਟਸ ਐਂਡ ਸਰਵਿਸਿਜ਼ ਨੂੰ ਵਾਈ ਮੀਡੀਆ ਦੇ ਨਾਲ ਐਡਵਰਟਾਈਜ਼ ਕਰ ਸਕਦੇ ਹੋ ਤੇ ਐਡਵਰਟਾਈਜ਼ਮੈਂਟ ਸੰਬੰਧੀ ਜ਼ਿਆਦਾ ਜਾਣਕਾਰੀ ਲੈਣ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 416-475-5000 ਤੇ 416-475-5000 416-475-5000 ਤੇ ਵਾਈ ਮੀਡੀਆ ਲੈ ਕੇ ਆਉਂਦਾ ਤੁਹਾਡੇ ਲਈ ਟਾਈਮਲੀ ਔਥੈਂਟਿਕ ਨਿਊਜ਼ ਅਪਡੇਟਸ ਹਿੰਦੀ ਪੰਜਾਬੀ ਇੰਗਲਿਸ਼ ਉਰਦੂ ਦੇ ਵਿੱਚ GTA ਕੈਨੇਡਾ ਇੰਡੀਆ ਪਾਕਿਸਤਾਨ ਤੇ ਫਰੋਮ ਆਲ ਅਰਾਊਂਡ ਦ ਵਰਲਡ ਇਸ ਲਈ ਤੁਸੀਂ ਜੁੜੇ ਰਹੋ ਵਾਈ ਮੀਡੀਆ ਦੇ ਨਾਲ ਤੁਸੀਂ ਸੁਣ ਰਹੇ ਹੋ ਵਾਈ ਮੀਡੀਆ ਦੀ ਪੇਸ਼ਕਸ਼ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਇਸ ਤੋਂ ਬਾਅਦ ਤੁਸੀਂ ਸੁਣੋਗੇ ਸਾਊਥ ਏਸ਼ੀਅਨ ਪਲਸ ਸੁਪਰ ਪ੍ਰਾਈਮ ਟਾਈਮ 12 ਤੋਂ 2 ਵਜੇ ਤੱਕ ਫਿਰ ਤੁਸੀਂ ਸੁਣੋਗੇ ਡਰਾਈਵ ਟਾਈਮ 2 ਤੋਂ 6 ਵਜੇ ਤੱਕ ਈਵਨਿੰਗ ਟਾਈਮ 6 ਤੋਂ 10 ਵਜੇ ਤੱਕ ਨਾਈਟ ਟਾਈਮ 10 ਤੋਂ 12 ਐਂਡ ਮਾਰਨਿੰਗ ਟਾਈਮ 12 ਤੋਂ 5 ਵਜੇ ਤੱਕ 19 ਘੰਟੇ ਡੇਲੀ ਮੰਡੇ ਟੂ ਫਰਾਈਡੇ ਇੱਦਾਂ ਹੀ ਆਪਣਾ ਸਾਥ ਬਣਿਆ ਰਹਿੰਦਾ ਤੇ ਵੀਕਐਂਡ ਤੇ ਵੀ ਆਪਾਂ 1 ਵਜੇ ਤੋਂ ਲੈ ਕੇ 10 ਵਜੇ ਤੱਕ ਫਿਰ 12 ਵਜੇ ਤੋਂ ਲੈ ਕੇ ਸੁਬਹਾ 5 ਵਜੇ ਤੱਕ ਤੁਹਾਡੇ ਨਾਲ ਹੁੰਦੇ ਹਾਂ ਇਹ ਤਾਂ ਸੀਗੀ ਵਾਈ ਮੀਡੀਆ ਦੀਆਂ ਅਪਡੇਟ, ਤੁਸੀਂ ਜੁੜੇ ਰਹੋ ਵਾਈ ਮੀਡੀਆ ਦੇ ਨਾਲ ਤੇ ਮੈਂ ਤੁਹਾਨੂੰ ਵਾਈ ਮੀਡੀਆ ਦੇ ਸਪੋਂਸਰ ਦੀ ਅਪਡੇਟ ਵੀ ਜ਼ਰੂਰ ਦਊਂਗੀ। ਉਪਿੰਦਰ ਅਵਸਥੀ ਜੀ ਟਾਈਟਲ ਸਪੋਂਸਰ ਆਫ ਵਾਈ ਮੀਡੀਆਜ਼ ਕਵਰੇਜ ਇਨ ਫੀਫਾ ਵਰਲਡ ਕੱਪ ਕਤਰ 2022 ਲੈ ਕੇ ਆਏ ਨੇ ਨਾਰਥ ਕੋਰ ਕੌਂਡੋਜ। ਇਹ ਲੋਕੇਟਡ ਨੇ ਬਿਲਕੁਲ ਸਟੈਪਸ ਅਵੇ ਸ਼ੈਪਰਡ ਯੰਗ ਸਬਵੇ ਤੋਂ, ਜਿਹੜੀ ਟਰੈਵਲ ਕਰਦੀ ਆ ਨਾਰਥ ਈਸਟ ਐਂਡ ਸਾਊਥ ਦੇ ਵਿੱਚ। ਆਕੂਪੈਂਸੀ ਇਹਨਾਂ ਦੀ 2026 ਦੇ ਵਿੱਚ ਹੈ ਤੇ ਇਹ ਬਿਲਕੁਲ ਵਾਕਿੰਗ ਡਿਸਟੈਂਸ ਤੇ ਨੇ ਫਰੋਮ ਪਾਰਕਸ, ਫਿਟਨੈਸ ਸੈਂਟਰਸ, ਰੈਸਟੋਰੈਂਟਸ, ਸ਼ਾਪਿੰਗ ਮਾਲਸ, ਕਾਫੀ ਸ਼ਾਪਸ ਐਂਡ ਗਰੋਸਰੀ ਸਟੋਰਸ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਉਪਿੰਦਰ ਅਵਸਥੀ ਐਂਡ ਟੀਮ ਨੂੰ। ਇਹਨਾਂ ਦਾ ਨੰਬਰ ਹੈ 6473028589, 6473028589। I hope Brandon Fortin and Steel, main sponsor of Y Media's coverage of FIFA World Cup Qatar 2022, ਇਹ ਬਹੁਤ ਹੀ ਵਧੀਆ ਹੋਲੀਡੇ ਮੈਨਿਊ ਲੈ ਕੇ ਆਏ ਨੇ ਜਿਸ ਦੇ ਵਿੱਚ ਔਸਮ ਸੀਜ਼ਨਲ ਫਲੇਵਰਸ ਨੇ ਜਿਵੇਂ ਕਿ ਜਿੰਜਰ ਸਨੈਪ ਐਪਲ ਥਿਕ ਫਲਫੀ ਫ੍ਰੈਂਚ ਟੋਸਟ, ginger snap milkshake, ginger snap hot chocolate and red passion fruit slasher. ta fir tusi wait kis cheez di kar rahe ho, aaj hi apne friends and family de naal jao te tusi visit kar sakde ho unna di location te at 50 biscayne crescent brampton, ya tusi call kar sakde ho unna nu 905-459-4467 te. so i hope let's put a smile on your plate. Larimar Luxury Menswear, main sponsor of Y Media's coverage on FIFA World Cup Qatar 2022, leke aaye ne bahut hi amazing Black Friday sale. So 50% off agar tusi custom shirt se lena chahunde ho, two piece suit se lena chahunde ho, jehde start ho rahe ne bilkul $599 ton, to tusi inna de store visit kar sakde ho. At their location, 180 Queens Plate Drive, Etobicoke, major intersection in the Highway 27 in Rexdale, opposite to Woodbine Shopping Mall. If you want to see 40% of them, you can visit their website. They will visit their website. Very amazing Black Friday deals. If you want to know more, you can call their number. 416-747-5274, 416-747-5274. ਅਗਰ ਤੁਸੀਂ ਕੋਈ ਵੀ ਨਿਊ ਟਰੱਕ ਲੈਣਾ ਚਾਹੁੰਦੇ ਹੋ ਜਾਂ ਰੈਡੀ ਹੋ ਆਪਣੇ ਅਪਗ੍ਰੇਡ ਦੇ ਲਈ, ਤਾਂ ਤੁਸੀਂ ਈਸਟ ਸਾਈਡ GMC ਵਿਜ਼ਿਟ ਕਰੋ ਫੋਰ ਅਮੇਜ਼ਿੰਗ GM ਮਾਡਲਸ ਟੂ ਚੂਜ਼ ਫਰੋਮ। ਤਾਂ ਅੱਜ ਹੀ ਅਵੇਲ ਕਰੋ ਇਹਨਾਂ ਦੇ ਬੈਸਟ ਡੀਲਸ ਆਫ ਦ ਸੀਜ਼ਨ। ਇਹਨਾਂ ਦੀ ਲੋਕੇਸ਼ਨ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਐਟ 8435 ਵੁੱਡਬਾਈਨ ਐਵਨਿਊ ਮਾਰਕਮ, ਮੇਜਰ ਇੰਟਰਸੈਕਸ਼ਨ ਵੁੱਡਬਾਈਨ ਐਵਨਿਊ ਐਂਡ ਹਾਈਵੇ 7, ਜਾਂ ਤੁਸੀਂ ਕਾਲ ਕਰ ਸਕਦੇ ਹੋ ਇਹਨਾਂ ਨੂੰ ਐਟ ਦੇ ਨੰਬਰ 905-475-7373 ਤੇ। ਪ੍ਰਿੰਸੈਸ ਮਾਰਗਰੇਟ ਲੋਟਰੀ ਦੀ ਐਬਸੋਲਿਊਟ ਫਾਈਨਲ ਡੈਡਲਾਈਨ ਆ ਚੁੱਕੀ ਹੈ ਤੇ ਉਹ ਫਰਾਈਡੇ ਡਿਸੰਬਰ 2nd ਨੂੰ ਹੈ। ਤਾਂ ਅੱਜ ਹੀ ਆਪਣੀਆਂ ਟਿਕਟ ਲਓ ਟੂ ਬੀ ਇਨ ਫੋਰ ਦ ਅਮੇਜ਼ਿੰਗ ਇਨਕ੍ਰੈਡੀਬਲ $7.2 million ਗ੍ਰਾਂਡ ਪ੍ਰਾਈਜ਼। ਤੁਸੀਂ ਟਿਕਟ ਖਰੀਦ ਸਕਦੇ ਹੋ ਇਹਨਾਂ ਦੀ ਵੈਬਸਾਈਟ ਤੋਂ ਐਟ pmhloto.com, ਇਟਸ pmhloto.com। One plan, one policy in the world of insurance and investment. Agar tusi investment de regarding ya insurance de regarding koi bhi jankari lena chahunde ho, to tusi Saurabh Chadda ji naal gal kar sakde ho. Agar tusi ek vadhiya jankari leni hai insurance de regarding, to zarur ek successful advisor nu call karo. Saurabh Chadda ji nu inna da number hai 416-300-5055, 416-300-5055. Visit kar sakde ho inna di website te at fetchmypolicy.com. It's fetchmypolicy.com. ਅਗਰ ਤੁਸੀਂ ਅਮੇਜ਼ਿੰਗ ਵਾਇਰਲੈਸ ਪਲਾਨਸ ਲੈਣਾ ਚਾਹੁੰਦੇ ਹੋ, ਹੋਮ ਸਿਕਿਉਰਿਟੀ ਤੇ ਵਧੀਆ ਡੀਲਸ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਵਿਜ਼ਿਟ ਕਰੋ ਟੈਲਸਨ ਕੂਡੋ ਦੀ ਲੋਕੇਸ਼ਨ ਤੇ, ਜਿੱਥੇ ਕੱਲ ਨੂੰ ਵਾਈ ਮੀਡੀਆ ਦੀ ਟੀਮ ਵੀ ਲਾਈਵ ਔਨ ਲੋਕੇਸ਼ਨ ਹੋਏਗੀ ਸੁਬਹਾ 10 ਵਜੇ ਤੋਂ ਲੈ ਕੇ 2 ਵਜੇ ਤੱਕ। ਇਹਨਾਂ ਦੀ ਲੋਕੇਸ਼ਨ ਹੈ 55 ਮਾਊਂਟਨ ਐਸ਼ ਰੋਡ, ਯੂਨਿਟ 9, ਬ੍ਰੈਂਪਟਨ। ਤਾਂ ਹੋਮ ਸਿਕਿਉਰਿਟੀ ਕਾਲਸ ਜਾਂ ਡੀਲਸ ਵਧੀਆ ਤੁਸੀਂ ਲੈਣਾ ਚਾਹੁੰਦੇ ਹੋ, ਅਮੇਜ਼ਿੰਗ ਵਾਇਰਲੈਸ ਪਲਾਨਸ ਤੁਸੀਂ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਵਿਜ਼ਿਟ ਕਰੋ ਇਹਨਾਂ ਦੀ ਲੋਕੇਸ਼ਨ ਤੇ ਐਟ 55 ਮਾਊਂਟਨ ਐਸ਼ ਰੋਡ, ਯੂਨਿਟ 9। ਜਾਂ ਤੁਸੀਂ ਕਾਲ ਵੀ ਇਹਨਾਂ ਨੂੰ ਕਰ ਸਕਦੇ ਹੋ, ਇਹਨਾਂ ਦਾ ਨੰਬਰ ਹੈ 6475783100, 6475783100। ਪੀਜ਼ਾ ਸਟੋਰ ਲੈਣਾ ਚਾਹੁੰਦੇ ਹੋ ਤਾਂ ਸਤਨਾਮ ਚੰਡਾ ਜੀ ਤੁਹਾਡੇ ਲਈ ਇੱਕ ਰੀਸੈਂਟਲੀ ਰੈਨੋਵੇਟਡ ਪੀਜ਼ਾ ਸਟੋਰ ਲੈ ਕੇ ਆਏ ਨੇ। ਪ੍ਰਾਈਮ ਡਾਊਨਟਾਊਨ ਲੋਕੇਸ਼ਨ ਹੈ, ਹਾਈ ਟ੍ਰੈਫਿਕ ਏਰੀਆ ਹੈਗਾ ਜਿੱਥੇ ਇਹ ਪੀਜ਼ਾ ਸਟੋਰ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਇਹਨਾਂ ਨੂੰ, ਇਹਨਾਂ ਦਾ ਨੰਬਰ ਹੈ 416-222-5000 ਤੇ। ਫਾਈਨ ਯੂ ਵੈਸਟਰਨ ਡਾਈ ਸੈਲੀਬ੍ਰੇਟ ਕਰ ਰਿਹਾ ਬ੍ਰੇਕ ਅਵੇ ਸੇਲਸ ਈਵੈਂਟ, ਤੇ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਵਹੀਕਲ ਫੇਵਰੇਟ ਪੈਕੇਜ ਇਨ ਕਲਰ ਦੇ ਵਿੱਚ। ਸੋ ਬ੍ਰਿੰਗ ਯੋਰ ਵਹੀਕਲ ਈਵਨ ਫੋਰ ਅ ਫ੍ਰੀ ਅਪਰੇਜ਼ਲ ਤੇ ਫ੍ਰੀ ਕਾਰ ਟੈਕਸ ਵੀ ਤੁਹਾਨੂੰ ਮਿਲੇਗਾ। ਬੈਸਟ ਵੈਲਿਊ ਪੋਸੀਬਲ ਤੁਹਾਨੂੰ ਮਿਲੇਗੀ ਤੁਹਾਡੇ ਵਹੀਕਲ ਤੇ। ਤਾਂ ਅੱਜ ਹੀ ਵਿਜ਼ਿਟ ਕਰੋ, ਇਹਨਾਂ ਦੀ ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਕੁਈਨ, ਜਾਂ ਤੁਸੀਂ ਜ਼ੁਹੇਰ ਨਾਲ ਵੀ ਗੱਲ ਕਰ ਸਕਦੇ ਹੋ ਐਟ ਹਿਸ ਨੰਬਰ 9057912728, 9057912728। ਓਮ ਫਾਈਨੈਂਸ਼ੀਅਲ ਕੰਪਨੀ ਵਿਦ ਅ ਹਾਰਟ, ਅਗਰ ਤੁਸੀਂ ਇੱਕ ਏਜੰਟ ਹੋ ਫਾਈਨੈਂਸ਼ੀਅਲ ਸਰਵਿਸਿਜ਼ ਦੇ ਵਿੱਚ, ਆਪਣਾ ਤੁਸੀਂ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਬੈਸਟ ਟ੍ਰੇਨਿੰਗ ਦੇ ਲਈ ਕਾਲ ਕਰ ਸਕਦੇ ਹੋ ਓਮ ਫਾਈਨੈਂਸ਼ੀਅਲ ਨੂੰ ਉਹਨਾਂ ਦੇ ਟੋਲ ਫ੍ਰੀ ਨੰਬਰ ਤੇ ਐਟ 1-888-666-9642 ਕਮਰਸ਼ੀਅਲ ਪ੍ਰੋਪਰਟੀ ਖਰੀਦਣਾ ਚਾਹੁੰਦੇ ਹੋ, ਰੀਅਲ ਅਸਟੇਟ ਕਮਰਸ਼ੀਅਲ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ, ਇੰਡਸਟਰੀਅਲ ਪ੍ਰੋਪਰਟੀ ਦੇ ਵਿੱਚ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ ਕਮਲ ਚੌਹਾਨ ਜੀ ਨੂੰ। ਇਹ ਹੋਟੈਸਟ ਕਮਰਸ਼ੀਅਲ ਰੀਅਲ ਅਸਟੇਟ ਓਪਰਚੁਨਿਟੀਜ਼ ਲੈ ਕੇ ਆਏ ਨੇ ਬ੍ਰੈਂਪਟਨ ਦੇ ਵਿੱਚ, ਇਹ ਇੰਡਸਟਰੀਅਲ ਤੇ ਕਮਰਸ਼ੀਅਲ ਯੂਨਿਟਸ ਵੀ ਲੈ ਕੇ ਆਏ ਨੇ ਸੇਲ ਦੇ ਲਈ ਜਿਹੜੇ ਬਿਲਕੁਲ ਹਾਈਵੇ 14 ਐਂਡ ਸੈਂਡਲ ਰੋਡ ਪਾਰਕਵੇ ਦੇ ਨੇੜੇ ਨੇ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਕਮਲ ਚੌਹਾਨ ਜੀ ਨੂੰ, ਜਾਂ ਅਪੋਇੰਟਮੈਂਟ ਅਗਰ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਤੁਸੀਂ ਕਾਲ ਕਰ ਸਕਦੇ ਹੋ ਇਹਨਾਂ ਦੇ ਨੰਬਰ ਤੇ ਐਟ 416-871-6491 ਤੇ, ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਇਹਨਾਂ ਦੀ ਵੈਬਸਾਈਟ www.citybrokers.ca ਤੇ। ਵਰਲਡ ਨੰਬਰ 1 ਇੰਡੀਅਨ ਵੈਜੀਟੇਰੀਅਨ ਰੈਸਟੋਰੈਂਟ ਚੇਨ ਸਰਵਨਾ ਭਵਨ ਓਪਨ ਹੋ ਚੁੱਕੀ ਹੈ GTA ਦੇ ਵਿੱਚ ਬਿਲਕੁਲ, ਤੇ ਇਹ ਬਹੁਤ ਹੀ ਵਧੀਆ ਇਹਨਾਂ ਦਾ ਜਿਹੜਾ ਬ੍ਰੰਚ ਸੀਗਾ ਉਹ ਵਾਪਸ ਆ ਚੁੱਕਿਆ ਸਕਾਰਬਰੋ ਲੋਕੇਸ਼ਨ ਤੇ ਔਨ ਸੈਵਰਲ ਰਿਕੁਐਸਟ, ਤਾਂ ਅੱਜ ਹੀ ਤੁਸੀਂ ਵਿਜ਼ਿਟ ਕਰੋ ਇਹਨਾਂ ਦੀ ਸਕਾਰਬਰੋ ਲੋਕੇਸ਼ਨ। ਇਹਨਾਂ ਦੀ ਲੋਕੇਸ਼ਨ ਦੀ ਮੇਨ ਇੰਟਰਸੈਕਸ਼ਨ ਹੈਗੀ ਆ ਫ੍ਰੈਂਚ ਐਂਡ ਮਿਕਾਵਨ, ਤੇ ਤੁਸੀਂ ਜ਼ਿਆਦਾ ਜਾਣਕਾਰੀ ਲਈ ਇਹਨਾਂ ਨੂੰ ਕਾਲ ਵੀ ਕਰ ਸਕਦੇ, ਇਹਨਾਂ ਦਾ ਨੰਬਰ ਹੈ 416-293-7755 ਤੇ। ਬ੍ਰੇਕਫਾਸਟ ਐਂਡ ਲੰਚ ਕੰਬਾਈਂਡ ਬਫੇ ਹੋਏਗਾ ਤੇ ਇਹਨਾਂ ਦਾ ਜਿਹੜੇ ਟਾਈਮਿੰਗਸ ਹੋਣਗੇ ਉਹ 11 AM ਟੂ 4 PM ਹੋਣਗੇ ਔਨ ਮੰਡੇ ਟੂ ਫਰਾਈਡੇ। ਵਾਈ ਮੀਡੀਆ ਦੇ ਐਡਵਰਟਾਈਜ਼ਰਸ ਦੇ ਰਿਗਾਰਡਿੰਗ ਜਾਂ ਵਾਈ ਮੀਡੀਆ ਦੇ ਨਾਲ ਅਗਰ ਤੁਸੀਂ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ, ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਤੇ 416-475-5000 ਤੇ 416-475-5000। ਆਪਣੇ ਨਾਲ ਯੁਧਵੀਰ ਜਸਵਾਲ ਜੀ, ਗਰੁੱਪ ਐਡੀਟਰ ਐਂਡ CEO ਵਾਈ ਮੀਡੀਆ ਗਰੁੱਪ ਵੀ ਜੁੜ ਚੁੱਕੇ ਨੇ, ਤਾਂ ਮੈਂ ਉਹਨਾਂ ਦਾ ਵੀ ਵੈਲਕਮ ਕਰੂੰਗੀ। ਵੈਲਕਮ ਟੂ ਦ ਸ਼ੋ ਯੁਧਵੀਰ ਜੀ।
ਯੂ ਕੈਨ ਲਿਸਨ ਟੂ ਦ ਹੈਡਲਾਈਨਸ ਐਨੀਵੇਅਰ, ਬਟ ਵੀ ਬ੍ਰਿੰਗ ਯੂ ਦ ਸਟੋਰੀ ਬਿਹਾਈਂਡ ਦ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ CEO ਯੁਧਵੀਰ ਜਸਵਾਲ, ਓਨਲੀ ਔਨ ਸਾਊਥ ਏਸ਼ੀਅਨ ਪਲਸ। Call Yudhvir Jaswal 647-272-8182 or visit southasiandaily.com.
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ। ਬਹੁਤ ਸਾਰੀਆਂ ਇੰਪੋਰਟੈਂਟ ਖਬਰਾਂ ਦੇ ਉੱਤੇ ਸਾਡੀ ਜਿਹੜੀ ਨਿਗਾਹ ਹੈ ਉਹ ਬਰਕਰਾਰ ਹੈਗੀ ਆ। ਸਭ ਤੋਂ ਪਹਿਲਾਂ ਤੇ ਵਰਲਡ ਕੱਪ ਸੋਕਰ, ਜੀ ਹਾਂ, ਅੱਜ ਜੇ ਮੈਂ ਵਾਈ ਪਲੱਸ ਦੇਖਾਂ ਜਾਂ ਚੈਨਲ ਵਾਈ ਦੇਖਾਂ, ਸੋ ਦੋਨੋਂ ਚੈਨਲ ਦੇ ਉੱਤੇ ਅੱਜ ਜਿਹੜੀ ਬ੍ਰੇਕਿੰਗ ਨਿਊਜ਼ ਆ ਉਹਦੇ ਉੱਤੇ ਲਗਾਤਾਰ ਟਿਕਰ ਦੇ ਉੱਤੇ ਫਲੈਸ਼ ਕਰ ਰਿਹਾ ਹੈਗਾ ਬ੍ਰੇਕਿੰਗ ਨਿਊਜ਼ ਦੇ ਉੱਤੇ ਜੇ ਮੈਂ ਦੇਖ ਰਿਹਾ ਹੈਗਾ। ਦੈਨ ਵਾਟ ਇਜ਼ ਔਨ ਦਾ ਬ੍ਰੇਕਿੰਗ ਨਿਊਜ਼ ਟੂਡੇ? ਅੱਜ ਜਿਹੜੇ ਲੋਕ ਘਰ ਦੇ ਵਿੱਚ ਬੈਠੇ ਨੇ ਉਹ ਤੇ ਡੈਫੀਨੇਟਲੀ ਚੈਨਲ ਵਾਈ ਜਾਂ ਵਾਈ ਪਲੱਸ ਦੇ ਉੱਤੇ ਦੋਨੋਂ ਹੀ ਸਾਡੇ ਚੈਨਲ ਦੇ ਉੱਤੇ ਦੇਖ ਸਕਦੇ ਨੇ, ਲੇਕਿਨ ਵਾਈ ਅਨਾਊਂਸ ਦਿਸ ਔਨ ਰੇਡੀਓ ਵਾਈ ਤੇ 2 ਵਜੇ। ਸਭ ਤੋਂ ਪਹਿਲਾਂ ਤੇ ਸਾਰਿਆਂ ਦੀ ਨਿਗਾਹ ਅੱਜ 2 ਵਜੇ ਕੈਨੇਡਾ ਵਰਸਿਜ਼ ਬੈਲਜੀਅਮ ਇਸ ਸੋਕਰ ਮੈਚ ਦੇ ਉੱਤੇ ਲੱਗੀਆਂ। ਦੈਟਸ ਨੰਬਰ 1 ਨਿਊਜ਼, ਸਾਡੀ ਨਿਗਾਹ ਲਗਾਤਾਰ ਇਸ ਤੇ ਬਰਕਰਾਰ ਹੈ। ਦੂਸਰੀ ਵੱਡੀ ਖਬਰ ਅੱਜ ਬ੍ਰੇਕਿੰਗ ਨਿਊਜ਼ ਦੇ ਵਿੱਚ ਹੈ ਜੋ ਮੈਂ ਦੇਖ ਰਿਹਾ, ਸੈਕਿੰਡ ਬ੍ਰੇਕਿੰਗ ਨਿਊਜ਼ ਜੋ ਅਸੀਂ ਕਹਿ ਸਕਦੇ ਹਾਂ, ਦੈਟ ਇਜ਼ ਜਪਾਨ ਨੇ ਜਰਮਨੀ ਨੂੰ 1-2 ਦੋ ਗੋਲਾਂ ਦੇ ਨਾਲ ਹਰਾ ਦਿੱਤਾ। ਦਿਸ ਇਜ਼ ਅਨਦਰ ਬਿਗ ਨਿਊਜ਼, ਵਾਓ। ਸੋ ਅਪਸੈਟਸ ਜਿਹੜੇ ਨੇ ਉਹ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਸੀਗੇ। ਅਰਜਨਟਾਈਨਾ ਹਾਰ ਗਿਆ ਸਾਊਦੀ ਅਰੇਬੀਆ ਤੋਂ। ਜਪਾਨ ਇਜ਼ ਅ ਵੈਰੀ ਗੁੱਡ ਟੀਮ, ਲੇਕਿਨ ਜਰਮਨੀ 4 ਵਾਰ ਇਹਨਾਂ ਨੇ ਜਿਹੜਾ ਵਰਲਡ ਕੱਪ ਜਿੱਤਿਆ ਹੈਗਾ। ਵਨਸ ਅਗੇਨ ਵੈਨਐਵਰ ਦੇ ਕਮ ਦੇ ਆਲਵੇਸ ਵਨ ਆਫ ਦ ਫੇਵਰੇਟਸ, ਲੇਕਿਨ ਜਪਾਨ ਆਊਟਕਲਾਸਟ ਜਰਮਨ ਸੋਕਰ ਮੈਚ, ਤੋ ਉਹਦੇ ਬਾਰੇ ਵੀ ਅੱਜ ਦੇ ਇਸ ਪ੍ਰੋਗਰਾਮ 'ਚ ਗੱਲ ਕਰਾਂਗੇ। ਔਰ ਦੂਸਰੀ ਤਰਫ ਅਸੀਂ ਅਨੈਲਿਸਿਸ ਕਰਾਂਗੇ ਕਿ ਜਿਹੜਾ ਮੋਰੱਕੋ ਔਰ ਕ੍ਰੋਏਸ਼ੀਆ ਦਾ ਮੈਚ ਹੋਇਆ ਦੈਟ ਐਂਡਡ ਇਨ ਅ ਡਰਾ, ਮੈਂ ਸਮਝਦਾ ਕਿ ਕੈਨੇਡਾ ਲਈ ਫਾਇਦਾ ਹੋ ਗਿਆ, ਕਿਉਂਕਿ ਕ੍ਰੋਏਸ਼ੀਆ ਜੋ ਕਿ ਟੌਪ 10 ਤੇ ਨਹੀਂ ਹੈ, ਪਿਛਲੀ ਵਾਰ ਵਰਲਡ ਕੱਪ ਫਾਈਨਲ ਪਹੁੰਚੀ ਸੀਗੀ 11-12 ਇੱਦਾਂ ਨੰਬਰ ਰਹਿੰਦਾ ਉਹਨਾਂ ਦਾ, ਟੌਪ 15 ਰੈਂਕ ਟੀਮ ਹੈ। ਕ੍ਰੋਏਸ਼ੀਆ ਇਜ਼ ਅ ਵੈਰੀ ਗੁੱਡ ਟੀਮ ਔਰ ਪਿਛਲੀ ਵਾਰ ਵੀ ਵਰਲਡ ਕੱਪ ਫਾਈਨਲ 'ਚ ਪਹੁੰਚੀ ਸੀਗੀ। ਸੋ ਕ੍ਰੋਏਸ਼ੀਆ ਔਰ ਮੋਰੱਕੋ ਦੇ ਡਰਾ ਹੋਣ ਦੇ ਨਾਲ ਕੈਨੇਡਾ ਨੂੰ ਮੈਂ ਸਮਝਦਾ ਕਿ ਬੈਨੀਫਿਟ ਹੋ ਗਿਆ, ਕਿਉਂਕਿ ਕ੍ਰੋਏਸ਼ੀਆ ਜੇ 3 ਪੁਆਇੰਟ ਲੈ ਜਾਂਦਾ ਔਰ ਕ੍ਰੋਏਸ਼ੀਆ ਕੋਲ ਰਸਤਾ ਬੜਾ ਆਸਾਨ ਹੋ ਜਾਣਾ ਸੀਗਾ ਕਿ ਕ੍ਰੋਏਸ਼ੀਆ 3 ਪੁਆਇੰਟ ਲੈ ਗਿਆ, ਬੈਲਜੀਅਮ ਤੋਂ ਹਾਰੇ, ਕੁਛ ਹੋਏ ਕੋਈ ਗੱਲ ਨਹੀਂ, ਬੈਲਜੀਅਮ ਦੇ ਨਾਲ ਡਰਾ ਖੇਲ ਲਏ ਤੇ ਅੱਗੇ ਨਿਕਲ ਜਾਣਾ ਸੀਗਾ ਕ੍ਰੋਏਸ਼ੀਆ ਨੇ, ਫਿਰ ਕੈਨੇਡਾ ਨੂੰ ਪਕੜਨਾ ਮੁਸ਼ਕਿਲ ਸੀਗਾ। ਐਸ ਲੋਂਗ ਐਸ ਕ੍ਰੋਏਸ਼ੀਆ ਬੈਲਜੀਅਮ ਨਾਲ ਡਰਾ ਵੀ ਖੇਲ ਜਾਂਦਾ ਜਾਂ ਜੇ ਹਾਰ ਵੀ ਜਾਂਦਾ ਤੇ ਕੈਨੇਡਾ ਨੂੰ ਹਰਾ ਦਿੰਦਾ ਔਰ ਕ੍ਰੋਏਸ਼ੀਆ ਆਪਣਾ ਪਹਿਲਾ ਮੈਚ ਜਿੱਤ ਜਾਂਦਾ। ਦੈਟ ਵਾਸ ਦ ਵੇ ਫਾਰਵਰਡ ਫਾਰ ਕ੍ਰੋਏਸ਼ੀਆ। ਕ੍ਰੋਏਸ਼ੀਆ ਦਾ ਇਹੀ ਸੀਗਾ ਕਿ ਮੋਰੱਕੋ ਨੂੰ ਹਰਾਓ, ਕੈਨੇਡਾ ਨੂੰ ਹਰਾਓ, ਬੈਲਜੀਅਮ ਤੋਂ ਹਾਰੋ ਜਿੱਤੋ ਕੋਈ ਗੱਲ ਨਹੀਂ, ਅਗਲੇ ਰਾਊਂਡ 'ਚ ਪਹੁੰਚ ਜਾਵਾਂਗੇ। ਇਹ ਰਸਤਾ ਸੀਗਾ ਕ੍ਰੋਏਸ਼ੀਆ ਦਾ। ਹੁਣ ਮੋਰੱਕੋ ਨਾਲ ਹੋ ਗਿਆ ਡਰਾ ਕ੍ਰੋਏਸ਼ੀਆ ਦਾ, ਔਰ ਹੁਣ ਕੈਨੇਡਾ ਨੂੰ ਕੀ ਕਰਨਾ ਹੈ? ਕੈਨੇਡਾ ਬੈਲਜੀਅਮ ਜਿਹੜੀ ਸਟਰੋਂਗ ਟੀਮ ਹੈ ਕੋਸ਼ਿਸ਼ ਤਾਂ ਜਿੱਤਣੀ ਚਾਹੀਦੀ ਹੈਗੀ ਆ। ਅੱਜ ਲੁਕਾਕੂ ਅੱਜ ਨਹੀਂ ਖੇਲ ਰਿਹਾ, ਉਹਨਾਂ ਦਾ ਜ਼ਬਰਦਸਤ ਫਾਰਵਰਡ ਹੈ। ਪਿਛਲੇ ਦਰਮਿਆਨ ਤੁਸੀਂ ਪਿਛਲੇ ਚਾਹੇ ਕੱਪ ਵਰਲਡ ਕੱਪ ਦੇਖ ਲਓ, ਯੂਰੋ ਕੱਪ, ਉਹ ਜ਼ਬਰਦਸਤ ਗੇਮ ਖੇਲਦਾ। ਔਰ ਕੈਨੇਡਾ ਵੱਲੋਂ ਅਲਫਾਂਸੋ ਡੇਵੀਜ਼, ਬ੍ਰੇਕਿੰਗ ਨਿਊਜ਼, ਦਿਸ ਇਜ਼ ਅ ਬਿਗ ਬ੍ਰੇਕਿੰਗ ਨਿਊਜ਼, ਅਲਫਾਂਸੋ ਡੇਵੀਜ਼ ਹੈਜ਼ ਬੀਨ ਕਲੀਅਰਡ। ਸੋ ਡੇਵੀਜ਼ ਇਜ਼ ਕਲੀਅਰਡ, ਪਹਿਲਾਂ ਸ਼ੱਕ ਸੀਗਾ। ਸੋ ਦਿਸ ਇਜ਼ ਅਨਦਰ ਬ੍ਰੇਕਿੰਗ ਨਿਊਜ਼। ਸੋ ਲਗਾਤਾਰ ਕਾਫੀ ਸਾਰੀਆਂ ਬ੍ਰੇਕਿੰਗ ਨਿਊਜ਼ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਦਿਸ ਇਜ਼ ਅਨਦਰ ਬ੍ਰੇਕਿੰਗ ਨਿਊਜ਼ ਕਿ ਬੈਲਜੀਅਮ ਸਟ੍ਰਾਈਕਰ ਜਿਹੜਾ ਰੋਮੈਲੋ ਲੁਕਾਕੂ, ਉਹ ਹੀ ਇਜ਼ ਬੀਨ ਰੂਲਡ ਆਊਟ, ਕੈਨੇਡਾ ਦੇ ਖਿਲਾਫ ਨਹੀਂ ਖੇਲੇਗਾ, ਪੱਕਾ ਹੋ ਗਿਆ। 90% ਪਹਿਲਾਂ ਹੀ ਬਾਹਰ ਸੀ, 100% ਕਨਫਰਮ ਹੈ, ਹੀ ਹੈਜ਼ ਬੀਨ ਰੂਲਡ ਆਊਟ। ਔਰ ਡੇਵੀਜ਼ ਜਿਹੜਾ ਹੈ ਉਹ ਕਨਫਰਮਡ ਆ। ਸੋ ਇਹ ਦੋ ਬ੍ਰੇਕਿੰਗ ਨਿਊਜ਼ ਅਸੀਂ ਹੋਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। 100% ਕਨਫਰਮ ਹੋ ਗਿਆ ਸਾਡਾ 2 ਵਜੇ ਤੋਂ ਪਹਿਲਾਂ ਦੇ ਮੈਚ, ਖਬਰ ਤਾਂ ਖੈਰ ਪਹਿਲਾਂ ਹੀ ਆ ਰਹੀ ਸੀਗੀ। ਸੋ ਇਹ ਸਾਰੀਆਂ ਚੰਗੀਆਂ ਖਬਰਾਂ ਨੇ। ਜੇ ਕੈਨੇਡਾ ਜਿੱਤ ਜਾਂਦਾ ਫਿਰ ਤਾਂ ਬਹੁਤ ਹੀ ਚੰਗੀ ਗੱਲ ਆ, ਫਿਰ ਤਾਂ ਸਮਝ ਲਓ ਅਗਲੇ ਰਾਊਂਡ ਦੇ ਵਿੱਚ ਪਹੁੰਚਣ ਦੇ ਚਾਂਸਿਸ ਬਹੁਤ ਵੱਧ ਗਏ। ਜੇ ਕੈਨੇਡਾ ਜਿੱਤ ਜਾਂਦਾ ਫਿਰ ਅਗਲੇ ਰਾਊਂਡ 'ਚ ਪਹੁੰਚਣ ਦੇ ਚਾਂਸਿਸ ਕੈਨੇਡਾ ਦੇ ਆਲਮੋਸਟ ਕਲੀਅਰ ਹੈ, ਔਰ ਮਜ਼ਾ ਆਏਗਾ ਫਿਰ ਗਰੁੱਪ ਸਟੇਜ ਤੋਂ ਅਗਲੇ ਰਾਊਂਡ। ਜਸਟ ਇਨ ਕੇਸ, ਜਸਟ ਇਸ ਕੇਸ ਕੈਨੇਡਾ ਜੇ ਡਰਾ ਵੀ ਕਰ ਲੈਂਦਾ, ਮੈਂ ਸਮਝਦਾ ਇੰਨਾ ਮੈਚ, ਫਿਰ ਵੀ ਠੀਕ ਹੈ, ਕਿਉਂਕਿ ਦੈਨ ਯੂ ਹੈਵ ਚਾਂਸਿਸ ਕਿ ਤੁਸੀਂ ਮੋਰੋਕੋ ਔਰ ਕੁਰੇਸ਼ੀਆ ਤੋਂ ਇੱਕ ਮੈਚ ਵੀ ਜਿੱਤ ਜਾਓ। ਜੇ ਅੱਜ ਦਾ ਮੈਚ ਕੈਨੇਡਾ ਡਰਾ ਵੀ ਕਰ ਜਾਂਦਾ ਬੈਲਜੀਅਮ ਦੇ ਖਿਲਾਫ ਤੇ ਮੋਰੋਕੋ ਔਰ ਕੁਰੇਸ਼ੀਆ ਤੋਂ ਤੁਸੀਂ ਇੱਕ ਮੈਚ ਵੀ ਜਿੱਤਦੇ ਹੋ, ਤੇ ਮੈਂ ਸਮਝਦਾ ਵੀ ਕੈਨੇਡਾ ਆਲਮੋਸਟ ਥਰੂ ਹੋਣ ਦੇ ਚਾਂਸਿਸ ਬੜੇ ਵੱਧ ਜਾਣਗੇ। ਔਰ ਦੂਸਰਾ ਮੈਚ ਤੁਸੀਂ ਡਰਾ ਕਰ ਲਓ। ਸੋ ਅੱਜ ਦਾ ਡਰਾ ਹੋ ਗਿਆ, 2 ਡਰਾ 2 ਪੁਆਇੰਟ ਇੱਥੋਂ ਮਿਲ ਗਏ, ਇੱਕ ਮੈਚ ਵੀ ਜਿੱਤਦੇ ਹੋ ਮੋਰੋਕੋ ਔਰ ਕੁਰੇਸ਼ੀਆ ਦੇ ਵਿੱਚੋਂ, 3 ਪੁਆਇੰਟ ਤੁਹਾਨੂੰ ਉੱਥੋਂ ਮਿਲ ਸਕਦੇ ਨੇ। ਸੋ ਆਈ ਥਿੰਕ ਟੂਡੇਜ਼ ਮੈਚ ਵਿਲ ਬੀ ਵੈਰੀ ਵੈਰੀ ਕ੍ਰੂਸ਼ੀਅਲ। ਕੈਨੇਡਾ ਹਾਰੇ ਨਾ, ਠੀਕ ਹੈ, ਡਰਾ ਹੋ ਜਾਏ ਕੋਈ ਗੱਲ ਨਹੀਂ, ਜਿੱਤੇ ਤਾਂ ਫਿਰ ਤਾਂ ਕਿਆ ਹੀ ਬਾਤ ਹੈ, ਕੋਸ਼ਿਸ਼ ਤਾਂ ਜਿੱਤਦੀ ਹੋਣੀ ਚਾਹੀਦੀ, ਦੇ ਮਸਟ ਪਲੇ ਵੈਰੀ ਵੈਰੀ ਅਗਰੈਸਿਵਲੀ, ਬਟ ਦੇਖਦੇ ਹਾਂ ਜੀ। ਸੋ ਇਹਦੇ 'ਤੇ ਸਾਡੀ ਨਿਗਾਹ ਹੈ, ਆਲ ਦੀਸ ਬਿਗ। ਅੱਛਾ, ਦੂਸਰਾ ਮੈਨੂੰ ਪਤਾ ਹੈ ਵੀ ਆਲ ਵੈਰੀ ਵੈਰੀ ਐਕਸਾਈਟਡ। ਅਸੀਂ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ ਕਿ ਕੈਨੇਡਾ ਦਾ ਜਿਹੜਾ ਮੈਚ ਹੈ ਉਹ ਤੁਸੀਂ ਨੰਬਰ ਸਾਡਾ ਨੋਟ ਕਰ ਲਓ ਰੇਡੀਓ ਦੇ ਉੱਤੇ, 647-910-5000। ਵੈਸੇ ਤੁਹਾਡੇ ਸਾਰਿਆਂ ਕੋਲ ਹੈਗਾ ਹੀ ਹੈ ਹੁਣ ਤੇ, ਸਾਰਿਆਂ ਕਦੇ ਦਿੱਕਤ ਆਈ ਨਹੀਂ, ਕਦੇ ਕੋਈ ਜੇ ਟੈਕਨੀਕਲੀ ਕੋਈ ਇਸ਼ੂ ਆ ਗਿਆ ਤਾਂ ਤੁਸੀਂ ਜ਼ਰੂਰ ਟੈਕਸਟ ਕਰਦੇ ਹੋ, ਵੈਸੇ ਤਾਂ ਕਦੇ ਹੁਣ ਟੈਕਸਟ ਨਹੀਂ ਆਉਂਦਾ ਇਹਦੇ ਬਾਰੇ, ਨੰਬਰ ਤੁਹਾਡੇ ਸਾਰਿਆਂ ਕੋਲ ਹੈਗਾ। ਬਟ ਮੈਂ ਰਿਮਾਈਂਡ ਕਰਾ ਰਿਹਾ ਕਿ ਯੈਸ, ਨੰਬਰ ਤੁਸੀਂ ਆਪਣੇ ਕੋਲ ਰੱਖੋ, ਔਰ ਆਰਾਮ ਦੇ ਨਾਲ ਘਰ ਦੇ ਵਿੱਚ ਬੈਠੇ ਹੋ ਤੇ ਸਾਰੇ ਦੇਖ ਹੀ ਰਹੇ ਨੇ, ਅਸੀਂ ਹਮੇਸ਼ਾ ਕ੍ਰਿਕਟ ਦਾ ਹੋਵੇ, ਸੋਕਰ ਦਾ ਹੋਵੇ, ਜਿਹੜਾ ਘਰ ਦੇ ਵਿੱਚ ਜੇ ਤੁਸੀਂ ਬੈਠੇ ਹੋ, ਚੈਨਲ ਵਾਈ ਦੇ ਕੋਨੇ ਦੇ ਉੱਤੇ ਅਸੀਂ ਸਕੋਰ ਉੱਥੇ ਲਗਾਇਆ ਹੋਇਆ ਲਗਾਤਾਰ, ਲੈਫਟ ਕਾਰਨਰ ਅਪਸਾਈਡ, ਕੈਨੇਡਾ 0-0 ਫਿਲਹਾਲ, ਉਹ ਲਗਾਤਾਰ ਉੱਥੇ ਤੁਹਾਨੂੰ ਸਕੋਰ ਅਪਡੇਟ ਕਰਦੇ ਰਹਾਂਗੇ। ਬਾਹਰ ਕਿਤੇ ਡਰਾਈਵ ਕਰ ਰਹੇ ਹੋ ਫਿਰ ਤੁਸੀਂ ਰੇਡੀਓ ਵਾਈ ਦੇ ਉੱਤੇ ਸੁਣ ਸਕਦੇ ਹੋ, ਲਗਾਤਾਰ ਸਕੋਰ ਅਸੀਂ ਤੁਹਾਨੂੰ ਦੱਸਦੇ ਰਹਾਂਗੇ। 647-910-5000 ਨੰਬਰ ਬੜਾ ਆਸਾਨ ਹੈ, ਵਾਈ ਮੀਡੀਆ ਦਾ ਨੰਬਰ ਐਂਡ ਦੇ ਉੱਤੇ ਤਾਂ 5000 ਹੀ ਹੈ, 5000 ਹੈ, ਲੇਕਿਨ ਜੇ ਤੁਸੀਂ 647-910-911 ਨਹੀਂ ਕਰਨਾ ਜੀ, 911 ਜੇ ਉਹ ਐਮਰਜੈਂਸੀ ਨੰਬਰ ਹੈ, ਜੇ ਤੁਸੀਂ ਵਾਈ ਮੀਡੀਆ ਦਾ ਨੰਬਰ ਮਿਲਾਉਣਾ ਹੈ ਤੇ 647-910-911 ਤੋਂ ਇੱਕ ਕੱਟ, 911 ਤੋਂ ਇੱਕ ਕੱਟ, 910 ਔਰ 5000 ਇਹ ਨੰਬਰ ਤੁਸੀਂ ਨਾਲੇ ਰੇਡੀਓ, ਜੇ ਹੁਣ ਵੀ ਤੁਸੀਂ ਰੇਡੀਓ ਸੁਣਨਾ ਚਾਹੋ ਤਾਂ ਆਰਾਮ ਦੇ ਨਾਲ ਰੇਡੀਓ ਇੱਥੇ ਤੁਸੀਂ ਸੁਣੀ ਜਾਓ, ਔਰ 2 ਵਜੇ ਤੋਂ ਤਾਂ ਅਸੀਂ ਲਗਾਤਾਰ ਮਿੰਟ ਟੂ ਮਿੰਟ ਤੁਹਾਨੂੰ ਬਾਕੀ ਖਬਰਾਂ ਵੀ ਹੋਣਗੀਆਂ, ਗਾਣੇ ਵੀ ਹੋਣਗੇ, ਲੇਕਿਨ ਹਰ 2-2-3-3 ਮਿੰਟ ਬਾਅਦ ਅਸੀਂ ਤੁਹਾਨੂੰ ਲਗਾਤਾਰ ਸਕੋਰ ਦੱਸੀ ਜਾਵਾਂਗੇ। ਸੋ ਜੇ ਤੁਸੀਂ ਬਾਹਰ ਡਰਾਈਵ ਕਰ ਰਹੇ ਹੋ, ਤੁਸੀਂ ਕਹੋ ਜੀ ਅਸੀਂ ਮੈਚ ਤਾਂ ਦੇਖ ਨਹੀਂ ਸਕਦੇ, ਐਟਲੀਸਟ ਸੁਣ ਸਕਦੇ ਹੋ, ਹਾਂ ਘਰ ਦੇ ਵਿੱਚ ਬੈਠੇ ਹੋ, ਫਿਰ ਤਾਂ ਇੰਜੋਏ ਕਰੋ ਮੈਚ ਤੁਸੀਂ ਦੇਖੋ। ਔਰ ਜਸਟ ਇਨ ਕੇਸ ਜੇ ਤੁਸੀਂ ਨਹੀਂ ਲਏ ਚੈਨਲ, ਤੁਸੀਂ ਕਹਿੰਦੇ ਹੋ ਨਹੀਂ ਅਸੀਂ ਚੈਨਲ ਨਹੀਂ ਸਬਸਕ੍ਰਾਈਬ ਕੀਤੇ, ਤਾਂ ਫਿਰ ਆਸਾਨੀ ਦੇ ਨਾਲ ਚੈਨਲ ਵਾਈ ਤੁਸੀਂ ਔਨ ਕਰ ਲਓ, ਔਰ ਚੈਨਲ ਵਾਈ ਦੇ ਉੱਤੇ ਤੁਸੀਂ ਸਾਰੇ ਮੈਚ ਦੀ ਜਾਣਕਾਰੀ ਲੈ ਸਕੋਗੇ। ਸੋ ਇੱਥੇ ਵਰਲਡ ਕੱਪ 'ਤੇ ਸਾਡੀ ਨਿਗਾਹ ਜਿਹੜੀ ਹੈ ਲਗਾਤਾਰ ਬਰਕਰਾਰ ਹੈ। ਦੂਸਰੀ ਜਿਹੜੀ ਖਬਰ ਹੈ ਜਿਸ ਦੇ ਉੱਤੇ ਸਾਡੀ ਨਿਗਾਹ, ਇੱਕ ਹੋਰ ਖਬਰ ਜੋ ਬ੍ਰੇਕਿੰਗ ਨਿਊਜ਼ ਤੁਸੀਂ ਦੇਖ ਰਹੇ ਹੈਗੇ ਹੋ, ਕੱਲ੍ਹ ਤੋਂ ਇਹ ਖਬਰ ਨੂੰ ਅਸੀਂ ਫੋਲੋ ਕਰ ਰਹੇ ਹੈਗੇ ਹੈ। ਮਾਮਲਾ ਕੀ ਹੈਗਾ, ਇੱਕ ਸ਼ਖਸ ਜਿਹਨਾਂ ਨੂੰ ਕਿ ਗ੍ਰਿਫਤਾਰ ਕੀਤਾ ਗਿਆ, ਇਹਨਾਂ ਦਾ ਨਾਮ ਹੈ ਅਸਦ ਰਸ਼ੀਦ, 40 ਸਾਲ ਇਹਨਾਂ ਦੀ ਉਮਰ ਹੈ, ਅਸਦ ਰਸ਼ੀਦ 40 ਸਾਲ ਇਹਨਾਂ ਦੀ ਉਮਰ ਹੈ। ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰਦੇ ਹਾਂ ਕਿ ਅਸਦ ਰਸ਼ੀਦ ਹੋਣਾ ਦੀ ਜਿਹੜੀ ਗ੍ਰਿਫਤਾਰੀ ਹੈ ਹੋਈ ਹੈ ਮਿਲਟਨ ਤੋਂ, ਔਰ ਐਜ਼ ਅ ਸਸਪੈਕਟ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਮਹਿਲਾ ਜਿਹੜੀ ਹੈ ਇਹ ਉਹਨਾਂ ਦੀ ਡੈਥ ਹੋ ਗਈ ਹੈ, ਠੀਕ ਹੈ। ਸੋ ਇੱਕ ਮਹਿਲਾ ਜਿਹਨਾਂ ਦੀ ਕਿ ਡੈਥ ਹੋ ਗਈ ਹੈ, ਸੋ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਅਸਦ ਰਸ਼ੀਦ, 40 ਸਾਲ ਇਹਨਾਂ ਦੀ ਉਮਰ ਹੈ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਹੁਣ ਇਹ ਮਾਮਲਾ ਕੀ ਹੈ ਕਿ ਕੱਲ੍ਹ ਤੇਜ਼ ਧਾਰ ਹਥਿਆਰ ਦੇ ਨਾਲ ਇਸ ਔਰਤ ਦੇ ਉੱਤੇ ਵਾਰ ਕੀਤਾ ਗਿਆ ਸੀਗਾ, 6:45 ਦੇ ਆਸ ਪਾਸ ਦਾ ਇਹ ਮਾਮਲਾ ਹੈ, 5:45 ਟੂ ਬੀ ਪ੍ਰਿਸਾਈਸ, ਠੀਕ ਹੈ। ਔਰ ਜਿਹੜੀ ਮਹਿਲਾ ਸੀਗੀ ਉਹਨੂੰ ਲਾਈਫ ਥਰੈਟਨਿੰਗ ਕੰਡੀਸ਼ਨਸ ਦੇ ਨਾਲ ਹਸਪੀਟਲ ਦੇ ਵਿੱਚ ਲਿਜਾਂਦਾ ਗਿਆ। ਪੁਲਿਸ ਨੇ ਉੱਥੇ ਸਸਪੈਕਟ ਨੂੰ ਆਇਡੈਂਟੀਫਾਈ ਕੀਤਾ ਕਿ 40 ਸਾਲ ਦੇ ਅਸਦ ਰਸ਼ੀਦ ਨੇ, ਉਹ ਰੈਫ 4 ਟੋਇਟਾ ਜਿਹੜੇ ਉਹ ਚਲਾ ਰਹੇ ਸੀਗੇ, ਔਰ ਥੋੜੀ ਦੂਰੀ ਦੇ ਉੱਤੇ ਜਿੱਥੇ ਇਹ ਇੰਸੀਡੈਂਟ ਹੋਇਆ, ਥੋੜੀ ਦੂਰੀ ਦੇ ਉੱਤੇ ਪੁਲਿਸ ਨੇ ਅਸਦ ਰਸ਼ੀਦ ਨੂੰ ਗ੍ਰਿਫਤਾਰ ਕਰ ਲਿਆ। ਹੁਣ ਆਪਸ ਦੇ ਵਿੱਚ ਇਹ ਦੋਨੋਂ ਇੱਕ ਦੂਸਰੇ ਨੂੰ ਜਾਣਦੇ ਆ, ਰਿਲੇਸ਼ਨਸ਼ਿਪ ਕੀ ਹੈ ਇਹਨਾਂ ਦਾ, ਅਸਲ ਰਸ਼ੀਦ ਦਾ ਔਰ ਮਹਿਲਾ ਦਾ ਕੀ ਰਿਲੇਸ਼ਨਸ਼ਿਪ ਹੈ, ਉਹ ਅਸੀਂ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਸਾਰਾ ਕੁਝ ਤੁਹਾਨੂੰ ਜਲਦੀ ਹੀ ਸਾਰੀ ਡਿਟੇਲ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਸਟੋਰੀ ਦੇ ਉੱਤੇ ਸਾਡੀ ਜਿਹੜੀ ਨਿਗਾਹ ਉਹ ਲਗਾਤਾਰ ਬਰਕਰਾਰ ਹੈ। ਦਿਸ ਇਜ਼ ਅਨਦਰ ਬਿਗ ਬ੍ਰੇਕਿੰਗ ਨਿਊਜ਼, ਵੀ ਆਰ ਫੋਲੋਇੰਗ ਦਿਸ ਸਟੋਰੀ। ਇਸ ਤੋਂ ਬਾਅਦ ਵਰਜੀਨੀਆ ਦੇ ਵਿੱਚ ਮਾਸ ਸ਼ੂਟਿੰਗ ਹੋਈ ਹੈ ਜਿਹਦੇ ਵਿੱਚ ਕਿ 6 ਜਣਿਆਂ ਦੀ ਡੈਥ ਦੀ ਜਿਹੜੀ ਹੈ ਖਬਰ ਮਿਲ ਰਹੀ ਹੈ। ਵਾਲਮਾਰਟ ਦੇ ਵਿੱਚ ਵਰਜੀਨੀਆ ਦੇ ਵਿੱਚ ਉਹਨਾਂ ਨੇ ਇੱਕ ਗਨਮੈਨ ਜਿਹੜਾ ਉਹਨੇ ਵਾਲਮਾਰਟ ਦੇ ਵਿੱਚ ਓਪਨ ਫਾਇਰ ਕੀਤਾ ਹੈਗਾ ਔਰ 6 ਜਣਿਆਂ ਦੀ ਡੈਥ ਹੋ ਗਈ ਹੈ, ਕਾਫੀ ਲੋਕ ਜ਼ਖਮੀ ਹੋ ਗਏ ਨੇ। ਸੋ ਇਸ ਖਬਰ ਨੂੰ ਵੀ ਅਸੀਂ ਲਗਾਤਾਰ ਫੋਲੋ ਕਰ ਰਹੇ ਹਾਂ, ਵਿਲ ਕੀਪ ਯੂ ਪੋਸਟਡ ਔਨ ਦਿਸ ਨਿਊਜ਼। ਸਕਾਰਬੋ ਦੇ ਵਿੱਚ ਇੱਕ ਐਕਸੀਡੈਂਟ ਹੋਇਆ, ਉਹਦੀ ਖਬਰ ਅਸੀਂ ਤੁਹਾਡੇ ਨਾਲ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਦੇਰ ਇਜ਼ ਅ ਬਿਗ ਐਕਸੀਡੈਂਟ ਐਸ ਫਾਰ ਐਸ ਸਕਾਰਬੋ ਇਜ਼ ਕਨਸਰਨਡ, ਵਿਲ ਅਪਡੇਟ ਯੂ ਔਨ ਦੈਟ ਐਸ ਵੈਲ। ਪੀਟਰਬਰੋ ਦੇ ਵਿੱਚ ਇੱਕ ਜਿਹੜਾ ਐਕਸੀਡੈਂਟ ਹੋਇਆ ਹੈਡ ਔਨ ਕੋਲੀਜਨ, ਉਹਦੇ ਵਿੱਚ 4 ਜਣਿਆਂ ਦੀ ਡੈਥ ਹੋਈ ਹੈ। ਸੋ ਵੀ ਆਰ ਫੋਲੋਇੰਗ ਦੈਟ ਸਟੋਰੀ, 4 ਜਣਿਆਂ ਦੀ ਡੈਥ ਪੀਟਰਬਰੋ ਦੇ ਵਿੱਚ ਹੋਈ ਹੈ। ਸੋ ਉਹ ਤੁਹਾਨੂੰ ਉਸ ਸਟੋਰੀ ਦੇ ਬਾਰੇ ਲਗਾਤਾਰ ਜਾਣਕਾਰੀ ਜਿਹੜੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਪਾਕਿਸਤਾਨ ਤੋਂ ਵੱਡੀ ਖਬਰ, ਜਨਰਲ ਬਾਜਵਾ ਸਾਹਿਬ ਆਖਰੀ ਉਹਨਾਂ ਦਾ ਪਬਲਿਕ ਐਡਰੈਸ ਸੀਗਾ, ਕਿਉਂਕਿ ਤੁਹਾਨੂੰ ਪਤਾ ਰਿਟਾਇਰ ਹੋ ਰਹੇ ਨੇ ਜਨਰਲ ਬਾਜਵਾ ਔਰ ਰਿਟਾਇਰਮੈਂਟ ਤੋਂ ਪਹਿਲਾਂ 4-5 ਬੜੇ ਚੈਲੇਂਜਸ ਉਹਨਾਂ ਦੇ ਸਾਹਮਣੇ ਆ ਰਿਟਾਇਰਮੈਂਟ ਤੋਂ ਪਹਿਲਾਂ ਜਨਰਲ ਬਾਜਵਾ ਸਾਹਿਬ। ਇੱਕ ਤੇ ਜਨਰਲ ਬਾਜਵਾ ਹੁਣਾਂ ਨੇ ਜਿਹੜਾ ਆਖਰੀ ਐਡਰੈਸ ਕੀਤਾ ਹੈਗਾ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ 2 ਦਿਨ ਪਹਿਲਾਂ ਹੀ ਉਹਨਾਂ ਦੇ ਪਰਿਵਾਰ ਦੇ ਮੈਂਬਰਸ ਦੀ ਬਹੁਤ ਸਾਰੀ ਡਿਟੇਲ ਜਿਹੜੀ ਆ ਉਹ ਲੀਕ ਕਰ ਦਿੱਤੀ ਗਈ। ਲੀਕ ਨਹੀਂ ਵੈਸੇ, ਮਤਲਬ ਲੀਕ ਕਿਸੇ ਨੇ ਕੀਤੀ ਤਾਂ ਮੀਡੀਆ ਦੇ ਵਿੱਚ ਉਹਨਾਂ ਨੇ ਜਾਰੀ ਕਰ ਦਿੱਤੀ। ਸੋ ਇਹ ਜਿਹੜੇ ਉਹਨਾਂ ਦੇ ਟੈਕਸੇਸ਼ਨ ਦਾ ਜਿਹੜਾ ਇਸ਼ੂ ਹੈਗਾ ਉਹ ਬਾਹਰ ਆਇਆ। ਸੋ ਇਹ ਉਹਨਾਂ ਨੂੰ ਦਿੱਕਤ ਆਈ ਹੈਗੀ ਹੈ। ਦੂਸਰੀ ਜਿਹੜੀ ਹੈਗੀ ਆ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਪੋਲੀਟੀਸ਼ੀਅਨ ਸਾਨੂੰ ਟਾਰਗੇਟ ਕਰਦੇ ਨੇ, ਮਤਲਬ ਉਹਨਾਂ ਦਾ ਇਸ਼ਾਰਾ ਇਮਰਾਨ ਖਾਨ ਸਾਹਿਬ ਵੱਲ ਹੈ, ਉਹ ਕਹਿੰਦੇ ਜੀ ਸਾਨੂੰ ਟਾਰਗੇਟ ਨਾ ਕੀਤਾ ਜਾਏ, ਆਰਮੀ ਦੇ ਖਿਲਾਫ ਸਾਨੂੰ ਬਦਨਾਮ ਕਰਨ ਦੀ ਪੋਲੀਟੀਸ਼ੀਅਨ ਕੋਸ਼ਿਸ਼ ਕਰਦੇ ਨੇ। ਸੋ ਇਹ ਸਾਰੀ ਚੀਜ਼ ਉਹਨਾਂ ਨੇ ਕਹੀ ਹੈ। ਔਰ ਦੂਸਰਾ ਉਹਨਾਂ ਨੇ 1971 ਦਾ ਵੀ ਜ਼ਿਕਰ ਕਰ ਦਿੱਤਾ ਜਨਰਲ ਬਾਜਵਾ ਸਾਹਿਬ ਨੇ। ਉਹਨਾਂ ਨੇ ਕਿਹਾ ਕਿ ਜਿਹੜਾ ਬੰਗਲਾਦੇਸ਼ ਬਣਿਆ ਇਹ ਕੋਈ ਪੋਲੀਟੀਕਲ ਫੇਲੀਅਰ ਨਹੀਂ ਸੀਗਾ, ਸੋਰੀ ਇਹ ਮਿਲਟਰੀ ਫੇਲੀਅਰ ਨਹੀਂ ਸੀ, ਪੋਲੀਟੀਕਲ ਫੇਲੀਅਰ ਸੀਗਾ। ਸੋ ਬੜਾ ਕੁਛ ਉਹਨਾਂ ਨੇ ਬੰਗਲਾਦੇਸ਼ ਕਿੱਦਾਂ ਬਣਿਆ ਔਰ ਇੰਡੀਅਨ ਆਰਮੀ ਦੀ ਫੌਜ ਕਿੰਨੀ ਸੀਗੀ, ਮੁਕਤੀ ਵਾਹਿਨੀ ਦੀ ਫੌਜ ਕਿੰਨੀ ਸੀਗੀ, ਬਹੁਤ ਕੁਛ ਉਹਨਾਂ ਨੇ ਇਹਦੇ ਬਾਰੇ ਗੱਲਬਾਤ ਕੀਤੀ ਹੈ। ਉਹ ਮੈਂ ਅੱਗੇ ਚੱਲ ਕੇ ਤੁਹਾਡੇ ਨਾਲ ਸਾਰੀ ਡਿਟੇਲ ਜਿਹੜੀ ਆ ਉਹ ਜ਼ਰੂਰ ਸਾਂਝੀ ਕਰਾਂਗਾ। ਇਮਰਾਨ ਖਾਨ ਸਾਹਿਬ ਦੇ ਕੈਂਪ ਦਾ ਕਹਿਣਾ ਹੈ ਕਿ ਕੋਈ ਸ਼ੱਕ ਨਹੀਂ ਇਹਦੇ ਵਿੱਚ ਕਿ ਇਮਰਾਨ ਖਾਨ ਸਾਹਿਬ ਦੀ ਜ਼ਿੰਦਗੀ ਨੂੰ ਬਹੁਤ ਬੜਾ ਖਤਰਾ ਹੈ, ਪਰ ਉਹ ਕਹਿੰਦੇ ਅਸੀਂ ਪਿੱਛੇ ਨਹੀਂ ਹਟਾਂਗੇ, ਅਸੀਂ ਆ ਰਹੇ ਹਾਂ, ਬਸ ਸਾਰੇ ਪਿੰਡੀ ਨਿਵਾਸੀਆਂ ਨੂੰ ਦੱਸ ਦਿਓ। ਪਿੰਡੀ ਮਤਲਬ ਉਹਨਾਂ ਦਾ ਇਸ਼ਾਰਾ ਹੈ ਕਿ ਰਾਵਲ ਪਿੰਡੀ ਨਿਵਾਸੀਆਂ ਨੂੰ ਦੱਸ ਦਿਓ ਕਿ ਇਮਰਾਨ ਖਾਨ ਸਾਹਿਬ ਆ ਰਹੇ ਨੇ ਔਰ ਵੈਨਿਊ ਜਿਹੜਾ ਹੈਗਾ ਉਹ ਮਰੀ ਰੋਡ ਹੋਏਗਾ, ਤਿਆਰੀ ਕਰ ਲਓ ਜੀ। ਔਰ ਖਤਰਾ ਹੈ ਸਾਰਾ ਕੁਛ, ਲੇਕਿਨ ਉਹ ਕਹਿੰਦੇ ਅਸੀਂ ਆ ਰਹੇ ਹਾਂ ਔਰ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਹੈ ਸ਼ਾਇਦ ਉਹਨਾਂ ਦੀ ਕਿ ਅਗਲਾ ਆਰਮੀ ਚੀਫ ਕੌਣ ਹੋਏਗਾ। ਔਰ ਦੂਸਰਾ, ਸ਼ਾਬਾਜ਼ ਸ਼ਰੀਫ ਉਹਨਾਂ ਦੇ ਆਪਣਾ ਟਰਕੀ ਦਾ ਦੌਰਾ ਕਰਨ ਲੱਗੇ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ, ਉਹ ਕਹਿੰਦੇ ਉਹਨਾਂ ਦੇ ਜਾਣ ਤੋਂ ਪਹਿਲਾਂ ਚੀਫ ਨਵਾਂ ਜਿਹੜਾ ਚੀਫ ਆਫ ਆਰਮੀ ਸਟਾਫ ਹੈ ਉਹਨਾਂ ਨੂੰ ਅਪੁਆਇੰਟ ਕਰ ਦਿੱਤਾ ਜਾਏਗਾ। ਸੋ ਇਹ ਵੱਡੀ ਖਬਰ ਹੈ ਜੀ ਸਾਰੀ ਤੁਹਾਡੇ ਨਾਲ, ਅਸੀਂ ਇਹ ਸਾਰੀਆਂ ਖਬਰਾਂ ਜਿਹੜੀਆਂ ਹੈਗੀਆਂ ਉੱਥੇ ਤੁਹਾਡੇ ਨਾਲ ਜਾਰੀ ਰੱਖਾਂਗੇ। ਬਾਕੀ ਇਮਰਾਨ ਖਾਨ ਸਾਹਿਬ ਨੇ ਲੇਟੈਸਟ ਜਿਹੜਾ ਇੰਟਰਵਿਊ ਰੀਸੈਂਟਲੀ ਦਿੱਤਾ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ ਸਾਡੇ ਇੱਥੇ ਸਭ ਤੋਂ ਵੱਡਾ ਜਿਹੜਾ ਮਾਫੀਆ ਉਹ ਰੀਅਲ ਸਟੇਟ ਮਾਫੀਆ ਹੈ, ਬਾਕੀ ਤਾਂ ਸਭ ਉਹ ਕਹਿੰਦੇ ਜੀ ਸਰਕਾਰ ਚਲਾਉਣ ਦੀ ਗੱਲ ਕਰ ਲਓ, ਇਹ ਕਰ ਲਓ, ਬਟ ਰੀਅਲ ਸਟੇਟ ਮਾਫੀਆ ਜਿਹੜਾ ਉਹ ਸਭ ਤੋਂ ਵੱਡਾ ਮਾਫੀਆ ਹੈ। ਸੋ ਉਹਦੀ ਵੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ। ਰੁਕ ਕਰਦੇ ਅਸੀਂ ਸਿੱਧਾ ਇੰਡੀਆ ਵੱਲ। ਇੰਡੀਆ ਜਿੱਥੇ ਕਿ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ 3 ਫਰੰਟ ਦੇ ਉੱਤੇ ਚੈਲੇਂਜ ਹੈ ਇਸ ਵੇਲੇ ਮੋਦੀ ਸਾਹਿਬ ਨੂੰ। ਪਹਿਲਾ ਫਰੰਟ ਕਿਹੜਾ ਹੈ? ਗੁਜਰਾਤ, ਆਪਣੇ ਹੋਮ ਟਾਊਨ ਜੀ, ਸੋਰੀ ਹੋਮ ਸਟੇਟ ਦੇ ਵਿੱਚ ਜੇ ਕਿਤੇ ਹਾਰ ਗਏ, ਦਾਵਾ ਤਾਂ ਇਹਨਾਂ ਦਾ 150 ਸੀਟਾਂ ਦਾ, ਪਰ ਜੇ ਕਿਤੇ ਹੋਮ ਸਟੇਟ ਦੇ ਵਿੱਚ ਹੀ ਹਾਰ ਗਏ ਜਾਂ ਸੀਟਾਂ ਘੱਟ ਗਈਆਂ ਤੇ ਮੋਦੀ ਸਾਹਿਬ ਔਰ ਅਮਿਤ ਸ਼ਾਹ ਦੀ ਜੋੜੀ ਨੂੰ ਬੜਾ ਵੱਡਾ ਚੈਲੇਂਜ ਹੈ ਉੱਥੇ। ਸੋ ਗੁਜਰਾਤ ਇਲੈਕਸ਼ਨ ਦੇ ਉੱਤੇ ਉਹ ਕੰਮ ਤਾਂ ਕਾਫੀ ਕਰ ਰਹੇ ਨੇ, ਸੋ ਦੇਖਦੇ ਹਾਂ 8 ਦਸੰਬਰ ਨੂੰ ਕੀ ਹੁੰਦਾ। ਸੋ ਉਹਦੀ ਸਾਰੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ। ਦੂਸਰਾ ਫਰੰਟ, ਦਿੱਲੀ ਦੀਆਂ MCD ਇਲੈਕਸ਼ਨ, ਜ਼ਿਆਦਾਤਰ ਮੰਨਿਆ ਜਾ ਰਿਹਾ ਹੈ ਕਿ ਕੇਜਰੀਵਾਲ ਸਾਹਿਬ ਉੱਥੇ ਬਹੁਤ ਸਟਰੋਂਗ ਨੇ। ਸੋ ਦਿੱਲੀ ਦੀ MCD ਇਲੈਕਸ਼ਨ ਦੇ ਉੱਤੇ BJP ਕਾਂਗਰਸ ਉਹ ਕਹਿੰਦੇ ਜੀ ਜ਼ੋਰ ਜਿੰਨਾ ਮਰਜ਼ੀ ਲਗਾ ਲਏ, ਜੋ ਖਬਰ ਆ ਰਹੀ ਹੈ ਕਿ ਉੱਥੇ ਕੇਜਰੀਵਾਲ ਸਾਹਿਬ ਸਟਰੋਂਗ ਨੇ ਔਰ ਉੱਥੇ ਮੋਦੀ ਸਾਹਿਬ ਔਰ ਕਾਂਗਰਸ ਤੇ ਗਾਂਧੀ ਸਾਹਿਬ ਦਾ ਕੋਈ ਜ਼ਿਆਦਾ ਰੋਲ ਹੋਏਗਾ ਨਹੀਂ। ਸੋ ਦੇਖਦੇ ਹਾਂ ਉਹ ਕੀ ਸਾਰਾ ਮਾਮਲਾ ਜਿਹੜਾ ਉੱਥੇ ਹੁੰਦਾ ਹੈਗਾ। ਸੋ ਇਹ ਵੀ ਇੱਕ ਬੜਾ ਚੈਲੇਂਜ ਹੈ। ਤੀਸਰਾ, ਹਿਮਾਚਲ ਪ੍ਰਦੇਸ਼। ਹਿਮਾਚਲ ਪ੍ਰਦੇਸ਼ ਦੇ ਵਿੱਚ ਮੈਂ ਸਮਝਦਾ ਹਾਂ ਕਿ ਯੈਸ ਆਪ ਥੋੜੀ ਜਿਹੀ ਪਿੱਛੇ ਹਟ ਗਈ ਹੈਗੀ ਹੈ, ਲੇਕਿਨ ਹਜੇ ਵੀ ਲੜਾਈ ਜਿਹੜੀ ਹੈ ਬਿਲਕੁਲ ਉਹ BJP ਔਰ ਕਾਂਗਰਸ ਦੇ ਵਿੱਚ ਹੈ। ਸੋ ਇਹਦੀ ਵੀ ਖਬਰ ਜਿਹੜੀ ਹੈ ਲਗਾਤਾਰ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ। ਦੂਸਰੀ ਤਰਫ ਸਤਿੰਦਰ ਜੈਨ, ਉਹਨਾਂ ਦਾ ਕਹਿਣਾ ਕਿ 28 ਕਿਲੋ ਦਾ ਉਹਨਾਂ ਦਾ ਭਾਰ ਘਟ ਗਿਆ ਹੈਗਾ। ਖਾਣਾ ਹੁਣ ਇੱਕ ਨਵੀਂ ਵੀਡੀਓ ਲਗਾਤਾਰ ਉੱਥੋਂ ਬਾਹਰ ਆ ਰਹੀਆਂ ਨੇ, ਇੱਕ ਵੀਡੀਓ ਹੋਰ ਨਵੀਂ ਆ ਗਈ ਹੈ ਕਿ ਉੱਥੇ ਬੜਾ ਵਧੀਆ ਖਾਣਾ ਉਹ ਇੰਜੋਏ ਕਰ ਰਹੇ ਨੇ। ਪਰ ਸਤਿੰਦਰ ਜੈਨ ਦਾ ਦਾਅਵਾ ਹੈ ਕਿ ਮੇਰਾ ਤਾਂ 28 ਕਿਲੋ ਭਾਰ ਘਟ ਗਿਆ, ਤੁਸੀਂ ਇਹ ਕਿਸ ਤਰ੍ਹਾਂ ਗੱਲ ਕਰ ਰਹੇ ਹੋ ਔਰ ਇਹਦੇ ਬਾਰੇ ਵੀ ਤੁਹਾਡੇ ਨਾਲ ਜ਼ਰੂਰ ਗੱਲ ਕਰਾਂਗੇ। ਪੰਜਾਬ ਤੋਂ ਵੀ ਕਾਫੀ ਸਾਰੀਆਂ ਖਬਰਾਂ ਜਿਹੜੀਆਂ ਸਾਡੇ ਕੋਲ ਆ ਰਹੀਆਂ ਨੇ, ਸੋ ਉਹ ਤੁਹਾਡੇ ਨਾਲ ਪੰਜਾਬ ਤੋਂ ਵੀ ਲੇਟੈਸਟ ਅਪਡੇਟਡ ਖਬਰਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਬਹੁਤ ਕੁਝ ਅੱਜ ਏਜੰਡਾ ਦੇ ਉੱਤੇ ਔਰ ਕ੍ਰਿਕਟ ਦੀ ਜਿਸ ਤਰ੍ਹਾਂ ਗੱਲ ਕਰੀਏ, ਸੋ ਹੁਣ T20 ਕ੍ਰਿਕਟ ਹੋ ਗਿਆ ਖਤਮ ਤੇ ਹੁਣ ਵਨਡੇ ਕ੍ਰਿਕਟ ਸਟਾਰਟ। ਸੋ ਵਨਡੇ ਕ੍ਰਿਕਟ ਦੇ ਵਿੱਚ ਇੰਡੀਆ ਵਰਸਿਸ ਜਿਹੜਾ ਨਿਊਜ਼ੀਲੈਂਡ ਹੈ, ਸੋ ਇੰਡੀਆ ਵਰਸਿਸ ਨਿਊਜ਼ੀਲੈਂਡ, ਸੋ ਫਸਟ ਵਨਡੇ ਕੀ ਹੋ ਸਕਦਾ ਇਸ ਪਹਿਲੇ ਵਨਡੇ ਦੇ ਵਿੱਚ, ਕੌਣ ਕੌਣ ਹੋਏਗਾ, ਬੈਟਿੰਗ ਕੌਣ ਕਰੇਗਾ, ਕਿਹੜੇ ਲੀਡ ਤਾਂ ਕਰ ਰਹੇ ਨੇ ਸ਼ਿਖਰ ਧਵਨ, ਵਾਈਸ ਕੈਪਟਨ ਰਿਸ਼ਭ ਪੰਤ, ਸੋ ਬਾਕੀ ਕਿਹੜੇ ਕਿਹੜੇ ਸਟਾਰ ਬੈਟਸਮੈਨ ਬੋਲਰ ਹੋ ਸਕਦੇ ਨੇ, ਸੋ ਉਹ ਸਾਰੀ ਡਿਟੇਲ ਰਿਪੋਰਟ ਮੈਂ ਦੱਸਵਾਂ ਕਿ ਜਿਹੜਾ ਮੈਚ ਹੈਗਾ ਉਹ ਅੱਜ ਰਾਤ ਸੋਰੀ ਕੱਲ੍ਹ ਰਾਤ ਜਿਹੜਾ ਉਹ ਹੋਣਾ ਹੈ 8:30 ਵਜੇ। ਸੋ ਪਹਿਲਾ ਵਨਡੇ ਇੰਟਰਨੈਸ਼ਨਲ ਮੈਚ ਕੱਲ੍ਹ ਰਾਤ 8:30 ਵਜੇ ਨਿਊਜ਼ੀਲੈਂਡ ਵਰਸਿਸ ਇੰਡੀਆ, ਵਿਲ ਅਪਡੇਟ ਯੂ ਔਨ ਦੈਟ। ਦੂਸਰਾ ਮੈਚ ਹੋਏਗਾ ਜੀ ਸੈਟਰਡੇ, ਸ਼ਨੀਵਾਰ ਨੂੰ ਰਾਤ 8:30 ਵਜੇ ਸੈਟਰਡੇ, ਫਿਰ ਤੀਸਰਾ ਮੈਚ ਜਿਹੜਾ ਉਹ ਟਿਊਜ਼ਡੇ ਅਗਲੇ ਟਿਊਜ਼ਡੇ ਜਿਹੜਾ ਉਹ ਰਾਤ 8:30 ਵਜੇ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ। ਸਾਡੇ ਨਾਲ ਕੁਝ ਕਾਲਰ ਹੈਰੀ ਜੀ ਨਾਲ ਨੇ, ਗੁਰਦੇਵ ਸਿੰਘ ਜੀ ਨਾਲ ਨੇ, ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ। ਹੈਰੀ ਜੀ ਦੇ ਸਿਟੀ ਦੇ ਵਿੱਚ ਇੱਕ ਵੱਡੀ ਖਬਰ ਚੱਲ ਰਹੀ ਹੈ, ਸੋ ਵਿਲ ਅਪਡੇਟ ਯੂ ਔਨ ਦੈਟ ਐਜ਼ ਵੈਲ। ਲੇਕਿਨ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਸਾਡੇ ਨਾਲ ਇਤਵੰਤ ਸਿੰਘ ਜੀ ਕਨੈਕਟਡ ਨੇ। ਇਤਵੰਤ ਸਿੰਘ ਜੀ ਸਤਿ ਸ਼੍ਰੀ ਅਕਾਲ, ਵੈਲਕਮ ਸਰ, ਕੀ ਹਾਲ ਹੈ? ਹਾਂਜੀ ਇਤਵੰਤ ਜੀ ਸਤਿ ਸ਼੍ਰੀ ਅਕਾਲ, ਵੈਲਕਮ, ਤੁਹਾਡੀ ਆਵਾਜ਼ ਆ ਰਹੀ ਹੈ? ਇਤਵੰਤ ਸਿੰਘ ਜੀ ਜਦ ਤੁਸੀਂ ਫੋਨ ਮਿਊਟ ਕੀਤਾ ਹੋਇਆ, ਹੈਲੋ ਜੀ ਤੁਹਾਨੂੰ ਆਵਾਜ਼ ਆ ਰਹੀ ਹੈ? ਆਈ ਥਿੰਕ ਤੁਹਾਨੂੰ ਆਵਾਜ਼ ਨਹੀਂ ਆ ਰਹੀ ਜੀ, ਤੁਸੀਂ ਆਪਣੇ ਫੋਨ ਅਨਮਿਊਟ ਕਰ ਲਓ, ਮੈਂ ਅਗਲੀ ਕਾਲ ਵੱਲ ਵਧਾਂਗਾ ਜੀ। ਹੈਰੀ ਜੀ ਤੁਸੀਂ ਆਉਂਦੇ ਰਹੋ, ਗੋ ਹੈਡ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ, ਠੀਕ ਹੈ ਜੀ?
ਹਾਂਜੀ ਠੀਕ ਹੈ ਜੀ, ਪਰ ਮੈਂ ਜੋ ਇਸ਼ੂ ਲੈ ਕੇ ਆਇਆ ਜੀ, ਵੈਸੇ ਉਹ ਸਾਰਿਆਂ ਦੇ ਲਈ ਹੈ, ਮੇਰੇ ਇਕੱਲੇ ਵਾਸਤੇ ਨਹੀਂ ਹੈ ਜੀ। ਇਹ ਇਸ਼ੂ ਹੈਗਾ ਜੀ, ਮੈਂ ਪਾਸਪੋਰਟ ਭੇਜਿਆ ਸੀਗਾ ਜੀ ਆਪਣੇ PLF ਨੂੰ 10 ਦਿਨ ਪਹਿਲਾਂ, ਤੇ ਉਹਨਾਂ ਨੇ ਮੇਰੇ ਤੇ ਪਾਸਪੋਰਟ ਦੇ ਪਿੱਛੇ ਚਿੱਟਾ ਸਟਿੱਕਰ ਲੱਗਿਆ ਸੀ, ਉਸ ਕਰਕੇ ਮੈਨੂੰ ਅੱਜ ਪਾਸਪੋਰਟ ਕੱਲ੍ਹ ਵਾਪਸ ਭੇਜ ਦਿੱਤਾ। ਹੁਣ ਮੈਂ ਕਹਿੰਦੇ ਨਵੇਂ ਸਿਰੇ ਤੋਂ ਐਪਲੀਕੇਸ਼ਨ ਕਰੋ ਜੀ ਸਾਰਾ ਕੁਛ। ਮੇਰਾ ਮਤਲਬ ਕਹਿਣ ਦਾ ਇਹ ਆ ਕਿ ਏਡਾ ਵੱਡਾ ਇਸ਼ੂ ਆ ਜੀ, ਇਹਨੂੰ ਮਤਲਬ ਇੰਨੇ ਇੰਨੇ ਦਿਨ ਲੱਗ ਰਹੇ, ਇੰਨੇ ਲੋਕੀ ਖਰਾਬ ਹੋ ਰਹੇ ਉੱਥੇ ਜੇਲ੍ਹ, ਕਿਉਂਕਿ ਮੈਂ ਪ੍ਰਾਈਮ ਏਸ਼ੀਆ ਦੀ ਸਟੋਰੀ ਦੇਖੀ ਆ ਜੀ, ਵੈਨਕੂਵਰ ਦੀ ਹੋਈ ਆ ਜੀ, ਉਹੋ ਹੀ ਹਾਲ ਇੱਥੇ ਹੋਇਆ। ਹੁਣ ਪਤਾ ਨਹੀਂ ਮੇਰਾ ਲਾਈਨ ਲਾਉਣੀ ਤਾਂ ਬੰਦ ਕਰ ਦਿੱਤੀ, ਮੈਨੂੰ ਕੱਲ੍ਹ ਪਤਾ ਲੱਗਿਆ ਕਿਸੇ ਦੋਸਤ ਤੋਂ। ਇਹ ਜਿਹੜਾ ਇਸ਼ੂ ਆ, ਪਲੀਜ਼ ਜਦਵੀਰ ਜੀ ਇਹਨੂੰ ਤੁਸੀਂ ਥੋੜ੍ਹਾ ਜਿਹਾ ਹਾਈਲਾਈਟ ਕਰਕੇ ਲਿਆਓ, ਕਿ ਲੋਕਾਂ ਨੇ 10-10 ਸਾਲ ਦੇ ਵੀਜ਼ੇ ਲੱਗੇ ਆ, ਉਹਨਾਂ ਨੂੰ ਵੀ ਇਹ ਰੀਇੰਸਟੇਟ ਨਹੀਂ ਕਰ ਰਹੇ, ਉਹਨਾਂ ਨੂੰ ਵੀ ਕਹਿੰਦੇ ਤੁਸੀਂ ਦੁਬਾਰਾ ਲਓ, ਤੇ ਜਿੰਨਾ ਮਤਲਬ ਚਲੋ ਉਸੀ ਹੈ ਉਹ ਤਾਂ ਜਾ ਸਕਦੇ ਆ, ਪਰ ਇੰਨੇ ਲੋਕੀ ਜਾਣ ਨੂੰ ਬੈਠੇ, ਈ ਵੀਜ਼ਾ ਕਿਉਂ ਨੀ ਬਾਕੀ ਸਾਰੀਆਂ ਕੰਟਰੀਆਂ ਦੇ ਵਿੱਚ ਹੈਗਾ, ਈ ਵੀਜ਼ਾ ਕਿਉਂ ਨੀ ਸਟਾਰਟ ਕਰ ਰਹੇ ਕੈਨ੡ਾ ਤੇ ਇੰਗਲੈਂਡ ਵਾਸਤੇ, ਜਦੋਂ ਕਿ ਅਮਰੀਕਾ ਨਾਲ ਬੈਠਾ ਉੱਥੇ ਈ ਵੀਜ਼ਾ ਹੈਗਾ। ਸੋ ਮੇਰੇ ਕੁਛ ਕੰਸਰਨ ਇਕੱਲੇ ਦੇ ਨਹੀਂ, ਇਹ ਸਾਰੇ ਸਾਡੇ ਲੋਕਾਂ ਦੇ ਕੰਸਰਨ ਨੇ, ਪਲੀਜ਼ ਇਸ ਵਾਸਤੇ ਜੇ ਕੁਛ ਤੁਸੀਂ ਹੋ ਸਕਦੇ ਜਾਣਨ ਦੀ ਜਿਹੜੇ ਡਾਕਟਰ ਨੇ ਪੋਰਵਾ ਜੀ, ਉਹਨਾਂ ਨੂੰ ਤੁਸੀਂ ਪਲੀਜ਼ ਲੈ ਕੇ ਆ, ਉਹਨਾਂ ਦੇ ਲੋਕਾਂ ਦੇ ਕੰਸਰਨ ਸੁਣੋ, ਉਹਨਾਂ ਨੂੰ ਕਹੋ ਜੀ ਤੁਸੀਂ ਪ੍ਰੈਸ਼ਰ ਪਾਓ ਇਹਦੇ ਉੱਤੇ, ਇੰਡੀਅਨ ਗਵਰਨਮੈਂਟ ਦੇ ਉੱਤੇ ਥਰੂ ਆਪਣੇ ਜਿਹੜੀ ਲੋਬੀ ਜਿਹੜੀ ਵੀ ਹੋਏਗੀ, ਆਪਣੇ ਜਿਹੜੇ ਮੈਂਬਰ ਪਾਰਲੀਮੈਂਟ ਵਗੈਰਾ ਹੈਗੇ ਉਹ ਗੱਲ ਕਰ ਸਕਦੇ ਆ, ਕਿਉਂਕਿ ਈ ਵੀਜ਼ਾ ਬਹੁਤ ਜ਼ਰੂਰੀ ਹੈ ਜੀ। ਈ ਵੀਜ਼ਾ ਤੋਂ ਬਗੈਰ ਲੋਕਾਂ ਦਾ ਜਿੰਨਾ ਉੱਥੇ ਖੱਜਲ ਖਰਾਬੀ ਹੁੰਦੀ ਆ ਬਹੁਤ ਜ਼ਿਆਦਾ, ਮੈਂ ਤੁਹਾਨੂੰ ਸੁਣਦਾ ਜੀ, ਤੁਸੀਂ ਹੋਰ ਲੋਕਾਂ ਵੀ ਕਿਸੇ ਦੇ ਕੰਸਰਨ ਹੋਣਗੇ ਉਹ ਵੀ ਕੰਸਲ ਕਰ ਸਕਦੇ, ਪਰ ਮੈਂ ਕਾਫੀ ਖਰਾਬ ਹੋ ਰਿਹਾ ਜੀ। ਮੈਂ 15 ਜਨਵਰੀ ਨੂੰ ਜਾਣਾ, ਮੈਂ ਇਸ ਕਰਕੇ ਦੋ ਮਹੀਨੇ ਪਹਿਲਾਂ ਭੇਜਿਆ ਸੀ, ਪਰ ਹੁਣ ਮੈਨੂੰ ਪਤਾ ਨਹੀਂ ਕਿ ਉਹਨਾਂ ਨੇ ਵੀਜ਼ਾ ਲਾ ਕੇ ਵੀ ਦੇਣਾ ਜਾਂ ਨਹੀਂ ਦੇਣਾ, ਹਜੇ ਨਹੀਂ ਪਤਾ ਸੀ, ਹੁਣ ਦੁਬਾਰਾ ਕਰਨ ਲੱਗਿਆ ਮੈਂ ਜਾ ਕੇ ਐਪਲੀਕੇਸ਼ਨ। ਥੈਂਕ ਯੂ, ਮੈਂ ਤੁਹਾਨੂੰ ਸੁਣਦਾ ਜੀ ਜਦੋਂ ਏਅਰ ਸੁਣਦਾ, ਮੈਨੂੰ ਪਤਾ ਤੁਹਾਡੇ ਕੱਲ ਤੁਹਾਡਾ ਪ੍ਰੋਗਰਾਮ ਅੱਜ ਕਾਫੀ ਬਿਜ਼ੀ ਹੈ, ਮੈਂ ਬਹੁਤ ਜ਼ਿਆਦਾ ਟਾਈਮ ਨਹੀਂ ਲਾਉਣਾ ਚਾਹੁੰਦਾ। ਥੈਂਕ ਯੂ ਵੈਰੀ ਮੱਚ।
ਜਿਹੜੀ ਇਹ ਗੱਲ ਸੀਗੀ ਜੀ ਤੁਹਾਡੇ ਹੈਰੀ ਸਾਹਿਬ, ਇਹਦੇ ਬਾਰੇ ਅਸੀਂ ਜਿਹੜੇ ਕੌਂਸਲੇਟ ਦੇ ਓਫਿਸ਼ਲਸ ਨੇ ਉਹਨਾਂ ਨਾਲ ਕਾਫੀ ਗੱਲ ਕਰ ਰਹੇ ਹਾਂ, ਔਰ ਦੂਸਰਾ ਜਦੋਂ ਆ ਨਵੇਂ ਅੰਬੈਸਡਰ ਆਏ ਨੇ ਸੰਜੇ ਵਰਮਾ ਜੀ, ਸੋ ਅੰਬੈਸਡਰ ਡੈਸੀਗਨੇਟ ਸੰਜੇ ਕੁਮਾਰ ਵਰਮਾ ਜੀ ਜਦੋਂ ਆਏ ਸੀਗੇ ਇੱਥੇ, ਪ੍ਰੋਗਰਾਮ ਰੱਖਿਆ ਸੀਗਾ ਕੌਂਸਲੇਟ ਵੱਲੋਂ, ਉੱਥੇ ਬਹੁਤ ਸਾਰੀਆਂ ਜਿਹੜੀਆਂ ਡਿਫਰੈਂਟ ਆਰਗਨਾਈਜੇਸ਼ਨ ਸੀਗੀਆਂ ਉਹ ਉੱਥੇ ਪਹੁੰਚੀਆਂ ਕਮਿਊਨਿਟੀ ਦੀਆਂ, ਔਰ ਉੱਥੇ ਸਾਡੇ ਮੀਡੀਆ ਦੇ ਕਾਫੀ ਸਾਰੇ ਕਲੀਗਸ ਵੀ ਸੀਗੇ, ਉਹ ਵੀ ਉੱਥੇ ਇਨਵਾਈਟਡ ਸੀਗੇ। ਸੋ ਅਸੀਂ ਸਾਰੇ ਉੱਥੇ ਜਦੋਂ ਗਏ ਹਾਂ ਤੇ ਸਾਰਿਆਂ ਨੇ ਜੋ ਡਿਫਰੈਂਟ ਗੱਲਬਾਤ ਕੀਤੀ ਹੈ ਉੱਥੇ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਇਹ ਮੁੱਦਾ ਉਠਾਇਆ ਗਿਆ, ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰਾਂਗਾ, ਦੀਪਕ ਆਨੰਦ ਸਾਹਿਬ ਨੇ ਬੜਾ ਬੇਵਾਕੀ ਦੇ ਨਾਲ, ਬੜਾ ਖੁੱਲ੍ਹ ਕੇ ਦੀਪਕ ਆਨੰਦ ਸਾਹਿਬ ਨੇ ਸਾਰੀ ਗੱਲ ਕੀਤੀ ਹੈ ਇਸ ਪਰਟੀਕੁਲਰ ਇਸ਼ੂ ਦੇ ਉੱਤੇ, ਔਰ ਮੈਂ ਉਹਨਾਂ ਨੂੰ ਕੋਟ ਵੀ ਕਰ ਦਿੰਦਾ। ਦੀਪਕ ਆਨੰਦ ਸਾਹਿਬ ਨੇ ਇੱਥੇ ਤੱਕ ਵੀ ਕਿਹਾ ਕਿ ਮੈਂ ਉਹਨਾਂ ਨੇ ਕਿਹਾ ਕਿ ਮੈਂ ਅੰਬੈਸਡਰ ਸਾਹਿਬ, ਉਹਨਾਂ ਨੇ ਅੰਬੈਸਡਰ ਸਾਹਿਬ ਨੂੰ ਸਟੇਜ ਤੋਂ ਕਿਹਾ, ਇੱਕ ਤਾਂ ਹੁੰਦਾ ਨਾ ਵੈਸੇ ਗੱਲ ਕਰਨੀ, ਅੰਬੈਸਡਰ ਸਾਹਿਬ ਨੂੰ ਉਹਨਾਂ ਨੇ ਸਟੇਜ ਤੋਂ ਕਿਹਾ ਕਿ ਮੈਂ ਤੁਹਾਨੂੰ ਰਿਕੁਐਸਟ ਕਰਦਾ ਕਿ ਜਾ ਕੇ ਉੱਥੇ ਤੁਸੀਂ ਦੇਖੋ ਕਿ ਜਿੱਥੇ ਤੁਹਾਡੇ ਆਫਿਸਿਸ ਨੇ ਕਿ ਉੱਥੇ ਕਿੰਨੀ ਦਿੱਕਤ ਆ ਰਹੀ ਆ। ਸੋ ਬਿਲਕੁਲ ਉਹ ਐਕਨੋਲੇਜ ਕਰਦੇ ਨੇ, ਉਹ ਕਹਿੰਦੇ ਜੀ ਬਿਲਕੁਲ ਸਾਨੂੰ ਪਤਾ ਹੈ, ਔਰ ਇੱਕ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਰਿਸੋਰਸਿਸ ਦੀ ਵੀ ਕਮੀ ਹੈ, ਕਿਉਂਕਿ ਜੋ ਸਾਨੂੰ ਸਾਡਾ ਬਜਟ ਸੀ ਉਹ 15 ਸਾਲ ਪਹਿਲਾਂ ਵਾਲਾ ਹੀ ਹੈ, ਸੋ ਸਾਨੂੰ ਰਿਸੋਰਸਿਸ ਵੀ ਹੋਰ ਨਹੀਂ ਹੈ। ਪਾਪੂਲੇਸ਼ਨ ਜਿਹੜੀ ਹੈ ਆਪਣੇ ਇੰਡੀਅਨ ਭਾਈਚਾਰੇ ਦੀ, ਇੰਡੀਅਨ ਡਾਇਸਪੋਰਾ ਜਿਹੜਾ ਉਹ ਕਹਿੰਦੇ ਜੀ, ਇੰਡੀਅਨ ਡਾਇਸਪੋਰਾ ਪਿਛਲੇ 15 ਸਾਲਾਂ 'ਚ ਬਹੁਤ ਗਰੋ ਕਰ ਗਿਆ, ਲੇਕਿਨ ਸਾਡੇ ਕੋਲ ਰਿਸੋਰਸਿਸ ਜਿਹੜੇ ਆ ਜੋ ਸਰਕਾਰ ਵੱਲੋਂ ਉੱਥੋਂ ਸਪੋਰਟ ਮਿਲਦੀ ਹੈ ਉਹ ਉਨੀ ਨਹੀਂ ਹੈ, ਥੋੜ੍ਹਾ ਜਿਹਾ ਵਧਿਆ, ਜ਼ਿਆਦਾ ਸਪੋਰਟ ਹਜੇ ਸਾਡੇ ਕੋਲ ਨਹੀਂ ਹੈ। ਸੋ ਉਹ ਵੀ ਇੱਕ ਮੁੱਦਾ ਹੋ ਸਕਦਾ। ਸੋ ਦੂਸਰਾ ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਅਸੀਂ ਕੋਸ਼ਿਸ਼ ਪੂਰੀ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਜਿਹੜੀਆਂ ਸਰਵਿਸ, ਬਾਕੀ ਜਿਹੜਾ ਈ ਵੀਜ਼ਾ ਦਾ ਤੁਸੀਂ ਕਿਹਾ ਕਿ ਬਾਕੀ ਸਾਰੀ ਕੰਟਰੀਜ਼ ਨੂੰ ਦਿੱਤਾ, ਬਿਲਕੁਲ ਸਾਡੇ ਵੱਲੋਂ ਵੀ ਬੜੇ ਜ਼ੋਰਾਂ ਸ਼ੋਰਾਂ ਨਾਲ ਮੰਗ ਹੈ ਜਦੋਂ ਬਾਕੀ ਕੰਟਰੀਜ਼ ਨੂੰ ਤੁਸੀਂ ਈ ਵੀਜ਼ਾ ਕਰ ਦਿੱਤਾ ਬਹਾਲ, ਸੋ ਇਹ ਕੈਨੇਡਾ ਨੂੰ ਵੀ ਜਲਦੀ ਤੋਂ ਜਲਦੀ ਕੀਤਾ ਜਾਏ। ਹੁਣ ਇਹਦਾ ਕਾਰਨ ਕੀ ਆ, ਇਹ ਤਾਂ ਉਹ ਕੋਈ ਖੁੱਲ੍ਹ ਕੇ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ। ਸੋ ਉਹ ਕੀ ਕਾਰਨ ਹੈ, ਕਿਆ ਇਹ ਜਿਹੜਾ ਖਾਲਿਸਤਾਨ ਆ ਜਾਂ ਰੈਫਰੈਂਡਮ ਹੈ, ਕੀ ਇਹ ਮੁੱਦਾ ਆ ਜਾਂ ਹੋਰ ਕੋਈ ਮੁੱਦਾ ਹੈ, ਕੀ ਕਾਰਨ ਹੈ, ਬਿਲਕੁਲ ਹੋਣਾ ਚਾਹੀਦਾ ਜੀ ਜਦੋਂ ਬਾਕੀ ਕੰਟਰੀਜ਼ ਨੂੰ ਈ ਵੀਜ਼ਾ ਬਹਾਲ ਕਰ ਦਿੱਤਾ ਹੈ ਅਤੇ ਬਾਕੀ ਇੱਧਰ ਵੀ ਹੋ ਜਾਣਾ ਚਾਹੀਦਾ ਹੈ। ਸੋ ਉਹਦੇ ਬਾਰੇ ਕਹਿ ਤਾਂ ਰਹੇ ਹਾਂ, ਬਾਕੀ ਦੇਖੋ ਕੀ ਉਹਦੇ ਬਾਰੇ ਕਰਦੇ ਨੇ। ਠੀਕ ਹੈ ਜੀ, ਪਰ ਥੈਂਕ ਯੂ। ਪ੍ਰੀਤਮ ਸਿੱਧੂ ਸਾਹਿਬ ਤੁਸੀਂ ਆਉਂਦੇ ਰਹੋ। ਪ੍ਰੀਤਮ ਸਿੱਧੂ ਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਇਹ ਤਾਂ ਪ੍ਰੋਬਲਮ ਆ ਰਹੀ ਹੈ ਬੀਜੇ ਜੀ ਦੇ ਪੈਸੇ, ਮੈਂ ਹੈਰੀ ਸਾਹਿਬ ਹੁਣ ਆਏ ਸੀ, ਪਲੀਜ਼ ਜੀ ਇਹ ਵਾਪਸ ਆ ਕੇ ਰੇਡੀਓ ਦੇ ਉੱਤੇ ਦੱਸ ਸਕਣ, ਕਿਉਂਕਿ ਜਿਹੜੇ ਬੰਦੇ ਨੂੰ ਪ੍ਰੋਬਲਮ ਆਉਂਦੀ ਆ ਆਪਦੇ ਵੱਲੋਂ ਜਿਹੜੀ ਉਹਦੀ ਕਮਜ਼ੋਰੀ ਹੁੰਦੀ ਉਹ ਬੰਦਾ ਹਿਡਨ ਰੱਖ ਲੈਂਦਾ, ਸਿਰਫ ਉਹਨਾਂ ਤੇ ਹੀ ਕੰਪਲੇਂਟ ਕਰੀ ਜਾਂਦੇ ਆਪਾਂ। ਹੁਣ ਇਹਨਾਂ ਨੇ ਸਿਰਫ ਆਖਿਆ ਸੀ, ਮੇਰੇ ਇੱਕ ਤਾਂ ਇਹਨਾਂ ਨੇ ਕਿਹਾ ਵੀ ਪਾਸਪੋਰਟ 'ਤੇ ਚਿੱਟਾ ਸਟਿੱਕਰ ਲੱਗਿਆ ਸੀ, ਹੁਣ ਉਹ ਚਿੱਟੇ ਸਟਿੱਕਰ ਦਾ ਕੀ ਮਤਲਬ ਸੀ, ਜਿਹੜਾ ਪਹਿਲਾਂ ਲਾਇਆ ਸੀ ਇਹਨਾਂ ਨੇ ਜਾਂ ਬਾਅਦ 'ਚ ਲੱਗਿਆ ਕੀ ਹੋਇਆ, ਅਤੇ ਉਹਨਾਂ ਨੇ ਕੀ ਰੀਜ਼ਨ ਦੇ ਕੇ ਮੋੜਿਆ ਇਹਨਾਂ ਦਾ ਫਾਰਮ, ਉਹ ਨਹੀਂ ਇਹ ਦੱਸ ਕੇ ਗਏ। ਪਲੀਜ਼ ਉਹ ਵੀ ਥੋੜ੍ਹਾ ਜਿਹਾ ਅਵੇਅਰ ਕਰਨ ਕਿ ਲੋਕ ਅੱਗੇ ਤੋਂ ਧਿਆਨ ਰੱਖਣੇ ਗੱਲ ਦਾ, ਤਾਂ ਕਿ ਵੀਜ਼ਾ ਰਿਫਿਊਜ਼ ਨਾ ਹੋਵੇ।
ਹੈਰੀ ਜੀ, ਪ੍ਰੀਤਮ ਸਾਹਿਬ ਦਾ ਸਵਾਲ ਹੈ, ਉਹ ਸਿੱਧੂ ਸਾਹਿਬ ਪੁੱਛ ਰਹੇ ਨੇ ਹੈਰੀ ਸਾਹਿਬ ਤੁਹਾਨੂੰ ਵੀ, ਤੁਹਾਡਾ ਕੀ ਕਾਰਨ, ਕੀ ਕਿਹੜਾ ਸਟਿੱਕਰ ਕਿਉਂ ਲੱਗਾ ਸੀ ਤੁਹਾਡੇ ਪਾਸਪੋਰਟ ਦੇ, ਸਟਿੱਕਰ ਕਿਉਂ ਲਾਇਆ ਸੀ?
ਲੱਗਦਾ ਜੀ ਮੈਂ ਪਿਛਲੇ ਸਾਲ ਨਾ ਵੀਜ਼ਾ ਲਗਵਾਇਆ ਸੀਗਾ, ਉਹ ਇੱਕ ਪਿੱਛੇ ਛੋਟਾ ਸਟਿੱਕਰ ਜਿਹਾ ਲਾ ਦਿੰਦੇ ਆ ਉਹਦੇ ਪਿੱਛੇ ਲੱਗਿਆ ਹੁੰਦਾ ਉਹ, ਤੇ ਉਹ ਕਿਉਂਕਿ ਮੈਂ ਪਿਛਲੇ ਸਾਲ ਇੰਡੀਆ ਵਿੱਚ ਜਾ ਰਹੀ ਹਾਂ, ਮੈਨੂੰ ਕੈਂਸਲ ਕਰਨੀ ਪਈ ਮੇਰੀ ਫਲਾਈਟ, ਸੋ ਬਿਕਾਜ਼ ਆਫ ਕੋਵਿਡ ਮੇਰਾ ਕੋਈ ਹੋਰ ਪਰਸਨਲ ਰੀਜ਼ਨ ਵੀ ਹੋ ਗਿਆ ਸੀ, ਮੈਂ ਗਿਆ ਨਹੀਂ। ਉਹ ਛੋਟਾ ਜਿਹਾ ਸਟਿੱਕਰ ਪਿੱਛੇ ਲੱਗਿਆ ਹੋਇਆ ਸੀਗਾ ਜੀ, ਉਹਦੇ ਕਰਕੇ ਉਹਨੇ ਉਹਨੂੰ ਮੇਰੀ ਜਿਹੜੀ ਫਾਈਲ ਆ ਸਾਰੀ ਵਾਪਸ ਭੇਜਤੀ ਆ, ਕਹਿੰਦਾ ਜੀ ਤੁਹਾਡਾ ਤੁਸੀਂ ਦੁਬਾਰਾ ਤੋਂ ਭੇਜੋ, 10 ਦਿਨ 'ਚ ਲਾ ਕੇ ਬਾਅਦ ਵਿੱਚ ਭੇਜਿਆ ਜੀ। ਮਤਲਬ ਮੇਰਾ ਮਤਲਬ ਕਹਿਣਾ ਜੀ ਕਿਸੇ ਨੂੰ ਹੋਰ ਵੀ ਕੋਈ ਇੱਦਾਂ ਦੀ ਪ੍ਰੋਬਲਮ, ਕੋਈ ਹੋਰ ਵੀ ਬੰਦੇ, ਕਿਉਂਕਿ ਲਾ ਤਾਂ ਹਰੇਕ ਦੇ ਹੁੰਦਾ, ਅੱਗੇ ਪਹਿਲਾਂ ਕਦੇ ਉਹਨਾਂ ਨੇ ਇੱਦਾਂ ਦੀ ਪ੍ਰੋਬਲਮ ਨਹੀਂ, ਪਹਿਲਾਂ ਵੀ ਹੋ ਜਾਂਦਾ ਸੀ ਇਸ ਤਰ੍ਹਾਂ, ਪਰ ਉਹ ਜਸਟ ਸਮਾਲ ਥਿੰਗ, ਜਦ ਨਿੱਕਾ ਜਿਹਾ ਸਟਿੱਕਰ ਸੀ ਚਿੱਟਾ ਲੱਗਿਆ, ਉਹ ਇਹਨੇ ਨਹੀਂ ਲਾਇਆ ਹੁੰਦਾ ਜਦੋਂ ਪਾਸਪੋਰਟ ਤੁਹਾਨੂੰ ਭੇਜ। ਥੈਂਕ ਯੂ ਜੀ।
ਠੀਕ ਹੈ,
ਹੈਲੋ ਜਦਵੀਰ ਜੀ।
ਹਾਂਜੀ 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 ਸਿੱਧੂ ਸਾਹਿਬ, ਹਾਂਜੀ
ਹਾਂਜੀ। ਮੇਰਾ ਪਾਸਟ ਐਕਸਪੀਰੀਅੰਸ ਆ ਜਦਵੀਰ ਜੀ, ਜਦੋਂ ਆਪਾਂ ਕੈਨੇਡੀਅਨ ਪਾਸਪੋਰਟ ਬਣਾਉਣੇ, ਉਹ ਵੀ ਇੱਕ ਸਟਿੱਕਰ ਪਿੱਛੇ ਲਾ ਕੇ ਭੇਜਿਆ, ਬਾਰ ਕੋਡ ਜਿਹਾ ਲੱਗਿਆ ਹੁੰਦਾ ਪਿਛਲੇ ਪੇਜ ਤੇ, ਉਹ ਬਾਹਰਲੇ ਪਾਸੇ ਆਊਟਸਾਈਡ ਸੈਲਸ ਦੇ ਉੱਤੇ, ਉਹਦਾ ਕੋਈ ਪ੍ਰੋਬਲਮ ਆਈ ਨਹੀਂ। ਉਹ ਤਾਂ ਉਦਾਂ ਹੀ ਮੇਰਾ ਬਹੁਤ ਟਾਈਮ ਲੱਗਿਆ ਰਿਹਾ, ਉਹ ਤਾਂ ਜਿੰਨਾ ਚਿਰ ਉਹ ਫੇਟ ਨਹੀਂ ਹੋਇਆ ਮੈਂ ਲਾਇਆ ਨਹੀਂ ਉਹ, ਪਰ ਇਹ ਕੋਈ ਸੈਂਸ ਨਹੀਂ ਬਣਦੀ ਇਹਦਾ, ਚਿੱਟਾ ਸਟਿੱਕਰ ਉਹਨਾਂ ਨੇ ਲਾਇਆ ਹੋਵੇ ਤਾਂ ਸਿਰਫ ਕੁਛ ਲਿਖਣ ਲਈ ਜਾਂ ਕੁਛ ਵੀ ਕਹਿ ਲਓ, ਕਿਉਂਕਿ ਅੰਦਰ ਨਹੀਂ ਲੈ ਸਕਦੇ ਉਹ ਕੁਛ ਵੀ, ਬਾਹਰ ਸਟਿੱਕਰ ਲਾਇਆ ਕੋਈ ਰਿਮਾਈਂਡਰ ਲਈ ਜਾਂ ਸਮਥਿੰਗ, ਤੁਹਾਡੇ ਹਿਸਾਬ ਨਾਲ ਕੋਈ ਸੈਂਸ ਬਣਦੀ ਇਹਦੀ? ਉਹਤੇ ਬੰਦਾ ਪੀਲ ਆਫ ਵੀ ਹੋ ਜਾਂਦਾ, ਉਹ ਤਾਂ ਰਾਈਟ ਵੇ, ਉਹਦਾ ਕੀ ਆ?
ਜੀ 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 ਬਿਲਕੁਲ, ਉਹ ਅਲੱਗ ਸਟਿੱਕਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹ ਸਟਿੱਕਰ ਉਹ ਅਲੱਗ ਹੈ ਕਿ ਜਿਹੜਾ ਜਦੋਂ ਉਹਨੇ ਪਿਛਲੀ ਵਾਰ ਪਾਸਪੋਰਟ ਕਰਾਉਣ ਲਈ ਦਿੱਤਾ ਹੋਣਾ ਨਾ, ਤਾਂ ਉਸ ਵੇਲੇ ਉਹ ਸਟਿੱਕਰ ਉਹ ਲਗਾ ਰਹਿ ਗਿਆ ਉਹਨਾਂ ਕੋਲੋਂ। ਠੀਕ ਹੈ,
ਚਲੋ ਜੀ,
ਬਾਕੀ ਤੁਹਾਡੀ ਗੱਲ ਠੀਕ ਹੈ ਸਿੱਧੂ ਸਾਹਿਬ, ਵੀ ਉੱਧਰ ਵੀ ਥੋੜ੍ਹੀ ਜਿਹੀ ਪਰੇਸ਼ਾਨੀ ਆਉਂਦੀ ਆ ਕਈ ਵਾਰ ਸਾਡੇ ਆਪਣੇ ਵੱਲੋਂ ਵੀ, ਕਈ ਵਾਰ ਕੋਈ ਹੋ ਸਕਦਾ ਕੋਈ ਚੀਜ਼ ਰਹਿ ਗਈ ਹੋਵੇ, ਸੋ ਦੋਨੋਂ ਚੀਜ਼ਾਂ ਦੇਖਣੀਆਂ ਪੈਣਗੀਆਂ। ਠੀਕ ਹੈ
ਜੀ, ਆਪਣੀ ਪ੍ਰੋਬਲਮ ਇਹ ਹੈ ਜੀ, ਜੇ ਜਿਹੜੀ ਆਪਣੇ ਵੱਲੋਂ ਚੀਜ਼ ਰਹਿ ਗਈ ਉਹ ਨਹੀਂ ਆਪਾਂ ਦੱਸਦੇ ਕਿ ਲੋਕ ਉਹਦੇ ਲਈ ਅਵੇਅਰ ਹੋਣ, ਕੋਈ ਫਾਰਮ ਵਿੱਚ ਕੋਈ ਪ੍ਰੋਬਲਮ ਰਹਿ ਗਈ ਜਾਂ ਕਿੱਦਾਂ, ਉਹਨਾਂ ਦੀ ਇਹ ਦੱਸੀ ਜਾਂਦੇ ਜੀ। ਪਰ ਵੈਸੇ ਆਇਆ ਤਾਂ ਪ੍ਰੋਬਲਮ, ਉੱਧਰ ਵੀ ਮੰਨਦਾ ਇਹ ਗੱਲ, ਪਰ ਆਪਣੇ ਵੱਲੋਂ ਵੀ ਬਹੁਤ ਜ਼ਿਆਦਾ ਪ੍ਰੋਬਲਮਸ ਹੁੰਦੀਆਂ ਕਈ ਵਾਰੀ, ਉਹ ਆਪਾਂ ਨੂੰ ਸ਼ੇਅਰ ਨਹੀਂ ਕਰਦੇ।
ਹਾਂ, ਆਪਣੇ ਵੱਲੋਂ ਹੁੰਦੀਆਂ ਜੀ, ਇਹਦੇ 'ਚ ਕੋਈ ਦੋ ਰਾਏ ਨਹੀਂ ਜੀ, ਬਿਲਕੁਲ।
ਓਕੇ, ਥੈਂਕ ਯੂ।
ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਅਗਲੀ ਕਾਲ ਜੀ, ਸੁਰਿੰਦਰ ਸਾਹਿਬ ਤੁਸੀਂ ਆਉਂਦੇ ਰਹੋਗੇ ਹੈਡ। ਹਾਂ
ਯੁੱਧਵੀਰ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਯੁੱਧਵੀਰ ਜੀ, ਵੀਜ਼ਾ ਦੀ ਪ੍ਰੋਬਲਮ ਤਾਂ ਆ ਰਹੀ ਹੈ ਜੀ ਬਹੁਤ ਜ਼ਿਆਦਾ, ਮੇਰੇ ਮਦਰ ਐਂਡ ਕੇ ਸਿੱਖ ਹੈ ਜੀ, 7 ਦਿਨ ਹੋ ਗਏ
ਜੀ ਜੀ,
ਪਰ ਮੈਨੂੰ ਵੀਜ਼ਾ ਨਹੀਂ ਮਿਲ ਰਿਹਾ ਜੀ। ਮੈਂ ਬਹੁਤ ਸਹੀ ਕੀਤੀ ਜੀ, ਉਸ ਤੋਂ ਬਾਅਦ ਜਿਸ ਤਰ੍ਹਾਂ ਜੇ ਕਿਸੇ ਦੀਆਂ ਗਲਤੀਆਂ, ਜੇ ਚਾਹੇ ਕੋਈ ਵੀ ਹੈ, ਚਾਹੇ ਖਾਲਿਸਤਾਨੀ ਹੈ ਜਾਂ ਕੁਛ ਵੀ ਆ, ਪਰ ਆਮ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਆ ਜੀ। ਉਹਦੇ ਵਿੱਚ ਮੈਂ ਇੱਕ ਏਜੰਟ ਕੋਲ ਗਿਆ ਸੀ, ਮੈਂ ਕਿਹਾ ਮੇਰੀ ਐਪਲੀਕੇਸ਼ਨ ਭਰ ਦਿਓ, ਕਿਸੇ ਨੂੰ ਰੂਲ ਹੀ ਨਹੀਂ ਪਤਾ ਕੋਈ ਕਹਿੰਦਾ ਆਣਕੇ ਜਾ ਕੇ ਸਿੱਧਾ ਆਣਕੇ ਉੱਥੇ ਜਾ ਕੇ ਸਬਮਿਟ ਕਰਾਓ, ਕੋਈ ਕਿਤੇ ਭਰੋ। ਮੈਂ ਐਪੀਸੋਡ ਕੇ ਕਿਸ ਤਰ੍ਹਾਂ ਆਣਕੇ ਉਹਨਾਂ ਨੇ ਮੇਰੀ ਐਪਲੀਕੇਸ਼ਨ ਸਬਮਿਟ ਕਰਵਾਈ, ਸਬਮਿਟ ਹੋ ਗਈ ਹੈ, ਹੋਪਫੁਲੀ ਵੀਜ਼ਾ ਵੀ ਮਿਲ ਜੂਗਾ ਜੀ। ਪਰ ਪਰੇਸ਼ਾਨੀ ਬਹੁਤ ਜ਼ਿਆਦਾ ਹੋ ਰਹੀ ਹੈ ਜੀ, ਜਿਹੜੇ ਜਿਹੜੇ ਜੈਨੂਅਨ ਲੋਕ ਆ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਆਪਣੇ ਪਰੇਸ਼ਾਨ ਹੋਣਾ ਪੈ ਰਿਹਾ ਜੀ। ਹੁਣ ਮੇਰੇ ਮਦਰ 7 ਦਿਨ ਹੋ ਗਏ, ਮੈਂ ਜਾ ਨਹੀਂ ਸਕਦਾ ਜੀ।
ਜੀ ਜੀ, ਵੈਰੀ ਸੈਡ ਟੂ ਹੀਅਰ ਦਿਸ ਜੀ। ਉਹ ਹੁੰਦਾ ਕੀ ਹੈ ਮੈਂ ਤੁਹਾਨੂੰ ਦੱਸ ਦਿੰਦਾ ਹੈ ਕਿ ਜਿਹੜਾ ਕੋਈ ਸਿੱਖ ਹੋਵੇ ਉਹਨੂੰ ਫਿਰ ਐਮਰਜੈਂਸੀ ਕੈਟੇਗਰੀ ਚ ਨਹੀਂ ਪਾਉਂਦੇ, ਤੇ ਉਹ ਕੋਈ ਗੱਲ ਨਹੀਂ ਸਰ। ਮੈਂ ਕੋਸ਼ਿਸ਼ ਕਰਾਂਗਾ ਕਿ ਅੱਜ ਅਸੀਂ ਵੀ ਕਾਲ ਕਰਾਂਗੇ, ਮੈਂ ਤੁਹਾਡਾ ਪ੍ਰੋਗਰਾਮ ਤੋਂ ਬਾਅਦ ਹੁਣੇ ਗੱਲ ਕਰਦਾ, ਠੀਕ ਹੈ। ਸੋ ਹੋਪਫੁਲੀ ਅੱਜ ਕੱਲ੍ਹ ਦੇ ਵਿੱਚ ਜਿਹੜਾ ਉਹ ਵੀਜ਼ਾ ਇਸ਼ੂ ਹੋ ਜਾਏਗਾ, ਉਹ ਬਿਲਕੁਲ ਕੰਸਿਡਰ ਕਰਦੇ ਨੇ ਰੂਲ, ਕੁਛ ਚੀਜ਼ਾਂ ਜਿਹੜੀਆਂ ਰੂਲ ਦੇ ਤਹਿਤ ਹੁੰਦੀਆਂ ਨੇ। ਬਟ ਯੂ ਆਰ ਰਾਈਟ ਕਿ ਜੇ ਕੋਈ ਸਿੱਖ ਹੋਏ ਤੇ ਬੰਦੇ ਦਾ ਬਹੁਤ ਜ਼ਿਆਦਾ ਮਨ ਹੁੰਦਾ ਕਿ ਜਲਦੀ ਤੋਂ
ਯੁੱਧਵੀਰ ਜੀ ਏਜੰਟ ਕਹਿੰਦਾ ਮਰਨਾ ਪੈਣਾ ਉਹਦੇ ਲਈ, ਐਮਰਜੈਂਸੀ ਫੇਰ ਆ ਵੀ ਡੈਥ ਹੋਵੇ ਫੇਰ ਅਸੀਂ ਐਮਰਜੈਂਸੀ ਮੰਨਦੇ ਆ। ਇਹ ਕੀ ਗੱਲ ਹੋਈ ਸੀ ਵੀ ਡੈਥ ਹੋਣ ਕੇ ਜੇ ਕੋਈ ਮਹਾਂਪੁਰਖ ਸਾਡਾ ਆਣਕੇ ਆਖਰੀ ਸਾਹਮਣੇ ਤੇ ਆ ਜਾਂ ਉਹ ਬਹੁਤ ਜ਼ਿਆਦਾ ਸੀਰੀਅਸ ਆ, ਅਸੀਂ ਆਣਕੇ ਵੀ ਉਹਨਾਂ ਇੰਤਜ਼ਾਰ ਕਰੀਏ ਵੀ ਉਹ ਖਤਮ ਹੋਣ ਤੇ ਸਾਨੂੰ ਵੀਜ਼ਾ ਮਿਲੂਗਾ। ਹੋਰ ਐਪਲੀਕੇਸ਼ਨ ਲਾਈਏ, ਡਾਕਟਰ ਦਾ ਨੋਟ ਦਈਏ ਜੀ, ਹੁਣ ਉਹ ਇਸ ਦੁਨੀਆਂ ਕਰੀਦਾ ਵੀ ਪਲੀਜ਼ ਸਾਨੂੰ ਹੁਣ ਵੀਜ਼ਾ ਦੇ ਦਿਓ।
ਮੈਨੂੰ ਪਰਮਾਤਮਾ ਉਹਨਾਂ ਨੂੰ ਬਹੁਤ ਲੰਬੀ ਉਮਰ ਦੇਵੇ, ਬਹੁਤ ਲੰਬੀ ਉਮਰ ਦੇਵੇ।
ਸਾਡੇ ਲੋਕਾਂ ਨੇ ਇੱਥੇ ਬਹੁਤ ਗੰਦ ਪਾਇਆ, ਉਹ ਜਿਹੜੀ ਸਸਤੀ ਕਰ ਰਹੇ ਆ ਉਹ ਵੀ ਉਹਨਾਂ ਦੀ ਸਮਝ ਤਾਂ ਆਈ, ਕਿਉਂਕਿ ਏਜੰਟ ਵੀ ਕਹਿ ਰਹੇ ਆ ਕਿ ਅਜੇ ਬਹੁਤ ਹੋਰ ਕੁਛ ਹੋਣਾਗਾ, ਬਹੁਤ ਸਖਤੀ ਹੋਣੀ ਆ। ਕਰਦੇ ਕੋਈ ਹੋਰ ਆ ਜਿਹਨਾਂ ਦਾ ਇੰਡੀਆ ਨਾਲ ਕੋਈ ਲਿੰਕ ਨੀ ਗਾ, ਜਿਹੜੇ ਗਏ ਨੀ 50-50 ਸਾਲ ਤੋਂ ਜੀਪੀ ਇੱਥੇ ਬੈਠੇ ਆ, ਉੱਥੇ ਭਟਾਈ ਜਾਂਦੇ ਆ, ਇੱਥੇ ਉਹਨਾਂ ਦੇ ਇੰਡੀਆ ਦੇ ਖਿਲਾਫ ਨਾਰੇ ਮਾਰੀ ਜਾਂਦੇ, ਝੰਡੇ ਚੱਕੀ ਫਿਰਦੇ ਆ, ਜਿਹੜਾ ਭੁਗਤਣਾ ਪੈਂਦਾ ਉਹ ਜਿਹੜੇ ਆਮ ਲੋਕ ਆ ਜੈਨੂਨ ਆ ਇਨੋਸੈਂਟ ਆ ਉਹਨਾਂ ਨੂੰ ਭੁਗਤਣਾ ਪੈਂਦਾ ਜੀ, ਜਿਹਨਾਂ ਦੇ ਰੂਟਸ ਆ, ਜਿਹਨਾਂ ਦੇ ਮਾਂ ਪਿਓ ਆ, ਜਿਹਨਾਂ ਦੇ ਭੈਣ ਭਰਾ ਇੰਡੀਆ ਦੇ ਵਿੱਚ, ਇਹਨਾਂ ਦੀਆਂ ਜੜ੍ਹਾਂ ਜੁੜੀਆਂ ਹੋਈਆਂ, ਇਹਨਾਂ ਦਾ ਤਾਂ ਕੋਈ ਹੈ ਨੀ ਉੱਥੇ, ਇਹਨਾਂ ਨੇ ਤਾਂ ਖਾਲੀ ਭੜਕਾਉਣਾ ਹੀ ਆ, ਅੱਗ ਹੀ ਲਾਉਣੀ ਹੈ। ਥੈਂਕ ਯੂ ਜੀ।
ਥੈਂਕ ਯੂ ਜੀ, ਤੁਹਾਡਾ ਪੁਆਇੰਟ ਜਿਹੜਾ ਜੀ ਬਿਲਕੁਲ ਠੀਕ ਹੈ। ਹੁਣ ਇਹਦੇ ਚ ਅਰੁਣ ਨੂੰ ਕਿ ਅਸੀਂ ਹੁਣ ਇਹੀ ਕਰ ਸਕਦੇ ਹਾਂ ਵੀ ਉਹਨਾਂ ਨਾਲ ਗੱਲ ਕਰ ਸਕਦੇ ਹੈਗੇ ਆ, ਬਾਕੀ ਸਾਡੀ ਆਪਣੀਆਂ ਲਿਮਿਟੇਸ਼ਨ ਹੈ, ਮਰਜ਼ੀ ਤਾਂ ਉਹਨਾਂ ਦੀ ਆ ਜਾਂ ਉੱਥੇ ਦੀ ਜਿਹੜੀ ਇੰਡੀਆ ਬੈਠੀ ਸਰਕਾਰ ਹੈ ਉਹਨਾਂ ਦੀ ਮਰਜ਼ੀ। ਅਸੀਂ ਤਾਂ ਇਹਨਾਂ ਨੂੰ ਇਹੀ ਰਿਕੁਐਸਟ ਕਰ ਸਕਦੇ ਹਾਂ ਕਿ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਆਏ, ਜੇ ਤੁਹਾਡਾ ਕੋਈ ਸਿਲਸਿਲਾ ਉਹਨਾਂ ਲੋਕਾਂ ਦੇ ਨਾਲ ਹੈ ਤੇ ਉਹ ਸਰਕਾਰ ਦਾ ਔਰ ਉਹਨਾਂ ਲੋਕਾਂ ਦੇ ਵਿੱਚ ਹੀ ਰਵੇ, ਆਮ ਜਿਹੜੇ ਲੋਕ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ। ਸੋ ਕਿਸੇ ਨੇ ਵਿਆਹ ਸ਼ਾਦੀ ਤੇ ਜਾਣਾ ਹੋ ਤਾਂ ਵੈਸੇ ਨੀ ਐਮਰਜੈਂਸੀ ਮੰਨਦੇ, ਔਰ ਕਈ ਵਾਰ ਉਹ ਬੰਦੇ ਕਹਿੰਦੇ ਜੀ ਜ਼ਰੂਰੀ ਹੈ ਜਾਣਾ ਹੈ, ਹੁਣ ਅਚਾਨਕ ਜਾਣਾ ਪੈ ਰਿਹਾ ਜਾਂ ਕਿਸੇ ਨੂੰ ਕੰਮ ਪੈ ਜਾਂਦਾ, ਕਈ ਵਾਰ ਪ੍ਰੋਪਰਟੀ ਦਾ ਡਿਸਪਿਊਟ ਕਈਆਂ ਦਾ ਚੱਲ ਰਿਹਾ ਹੁੰਦਾ, ਉਹਦੇ ਲਈ ਜਾਣਾ ਪੈਂਦਾ, ਭੈਣ ਭਰਾਵਾਂ ਲਈ ਜਾਣਾ ਪੈਂਦਾ। ਔਰ ਖਾਸ ਕਰ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਕਿ ਬਹੁਤ ਵਾਰੀ ਸਿੱਖ ਹੁੰਦੇ ਨੇ ਤਾਂ ਬੰਦੇ ਦਾ ਮਨ ਕਰਦਾ ਵੀ ਭਰਾ ਭੈਣ ਕੋਈ ਸਿੱਖ ਆ, ਕਿਸੇ ਦੇ ਫਾਦਰ, ਕਿਸੇ ਦੇ ਮਦਰ। ਔਰ ਯਕੀਨ ਜਾਣਨਾ ਕਿ ਜਦੋਂ ਅਸੀਂ ਦੇਖੋ, ਵੈਸੇ ਤੇ ਮੈਂ ਸਿੱਧੀ ਇੱਕ ਗੱਲ ਜਾਣਨਾ ਹੈਗਾ ਕਿ ਸਾਡੇ ਕਿਸੇ ਦੀ ਵੀ ਕੋਈ ਵਿੱਚ ਰੋਲ ਹੀ ਨਹੀਂ ਹੋਣਾ ਚਾਹੀਦਾ। ਔਰ ਲੇਕਿਨ ਕਈ ਵਾਰ ਕੀ ਹੁੰਦਾ ਹੈ ਕਿ ਜਦ ਉਹਨਾਂ ਨੂੰ ਕੋਈ ਕਾਲ ਕਰ ਦੇ ਦੀ ਹੈ ਜਾਂ ਕੁਛ ਰਿਕੁਐਸਟ ਕਰ ਦੇ ਵੀ ਦੇਖ ਲਓ ਜੀ ਜੇ ਇਹਨਾਂ ਦਾ ਕੁਛ ਹੋ ਸਕਦਾ ਹੈ ਪਲੀਜ਼ ਕਰ ਦਿਓ, ਤੇ ਜੇ ਉਹਨਾਂ ਦਾ ਕੋਈ ਵੀਜ਼ਾ ਲੱਗ ਜਾਂਦਾ ਹੈ ਤੇ ਉਹ ਬੰਦੇ ਕਈ ਵਾਰ ਮੈਂ ਇਹ ਵੀ ਨੋਟਿਸ ਕੀਤਾ ਹੈ ਕਿ ਉਹ ਕਿਸੇ ਦਾ ਫੈਮਿਲੀ ਮੈਂਬਰ ਜੇ ਪੂਰਾ ਹੋ ਜਾਵੇ ਤੇ ਉੱਥੋਂ ਸਾਨੂੰ ਏਅਰਪੋਰਟ ਤੋਂ ਕਾਲ ਕਰਦੇ ਆ ਔਰ ਉਹ ਸਾਡਾ ਧੰਨਵਾਦ ਕਰ ਰਹੇ ਹੁੰਦੇ ਸੀ, ਕਹਿੰਦੇ ਸਾਡਾ ਕਾਹਦਾ ਧੰਨਵਾਦ ਔਰ ਕੌਂਸਲੇਟ ਦਾ ਕਾਹਦਾ ਧੰਨਵਾਦ, ਤੁਸੀਂ ਜੋ ਤੁਹਾਡੇ ਨਾਲ ਉੱਥੇ ਹੋ ਗਿਆ, ਕਈਆਂ ਦੇ ਫੈਮਿਲੀ ਮੈਂਬਰਸ ਪੂਰੇ ਹੋ ਚੁੱਕੇ ਹੁੰਦੇ ਆ। ਸੋ ਖੈਰ ਇਹ ਬੜੀ ਦਿੱਕਤ ਹੈ। ਦੂਸਰਾ ਮੈਂ ਤਾਂ ਇਹੀ ਕਹਾਂਗਾ ਕਿ ਜੇ ਕੋਈ ਪੋਲੀਟੀਕਲ ਚੀਜ਼ ਵੀ ਹੈ ਤਾਂ ਉਹਨੂੰ ਬੈਠ ਕੇ ਰਾਦਰ ਦੈਨ ਕਨਫਰੰਟੇਸ਼ਨ ਦਾ ਮਾਹੌਲ ਬਣਾ ਕੇ ਬੈਠ ਕੇ ਉਹਨੂੰ ਸੋਲਵ ਕਰ ਲਿਆ ਜਾਵੇ। ਔਰ ਅੱਜ ਇੰਡੀਆ ਦੇ ਵਿੱਚ ਜਿਹੜੀ ਗੱਲ ਕਰਦੇ ਹਾਂ ਅਸੀਂ ਆ ਪੋਲੀਟੀਕਲ ਇਸ਼ੂ ਵਿੱਚ ਹੀ ਅਸੀਂ ਲੈ ਕੇ ਆ ਜਾਂਦੇ ਹਾਂ ਵੀ ਖਾਲਿਸਤਾਨ ਹੈ, ਰੈਫਰੈਂਡਮ ਹੈ, ਲੜਾਈਆਂ ਜਿਹਨਾਂ ਦੀਆਂ ਚੱਲ ਰਹੀਆਂ। ਔਰ ਇਸ ਲਈ ਬਹੁਤ ਸਾਰੇ ਲੋਕ ਕਹਿੰਦੇ ਜੀ ਉਹਨੂੰ ਉਹ ਜਿਹੜਾ ਕਾਲਾ ਦੌਰ ਹੈ ਉਹਦੇ 'ਚ ਕੀ ਕੁਛ ਹੋਇਆ। ਮੈਂ ਕਿਹਾ ਬਸ ਆਹੀ ਕੁਛ ਹੋਇਆ ਜੋ ਹੁਣ ਹੋ ਰਿਹਾ, ਉਹ ਇਸ ਲਈ ਉਹ ਕਾਲਾ ਦੌਰ ਹੈ, ਇਸ ਲਈ ਉਹ ਕਾਲਾ ਦੌਰ ਹੈ ਕਿ ਉੱਥੇ ਜਿਹੜੇ ਲੋਕ ਉੱਥੇ ਉਸ ਵੇਲੇ ਸੀਗੇ ਆਹੀ ਕੈਪਟਨ ਸਾਹਿਬ ਸੀਗੇ, ਇਹੀ ਬਾਦਲ ਸਾਹਿਬ ਸੀਗੇ, ਉਹ ਸਾਰੇ ਤੇ ਅੱਜ ਆਰਾਮ ਦੇ ਨਾਲ ਰਾਜ ਕਰ ਰਹੇ ਨੇ, ਸਾਰਾ ਸਿਲਸਿਲਾ ਉਹਨਾਂ ਦਾ ਤਾਂ, ਉਹਨਾਂ ਦੇ ਬੱਚੇ ਸਾਰਾ ਕੁਛ ਬਾਹਰਲੇ ਮੁਲਕਾਂ 'ਚ ਪੜ੍ਹੇ ਲਿਖ ਗਏ, ਪੈਸਾ ਵੀ ਸਭ ਨੇ ਬੜਾ ਵਧੀਆ ਬਣਾ ਲਿਆ, ਪੈਸਾ ਵੀ ਹੈ, 5-7 ਸਟਾਰ ਵੀ ਸਾਰਿਆਂ ਦੇ ਬਣ ਗਏ। ਲੇਕਿਨ ਆਮ ਆਦਮੀ ਜਿਹੜਾ ਉਹ ਦੋ ਪਾਸਿਓਂ ਸ਼ਿਕਾਰ ਹੋਇਆ, ਦੋ ਪਾਸਿਓਂ ਕਹਿੰਦੇ ਜੀ ਅਸੀਂ ਖਾਲਿਸਤਾਨ ਬਣਾਉਣਾ, ਕੜਕੂ ਆ ਬੰਦੂਕਾਂ ਚੱਕੀ ਫਿਰਦੇ ਸੀਗੇ, ਇੱਕ ਪਾਸੇ ਆ ਪੁਲਿਸ ਸੀਗੀ ਉਹ ਬੰਦੂਕਾਂ ਚੱਕੀ ਫਿਰ ਰਹੀ ਸੀ, ਉਹ ਦੋਨੋਂ ਪਾਸਿਓਂ ਗੋਲੀ ਚੱਲ ਰਹੀ ਹੈ ਔਰ ਜਿਹੜੇ ਲੋਕਾਂ ਦੀ ਡੈਥ ਹੋ ਗਈ ਤਾਂ ਹੋ ਗਏ, ਜਿਹੜੇ ਅੱਜ ਤੱਕ ਮਿਸਿੰਗ ਹੈ ਉਹ ਪਤਾ ਨਹੀਂ ਲੱਗਾ ਕਿੱਥੇ ਗਏ, ਜਿਹਨਾਂ ਦੇ ਬਿਜ਼ਨਸ ਤਬਾਹ ਹੋ ਗਏ, ਜਿਹਨਾਂ ਦੇ ਘਰ ਦੇ ਜੀ ਚਲੇ ਗਏ। ਸੋ ਇਹੀ ਕੰਮ ਉਸ ਵੇਲੇ ਸੀਗਾ, ਇਹੀ ਕੰਮ ਫਿਰ ਇਹਨਾਂ ਲੋਕਾਂ ਨੇ ਸ਼ੁਰੂ ਕਰ ਲਿਆ। ਸੋ ਇਹਨਾਂ ਨੂੰ ਕਿੱਧਰ ਜਾਏਗਾ ਇਹ, ਇਹ ਸਿਲਸਿਲਾ ਕਿੱਥੇ ਜਾ ਕੇ ਰੁਕੇਗਾ। ਔਰ ਕੱਲ੍ਹ ਵੀ ਸਾਡੇ ਮੇਰੇ ਕਜ਼ਨ ਨੇ ਉਹ ਵੀ ਇਹੀ ਕਹਿ ਰਹੇ ਸੀ, ਉਹਨਾਂ ਨੇ ਜਾਣਾ ਸੀ ਇੰਡੀਆ, ਉਹ ਕਹਿੰਦੇ ਜੀ ਯਾਰ ਪਤਾ ਨਹੀਂ ਇਹ ਕਦ ਬਣਨਾ ਹੈ, ਖਾਲਿਸਤਾਨ ਨਹੀਂ ਬਣਨਾ, ਕੀ ਚੱਕਰਬਾਜ਼ੀ, ਮੈਨੂੰ ਟਰਬਲ ਆਈ ਹੋਈ ਆ, ਵੀਜ਼ਾ ਲਾਉਣਾ, ਕਿਉਂ ਨਹੀਂ ਸ਼ੁਰੂ ਹੋਇਆ। ਮੈਂ ਕਿਹਾ ਜੀ ਇਹ ਸਾਰੀਆਂ ਬਹੁਤ ਬੜੀਆਂ ਗੱਲਾਂ ਨੇ ਸਰ, ਇਹ ਉੱਥੇ ਦਾ ਕੀ ਫੈਸਲਾ ਹੁੰਦਾ ਹੈ। ਔਰ ਈਵਨ ਮੇਰੇ ਕੁਛ ਫਰੈਂਡਸ ਨੇ ਜਿਹੜੇ ਪਾਕਿਸਤਾਨ ਤੋਂ ਨੇ, ਉਹਨਾਂ ਨੂੰ ਵੀ ਬੜਾ, ਉਹਨਾਂ ਨੂੰ ਪਹਿਲਾਂ ਵੀ ਚੈਲੇਂਜ ਆ ਰਿਹਾ ਸੀ, ਹੁਣ ਹੋਰ ਚੈਲੇਂਜ ਆਉਣ ਲੱਗ ਪਿਆ। ਹਾਲਾਂਕਿ ਬਹੁਤ ਸਾਰੇ ਮੈਂ ਸਮਝਦਾ ਹੈ ਕਿ ਜਿਹੜੇ ਬਹੁਤ ਸਾਰੇ ਕਿ ਸਾਰੇ ਹੀ ਤਕਰੀਬਨ ਕੋਈ ਹੋਏਗਾ ਇੱਕਾ ਦੁੱਕਾ, ਕੋਈ ਜਿਹੜੇ ਕੋਈ ਟੈਰਰਿਸਟ ਨੇ ਉਹਨੇ ਉੱਥੋਂ ਕੋਈ ਪਾਕਿਸਤਾਨ ਤੋਂ ਇੰਡੀਆ ਜਾ ਕੇ ਖੁਰਾਫਾਤ ਕਰਨਾ ਚਾਹੁੰਦੇ ਨੇ, ਤੁਸੀਂ ਉਹਨਾਂ ਨੂੰ ਪਕੜੋ। ਬਟ ਆਈ ਵੁੱਡ ਸੇ 99.99999 ਸਾਰੇ ਜਿਹੜੇ ਲੋਕ ਨੇ ਉਹ ਜਿੱਦਾਂ ਇੰਡੀਆ ਤੋਂ ਇੱਥੇ ਰੋਜ਼ੀ ਰੋਟੀ ਤਲਾਸ਼ ਚ ਆਏ ਅਸੀਂ ਸਾਰੇ ਫੋਰ ਬੈਟਰ ਲਾਈਫ, ਉਹੀ ਪਾਕਿਸਤਾਨ ਤੋਂ ਵੀ ਉਹ ਲੋਕ ਇੱਥੇ ਇਹੀ ਕੰਮ ਕਰਨ ਆਏ ਨੇ। ਸੋ ਉਹਨਾਂ ਨੂੰ ਵੀ ਬੜੀ ਟ੍ਰਬਲ ਆਉਂਦੀ, ਉਹਨਾਂ ਨੂੰ ਲੱਗਦਾ ਪਤਾ ਨਹੀਂ, ਕਿਉਂਕਿ ਉਹ ਕਹਿੰਦੇ ਸਾਡੇ ਉੱਥੇ ਟੈਨਸ਼ਨ ਨੇ। ਹੁਣ ਕਈ ਵਾਰ ਉਹ ਸਾਨੂੰ ਕਹਿੰਦੇ ਜੀ ਤੁਸੀਂ ਗਰੰਟੀ ਲੈ ਲਓ, ਤੁਸੀਂ ਲੈਂਦੇ ਹੋ, ਹੁਣ ਕਈ ਵਾਰ ਅਸੀਂ ਕਿਸੇ ਨਾਲ ਗੱਲ ਕਰਦੇ ਕਹਿੰਦੇ ਤੁਸੀਂ ਰਿਟਰਨ ਦੇ ਦਿਓ, ਤੁਸੀਂ ਲੈਂਦੇ ਹੋ ਗਰੰਟੀ, ਜੇ ਕੁਛ ਹੋ ਗਿਆ ਉੱਥੇ ਕਿੱਦਾਂ, ਉੱਥੇ ਸਖਤੀ ਬੜੀ ਹੈਗੀ ਹੈ ਇਸ ਪੋਲਸੀ ਦੇ। ਸੋ ਬਿਲਕੁਲ ਮੈਂ ਤਾਂ ਕਹਿੰਦਾ ਕਿ ਬਹੁਤ ਬਹੁਤ ਸਾਰੇ ਸਾਡੇ ਪਾਕਿਸਤਾਨੀ ਫਰੈਂਡਸ ਨੇ ਜਿਹੜੇ ਜਾਣਾ ਚਾਹੁੰਦੇ ਨੇ ਉੱਥੇ, ਉਹ ਦੇਖਣਾ ਚਾਹੁੰਦੇ ਨੇ ਉੱਥੇ ਵੀ ਕਿੱਦਾਂ ਆ, ਕੀ ਹੈ, ਔਰ ਉੱਥੇ ਔਰ ਮੈਂ ਸਮਝਦਾ ਜੇ ਲੋਕਾਂ ਦਾ ਪੀਪਲ ਟੂ ਪੀਪਲ ਕੰਟੈਕਟ ਵੱਧ ਗਿਆ, ਜਿੱਦਾਂ ਹੁਣ ਤੁਸੀਂ ਦੁਨੀਆ ਭਰ ਦੇ ਵਿੱਚ ਇਕੱਠੇ ਰਹਿੰਦੇ ਆ ਲੋਕ ਪਾਕਿਸਤਾਨ ਤੋਂ, ਇੰਡੀਆ ਤੋਂ, ਜੇ ਪੀਪਲ ਟੂ ਪੀਪਲ ਕੰਟੈਕਟ ਵੱਧ ਗਿਆ ਉੱਥੇ, ਆਸਟ੍ਰੇਲੀਆ, ਨਿਊਜ਼ੀਲੈਂਡ, ਦੁਬਈ, ਕੈਨੇਡਾ, ਅਮੈਰੀਕਾ, ਸਭ ਜਗ੍ਹਾ ਇਕੱਠੇ ਰਹਿੰਦੇ ਆ, ਸੋ ਜੇ ਉੱਥੇ ਵੀ ਜਾਣ ਆਉਣ ਲੱਗ ਪਏ ਲੋਕ, ਤੇ ਮੈਂ ਸਮਝਦਾ ਹਾਂ ਕਿ ਇਹ ਸਾਰਾ ਮਾਮਲਾ ਹੀ ਕਾਫੀ ਹੱਦ ਤੱਕ ਖਤਮ ਜਿਹੜਾ ਉਹ ਹੋ ਜਾਣਾ। ਹਾਂਜੀ, ਗੁਲਫ ਤੋਂ ਪਰਮਿੰਦਰ ਸਾਹਿਬ ਗੁਲਫ ਤੋਂ ਹਾਂਜੀ ਕਾਲ ਕਰ ਰਹੇ ਨੇ, ਪਲੀਜ਼ ਗੋ ਅਹੈਡ, ਤੁਸੀਂ ਆਉਂਦੇ ਰਹੋ। ਹੈਲੋ,
ਹਾਂਜੀ ਸਰ ਜੀ,
ਸਤਿ ਸ਼੍ਰੀ ਅਕਾਲ ਪਰਮਿੰਦਰ ਸਾਹਿਬ, ਪਲੀਜ਼ ਗੋ ਅਹੈਡ ਜੀ।
ਹਾਂਜੀ, ਗੁਰਦੇਵ ਸਿੰਘ ਬੋਲ ਰਿਹਾ ਜੀ, ਤੁਸੀਂ ਮੈਨੂੰ
ਮੈਂ ਇੱਕ ਮਿੰਟ ਪਰਮਿੰਦਰ ਜੀ ਨੂੰ ਕਰ ਲੈਣਾ, ਅਗਲੀ ਕਾਲ ਤੁਹਾਡੀ ਹੈ, ਫਿਰ ਰਮੇਸ਼ਇੰਦਰ ਚੌਹਾਨ ਸਾਹਿਬ ਦੀ ਹੈ, ਫਿਰ ਗਗਨ ਸਾਹਿਬ ਦੀ, ਬਾਰੀ ਬਾਰੀ ਸਾਰੀਆਂ ਕਾਲ ਲੈ ਰਹੇ। ਹਾਂਜੀ ਪਰਮਿੰਦਰ ਜੀ, ਗੋ ਅਹੈਡ। ਪਰਮਿੰਦਰ ਜੀ, ਫੋਨ ਤੁਸੀਂ ਆਪਣਾ ਅਨਮਿਊਟ ਕਰ ਲਓ ਪਹਿਲਾਂ। ਓਕੇ, ਤੁਸੀਂ ਫੋਨ ਪਤਾ ਨਹੀਂ ਮਿਊਟ ਕੀਤਾ। ਗੁਰਦੇਵ ਸਿੰਘ ਜੀ, ਗੋ ਅਹੈਡ ਸਰ।
ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਠੀਕ ਹੈ ਜੀ,
ਠੀਕ ਠਾਕ, ਵਧੀਆ ਜੀ। ਜੋਧਵੀਰ ਜੀ, ਗੱਲ ਪਤਾ ਕੀ ਜੇ
ਜੀ ਜੀ,
ਆਪਣਾ ਮੈਂ ਵੀ ਵੀਜ਼ਾ ਲੈਣ ਗਿਆ ਸੀ, ਮੈਂ ਸਰ ਜੀ ਰਾਤੀ 9 ਵਜੇ ਲਾਈਨ ਤੇ ਰੱਖ ਗਿਆ, ਰਾਤੀ 9 ਵਜੇ।
ਅੱਛਾ ਜੀ।
ਔਰ ਅਗਲੇ ਦਿਨ ਸੁਬਹਾ 12 ਘੰਟਿਆਂ ਬਾਅਦ 9 ਵਜੇ ਮੇਰੀ ਵਾਰੀ ਆਈ ਜੀ, ਲਾਈਨਾਂ ਬਹੁਤ ਲੰਬੀਆਂ ਲੱਗਦੀਆਂ ਨੇ, ਔਰ ਮੈਂ ਖੁਦ ਹੀ ਐਪਲੀਕੇਸ਼ਨ ਭਰੀ ਸੀ ਖੁਦ ਹੀ, ਔਰ ਸਾਰਾ ਕੁਝ ਕਰਕੇ ਮੈਨੂੰ 5 ਸਾਲਾਂ ਦਾ ਵੀਜ਼ਾ 10 ਦਿਨਾਂ 'ਚ ਆ ਗਿਆ ਵਾ। ਇਹੋ ਜਿਹੀ ਗੱਲ ਨਹੀਂ, ਅਸੀਂ ਏਜੰਟਾਂ ਕੋਲ ਨਾ ਜਾਈਏ, ਏਜੰਟ ਜਿਹੜੇ ਪੈਸੇ ਵੀ ਜ਼ਿਆਦਾ ਲੈਂਦੇ ਉਹ ਕੀ ਕਰਦੇ ਨੇ ਉਹ ਕਿਸੇ ਨੂੰ ਪਤਾ ਨਹੀਂ ਗਾ, ਤੇ ਖੁਦ ਜਾਓ ਲਾਈਨ 'ਚ ਲੱਗੋ। ਹਾਂਜੀ, ਇੱਕ ਗੱਲ ਆ, ਲਾਈਨਾਂ ਬਹੁਤ ਜ਼ਿਆਦਾ ਲੰਬੀਆਂ, ਲੋਕੀ ਰਾਤੀ 9 ਵਜੇ ਆਏ ਨੇ, ਕਿਉਂਕਿ ਇੱਕ ਦਿਨ ਮੈਂ ਗਿਆ ਸੀ ਤੇ ਮੇਰਾ ਦਿਨ ਟੁੱਟ ਗਿਆ, ਮੈਨੂੰ ਪਤਾ ਰਾਤੀ ਲੋਕੀ ਜਲਦੀ ਆਏ ਨੇ, ਮੈਂ ਰਾਤੀ 9 ਵਜੇ ਚਲਾ ਗਿਆ ਜੀ ਕੰਬਲ ਲੈ ਕੇ। ਤੇ ਬਾਕੀ ਆਪਾਂ ਨਾ ਇਹਨੂੰ ਖਾਲਿਸਤਾਨ ਦੇ ਨਾਲ ਨਾ ਜੋੜਿਆ ਜਾਵੇ, ਵੀਜ਼ੇ ਦੀ ਵੱਖਰੀ ਪ੍ਰੋਬਲਮ ਹੈ। ਹਾਂਜੀ, ਉਹਨੂੰ ਹੀ ਵੀਜ਼ਾ ਮਿਲੂਗਾ ਜਿਹੜਾ ਕਿਤੇ ਕਲੀਅਰ ਬੰਦੇ ਆ, ਜਿਹੜੇ ਦੂਜੇ ਕਿੰਨਾ ਕੁਛ ਉਹਨਾਂ ਦੀ ਡਾਊਟ, ਉਹਨੂੰ ਵੀਜ਼ਾ ਨਹੀਂ ਮਿਲੂਗਾ। ਤੇ ਆਪਾਂ ਰਿਕੁਐਸਟ ਹੈ ਜੀ, ਇਹਨੂੰ ਹਰ ਵਕਤ ਖਾਲਿਸਤਾਨਾਂ ਨਾਲ ਜੋੜਿਆ ਜਾਵੇ। ਤੇ ਬਾਕੀ ਮੈਂ ਤਾਂ ਸੌਕਰ 'ਚ ਗੱਲ ਕਰਨੀ ਜੀ, ਅੱਜ ਨਜ਼ਾਰੇ ਲਿਆ ਤੇ ਜਪਾਨ ਨੇ ਜੀ, ਸੈਕਟ ਹਾਫ 'ਚ ਜਿਹੜੀ ਗੇਮ ਖੇਡੀ ਜਪਾਨ ਨੇ, ਮਜ਼ਾ ਆ ਗਿਆ ਜੀ। 9 ਗੋਲ ਜਿਹੜੇ ਮਾਰੇ ਆ, ਤੇ ਏਸ਼ੀਅਨ ਟੀਮ ਨੇ ਆਪਣੇ ਰੱਖਿਆ ਜੀ, ਸਾਡਾ ਏਸ਼ੀਆ ਦਾ ਨਾਂ ਉੱਚਾ ਜੀ, ਇਹ ਗੱਲ ਕਰਨੀ ਸੀ। ਬਾਕੀ ਵੀਜ਼ਾ ਜਿਹੜਾ ਮੈਨੂੰ ਸਗੋਂ ਕਹਿੰਦੇ ਮਹੀਨੇ ਬਾਅਦ ਆਉਣਾ ਵਾ, ਤੇ 10 ਦਿਨਾਂ 'ਚ ਆ ਗਿਆ ਜੀ।
ਠੀਕ ਹੈ, ਠੀਕ ਹੈ ਜੀ, ਥੈਂਕ ਯੂ, ਥੈਂਕ ਯੂ ਗੁਰਦੇਵ ਸਿੰਘ ਜੀ, ਤੁਸੀਂ ਆਪਣੇ ਵਿਚਾਰ ਰੱਖਦੇ ਨੇ, ਥੈਂਕ ਯੂ, ਬਹੁਤ ਮਿਹਰਬਾਨੀ। ਹਾਂਜੀ, ਰਮੇਸ਼ਇੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਹਾਂਜੀ ਯੁਧਵੀਰ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।
ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ।
ਯੁਧਵੀਰ ਜੀ, ਮੇਰੀ ਆਵਾਜ਼ ਆ ਰਹੀ ਹੈ?
ਬਿਲਕੁਲ ਆ ਰਹੀ ਸਰ, ਬਿਲਕੁਲ ਆ ਰਹੀ ਹੈ।
ਯੁਧਵੀਰ ਜੀ, ਗੱਲ ਸਹੀ ਹੈ ਸਾਰਿਆਂ ਦੀ, ਦਿੱਕਤ ਤਾਂ ਬਹੁਤ ਆ ਰਹੀ ਹੈ, ਪਰ ਯੁਧਵੀਰ ਜੀ ਇੱਕ ਥੋੜ੍ਹੀ ਜਿਹੀ ਕਨਫਿਊਜ਼ਨ ਹੈ, ਲੇਕਿਨ ਦੇਖੋ ਮੈਂ ਇਸ ਚੀਜ਼ ਦੇ ਅੰਗੇਜ਼ ਨਹੀਂ ਹੈ, ਜੇ ਤੁਹਾਡਾ ਕੋਈ ਕੰਮ ਕਰਾ ਕੇ ਦਿੰਦਾ, ਤੁਹਾਡਾ ਟਾਈਮ ਬਚਦਾ, ਦੈਟਸ ਫਾਈਨ, ਇਹਦੇ 'ਚ ਕੋਈ ਨਥਿੰਗ ਰੋਂਗ। ਲੇਕਿਨ ਜੇ ਅਸੀਂ ਕੋਈ ਆਮ ਬੰਦਾ ਬੈਂਕ ਖੜਿਆ ਜਾਂ ਕਿਸੇ ਨੂੰ ਫਾਰਮ 'ਚ ਗਲਤੀ ਆਈ ਕੁਛ ਆ ਗਈ, ਲੇਕਿਨ ਜੇ ਤੁਸੀਂ ਕਿਸੇ ਪ੍ਰੋਫੈਸ਼ਨਲ ਨੂੰ ਕਰਵਾਉਂਦੇ ਹੋ, ਤਾਂ ਯੁਧਵੀਰ ਜੀ ਜਿਹੜੇ ਸੋ ਫਾਰ ਤੁਸੀਂ ਉਹਨਾਂ ਨੂੰ ਕਹਿ ਲਓ ਵੀ ਉਹ ਏਜੰਟ ਹੈ ਜਾਂ ਜੋ ਵੀ ਹੈ, ਤੁਹਾਡਾ ਵੀਜ਼ਾ ਬੜਾ ਈਜ਼ੀ ਲੱਗ ਜਾਂਦਾ। ਦੇਖੋ ਨਾ ਯੁਧਵੀਰ ਜੀ, ਹੁਣ ਜੇ $300 ਦੀ ਤੁਸੀਂ, ਕੋਈ ਬੰਦਾ $300 ਦੀ ਆਪਣੀ ਦਿਹਾੜੀ ਲੂਜ਼ ਕਰ ਰਿਹਾ, ਓਕੇ, ਜੇ ਉਹਦੇ ਵਿੱਚ 125 ਜਾਂ 150 ਤੁਹਾਡਾ ਕੰਮ ਬਣ ਜਾਂਦਾ, ਤਾਂ ਸਟਿਲ ਯੂ ਆਰ ਸੇਵਿੰਗ ਸਮਥਿੰਗ। ਮੈਂ ਉਹਦੇ 'ਚ ਮੈਂ ਹੁਣ ਹੁਣੀ ਮੈਂ ਆਪਣੇ ਦੋ ਮੇਰੇ ਫਰੈਂਡਸ ਆ ਉਹਨਾਂ ਦਾ ਵੀਜ਼ਾ ਲਗਵਾਇਆ, ਉਹਨਾਂ ਨੇ ਬੜਾ ਆਸਾਨੀ ਨਾਲ, ਉਹਨਾਂ ਨੇ ਕੁਛ ਨਹੀਂ ਕੀਤਾ, ਉਹਨਾਂ ਵਾਸਤੇ ਆਪਣਾ ਜੋ ਵੀ ਉਹਨਾਂ ਦੀ ਗਾਰਮੈਂਟ ਸੀ ਉਹ ਦੇ ਆਏ, ਉਹਨਾਂ ਦਾ ਕੰਮ ਹੋ ਗਿਆ ਯੁੱਧ ਵਿੱਚ। ਦੂਸਰਾ ਮੈਂ ਤਾਂ ਇਹੀ ਕਹਾਂਗਾ ਯੁੱਧ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕ ਮੈਨੇ ਦੇਖਿਆ ਹੁਣ ਰੁਝਾਨ ਚੱਲ ਰਿਹਾ ਆਪਣਾ ਉੱਥੇ ਆਈਦਾ। ਮੇਰੇ ਫਰੈਂਡ ਨੇ ਰਿਵਾਈਵ ਨੇ ਦੋਨਾਂ ਨੇ ਹੀ ਕੀਤਾ, ਉਹਨਾਂ ਦਾ $1,000 ਈਚ ਲੱਗਿਆ ਯੁੱਧ ਵਿੱਚ, ਉਹਨਾਂ ਦਾ ਉੱਥੇ ਆਈ ਆ ਜਾਣਾ ਦੋ ਮਹੀਨਿਆਂ 'ਚ ਬਣ ਕੇ, ਫਿਰ ਕੋਈ ਚੱਕਰ ਹੀ ਨਹੀਂ, ਨਾ ਤੁਹਾਨੂੰ ਲਾਈਨਾਂ 'ਚ ਲੱਗਣ ਦੀ ਲੋੜ ਹੈ, ਕਿੱਦਾਂ ਜਿੱਦਾਂ ਮਰਜ਼ੀ ਜਾਂ ਮਰਜ਼ੀ ਜਾਓ ਤੁਸੀਂ ਟਰੈਵਲ ਕਰ ਲਓ। ਬਸ ਇੰਨੀ ਕੁ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਿਹਾ ਯੁੱਧ ਵਿੱਚ, ਅਤੇ ਇਹਦੇ ਇਲਾਵਾ ਮੈਂ ਤੁਹਾਨੂੰ ਕੋਈ ਹੋਰ ਕੁਐਸਚਨ ਪੁੱਛਦਾ ਨਾ ਯੁੱਧ ਵਿੱਚ।
ਸੋਰੀ, ਕੀ ਕਰੇ ਇਸ ਤੋਂ ਇਲਾਵਾ?
ਮੈਂ ਕਿਹਾ ਇਹ ਗੱਲ ਤਾਂ ਆਪਣੀ ਹੋ ਗਈ, ਮੈਂ ਨਹੀਂ ਚਾਹੁੰਦਾ ਤੁਹਾਡਾ ਪ੍ਰੋਗਰਾਮ,
ਹਾਂ ਹੋਰ ਗੱਲ ਕਰ ਸਕਦੇ, ਬਿਲਕੁਲ ਕਰ ਸਕਦੇ। ਹਾਂਜੀ ਹਾਂਜੀ, ਗੋਡ,
ਮੈਂ ਕਿਹਾ ਮੈਂ ਕੋਈ ਹੋਰ ਕੁਐਸਚਨ ਪੁੱਛ ਸਕਦਾ ਇੰਟਰਨੈਸ਼ਨਲ?
ਹਾਂਜੀ ਹਾਂਜੀ, ਬਿਲਕੁਲ ਸਰ, ਬਿਲਕੁਲ, ਵਾਈ ਨਾਟ, ਗੋ ਅਹੈਡ ਸਰ।
ਹਾਂਜੀ ਯੁੱਧ ਵਿੱਚ ਮੈਂ ਪੁੱਛਣਾ ਸੀ, ਹੁਣ ਜਿਸ ਤਰ੍ਹਾਂ ਸਥਿਤੀ ਚੱਲ ਰਹੀ ਹੈ ਤੁਹਾਡੇ ਟੀਵੀ 'ਤੇ, ਮੈਂ ਪੜ੍ਹ ਰਿਹਾ ਵਾਈ ਚੈਨਲ 'ਤੇ, 80% ਜਿਹੜੀ ਹੈਗੀ ਹੈ ਮਜੋਰਟੀ, ਮੇਰਾ ਮਤਲਬ ਹੁਣ ਜੋ ਆਪਣੇ ਨੇਬਰਹੁੱਡ ਦੀ ਪਾਕਿਸਤਾਨ ਦੀ ਸਿਚੁਏਸ਼ਨ ਹੈ ਇਕਨੋਮਿਕਲੀ, ਅਤੇ 20% ਕਹਿੰਦੇ ਸਿਰਫ ਰਹਿ ਗਿਆ, ਅਤੇ ਮੇਰਾ ਮਤਲਬ ਇਹਦੇ ਨਾਲ ਫਿਰ ਇਹਨਾਂ ਦੇ ਸ਼੍ਰੀਲੰਕਾ ਵਾਲੀ ਸਿਚੁਏਸ਼ਨ ਪੈਦਾ ਹੋ ਸਕਦੀ ਹੈ। ਦੂਸਰਾ ਉਹਨਾਂ ਦੱਸਿਆ ਵੀ 6 ਸਾਲਾਂ ਦੇ ਵਿੱਚ ਇਹ ਜਿਹੜੇ ਆਪਣੇ ਬਾਜਵਾ ਸਾਹਿਬ ਆ ਉਹ ਬਣ ਗਏ ਬਿਲੀਅਨੀਅਰ, ਨਾਲੇ ਹੁਣ ਇਹ ਵੀ ਦੱਸ ਰਹੇ ਹੈ ਉਹ ਪਾਕਿਸਤਾਨੀ ਮੀਡੀਆ ਦੀ ਨਿਊਜ਼ 'ਚ ਹੋ ਰਿਹਾ ਕਿ 2 ਜਹਾਜ਼ ਉੱਥੇ ਏਅਰਪੋਰਟ 'ਤੇ ਖੜ੍ਹੇ ਪਏ ਹੈ ਵੀ ਕਿਸੇ ਨੇ ਕੰਟਰੀ ਛੱਡਣਾ, ਅਤੇ 3-4 ਬੰਦਿਆਂ ਦਾ ਨਾਮ ਹੈ। ਇਹ ਇੱਦਾਂ ਦੀ ਕਿ ਨਿਊਜ਼ ਤੁਹਾਡੇ ਵੀ ਆਉਂਦੀ ਹੈ ਦਿਮਾਗ ਦੇ ਵਿੱਚ, ਕੋਈ ਤੁਹਾਨੂੰ ਤਾਂ ਪਤਾ ਹੀ ਹੈ ਤੁਹਾਡੇ ਸੋਰਸਿਸ ਹੈਗੀਆਂ, ਕੀ ਇਹ ਗੱਲ ਸਹੀ ਹੈ ਜਾਂ ਰਿਊਮਰ ਹੈ, ਇਹ ਬਾਰੇ ਤੁਸੀਂ ਦੱਸੋ ਕੀ।
ਜੀ ਜੀ ਬਿਲਕੁਲ, 3 ਪੁਆਇੰਟਸ ਤੁਸੀਂ ਹਾਈਲਾਈਟ ਕੀਤੇ, ਮੈਂ 3 ਤੇ ਹੀ ਸਾਰੀ ਗੱਲਬਾਤ ਕਰ ਦਿੰਦਾ। ਪਹਿਲਾ ਪੁਆਇੰਟ ਤੇ ਸਰ, ਜਿਹੜਾ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਯੈਸ ਇਸ ਵੇਲੇ ਬੜੇ ਚੈਲੇਂਜਸ ਆ ਰਹੇ ਨੇ ਵੀਜ਼ਾ ਲੈਣ ਦੇ ਵਿੱਚ, ਔਰ ਕੀ ਕਾਰਨ ਨੇ ਇਹਦੇ ਬਾਰੇ ਅਸੀਂ ਕਨਫਰਮ ਤੌਰ 'ਤੇ ਤਾਂ ਕੁਛ ਨਹੀਂ ਕਹਿ ਸਕਦੇ ਵੀ ਕੀ ਕਾਰਨ ਨੇ ਇਹਦੇ, ਠੀਕ ਹੈ। ਸੋ ਇਹ ਇੰਡੀਅਨ ਗਵਰਨਮੈਂਟ ਜਾਣ ਸਕਦੀ ਹੈ ਜਾਂ ਇੱਥੇ ਦੇ ਜਿਹੜੇ ਕੌਂਸਲੇਟ ਆਫਿਸਿਸ ਨੇ ਉਹ ਬਿਹਤਰ ਜਾਣਦੇ ਹੋਣਗੇ ਵੀ ਕੀ ਕਾਰਨ ਹੈ। ਬਟ ਜੋ ਕਮਿਊਨਿਟੀ ਮੈਂ ਤੁਹਾਨੂੰ ਦੱਸ ਹੀ ਚੁੱਕਾ ਹੈ, ਚਾਹੇ ਸਾਡੇ ਇਲੈਕਟਡ ਅਫੀਸ਼ੀਅਲਸ ਨੇ ਉਹ ਵੀ ਗੱਲ ਕਰ ਰਹੇ ਨੇ, ਇਲੈਕਟਡ ਅਫੀਸ਼ੀਅਲਸ ਉਹਨਾਂ ਨੇ ਵੀ ਉੱਥੇ ਉਹਨਾਂ ਨੂੰ ਰਿਕੁਐਸਟ ਕੀਤੀ ਹੈ। ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਦਾ ਹਾਂ ਕਿ ਓਨਟੇਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ, ਓਨਟੇਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਨੇ ਵੀ ਰੀਸੈਂਟਲੀ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਸਾਡੀ ਅੰਮ੍ਰਿਤਸਰ ਦੇ ਨਾਲ ਵੀ ਜਿਹੜੀ ਕਨੈਕਟੀਵਿਟੀ, ਇੰਡੀਅਨ ਗਵਰਨਮੈਂਟ ਨੂੰ ਰਿਕੁਐਸਟ ਕੀਤੀ ਹੈ ਕਿ ਅੰਮ੍ਰਿਤਸਰ ਦੇ ਨਾਲ ਸਾਡੀ ਕਨੈਕਟੀਵਿਟੀ ਵਧਾਈ ਜਾਵੇ। ਸੋ ਇਹ ਖਬਰ ਅੱਜ ਦੇ ਸਾਡੇ ਮੀਡੀਆ ਅਖਬਾਰ ਦੇ ਫਰੰਟ ਪੇਜ ਤੇ ਵੀ ਲੱਗੀ ਹੈ ਕਿ ਤੁਸੀਂ ਅੰਮ੍ਰਿਤਸਰ ਨੂੰ ਕਿਉਂ ਪਿੱਛੇ ਰੱਖਿਆ ਹੈ, ਇਹਨੂੰ ਵੀ ਨਾਲ ਬਣਾਓ ਕਨੈਕਟੀਵਿਟੀ ਦੇ ਵਿੱਚ, ਡਾਇਰੈਕਟ ਫਲਾਈਟ ਜੋ ਅੰਮ੍ਰਿਤਸਰ ਦੀ ਹੈ। ਓਨਟੇਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਆਪਣੇ ਮਨਜੀਤ ਪਰਮਾਰ ਸਾਹਿਬ ਨੇ ਸਾਰਾ ਮੈਸੇਜ ਉੱਥੋਂ ਭੇਜਿਆ ਸੀਗਾ, ਦਿਸ ਇਜ਼ ਅਨਦਰ ਪੁਆਇੰਟ। ਦੂਸਰਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਪਾਕਿਸਤਾਨ ਦੀ ਕੀ ਹੈ, ਦੇਖੋ ਕਿਆ ਹੁਣ ਇਮਰਾਨ ਖਾਨ ਸਾਹਿਬ ਖੁਦ ਹੀ ਕਹਿ ਰਹੇ ਨੇ ਕਿ ਯੈਸ ਅਸੀਂ ਜੇ ਸਾਡੀ ਸਰਕਾਰ ਨਹੀਂ ਆਈ ਤਾਂ ਅਸੀਂ ਤਾਂ ਬੈਂਕਰਪਸੀ ਸਾਡੀ ਹੋ ਜਾਣੀ ਹੈਗੀ ਹੈ। ਬਾਕੀ ਇੱਕ ਹੁੰਦਾ ਕੀ ਹੈਗਾ ਜੀ ਕਿ ਇਸ ਵੇਲੇ ਜਿਹੜਾ ਫੋਰਨ ਰਿਜ਼ਰਵ ਹੈਗਾ ਉਹ ਬਹੁਤ ਜ਼ਿਆਦਾ ਦਿੱਕਤ ਦੇ ਵਿੱਚ ਹੈ। ਪਾਕਿਸਤਾਨ ਦੇ ਜਿਹੜੇ ਕਰੰਟ ਫਾਈਨੈਂਸ ਮਿਨਿਸਟਰ ਨੇ ਇਸਾਕ ਦਰ ਸਾਹਿਬ, ਉਹਨਾਂ ਨੇ ਬੜੇ ਸਾਰੇ ਐਕਸਪਰਟਸ ਨੂੰ ਬੁਲਾਇਆ, ਉਹਨਾਂ ਦੇ ਨਾਲ ਉਹ ਗੱਲਬਾਤ ਕਰ ਰਹੇ ਨੇ ਕਿ ਯੈਸ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਡਿਫਾਲਟ ਦੇ ਵਿੱਚ ਨਾ ਜਾਈਏ, ਬਟ ਰਿਸਕ ਜਿਹੜਾ ਉਹ ਕਾਫੀ ਵੱਧ ਚੁੱਕਾ ਹੈਗਾ। ਐਜ਼ ਅ ਮੈਟਰ ਆਫ ਫੈਕਟ ਜੇ ਅਸੀਂ ਗੱਲ ਕਰੀਏ ਕਿ 4 ਸਾਲ ਪਹਿਲਾਂ, 5 ਸਾਲ ਪਹਿਲਾਂ, 8 ਸਾਲ ਪਹਿਲਾਂ ਕੀ ਸੀਗਾ, ਸੋ ਦਿੱਕਤਾਂ ਵੱਧ ਗਈਆਂ। ਔਰ ਦੂਸਰਾ ਇੱਕ ਜਿਹੜੇ $1 ਬਿਲੀਅਨ ਦੇ ਬੌਂਡਸ ਜਿਹੜੇ ਨੇ ਉਹ ਉਹਨਾਂ ਦੀ ਮੈਚਿਓਰਿਟੀ ਵੀ ਆ ਰਹੀ ਹੈ, ਸੋ ਉਹਨੂੰ ਲੈ ਕੇ ਵੀ ਇਸ ਵੇਲੇ ਚਰਚਾ ਚੱਲ ਰਹੀ ਹੈ ਕੀ ਹੋਏਗਾ ਨਹੀਂ ਹੋਏਗਾ। ਸੋ ਦੇਖੋ ਸਰ, ਮੇਰੇ ਖਿਆਲ ਦੇ ਨਾਲ ਚੈਲੇਂਜਸ ਤਾਂ ਬਹੁਤ ਨੇ, ਬਟ ਇਸਾਕ ਦਰ ਸਾਹਿਬ ਨੇ ਭਰੋਸਾ ਦਵਾਇਆ ਹੈਗਾ ਕਿ ਨਹੀਂ ਅਸੀਂ ਕੋਈ ਐਸੀ ਗੱਲਬਾਤ ਨਹੀਂ ਹੈ। ਔਰ ਪ੍ਰੋਬਲਮ ਇਹ ਵੀ ਹੁੰਦੀ ਹੈ ਜਦ ਤੂੰ ਕਰਜ਼ਾ ਜਾਂ ਕੋਈ ਚੁਕਾਉਣਾ ਹੈ, ਕਿਉਂਕਿ ਪਾਕਿਸਤਾਨੀ ਰੁਪਏ ਦੀ ਜਦ ਵੈਲਿਊ ਡਾਲਰ ਦੇ ਮੁਕਾਬਲੇ ਘਟਦੀ ਹੈ ਤਾਂ ਫਿਰ ਤੁਹਾਨੂੰ ਹੋਰ ਜ਼ਿਆਦਾ ਪੈਸਾ ਜਿਹੜਾ ਉਹ ਦੇਣਾ ਪੈਂਦਾ ਹੈ। ਔਰ ਕਿਤੋਂ ਵੀ ਫਿਲਹਾਲ ਕਿਤੋਂ ਵੀ ਜਿਹੜੇ ਰੈਵਨਿਊ ਇਨਕਰੀਜ਼ ਦੀ ਖਬਰ ਤਾਂ ਨਹੀਂ ਆ ਰਹੀ। ਬਾਕੀ ਪਾਕਿਸਤਾਨ ਨੂੰ ਉਮੀਦ ਹੈ ਕਿ IMF ਤੋਂ ਤਕਰੀਬਨ 6 ਤੋਂ 8 ਬਿਲੀਅਨ IMF ਤੋਂ ਮਿਲ ਜਾਏਗਾ, ਵਰਲਡ ਆਪਣਾ ਜਿਹੜਾ ADB ਬੈਂਕ ਹੈ ਉੱਥੋਂ ਪੈਸਾ ਮਿਲ ਜਾਏਗਾ, ਸਾਊਦੀ ਅਰੇਬੀਆ ਨੇ ਫਲੱਡ ਰਿਲੀਫ ਦੇ ਵਿੱਚ ਕੋਈ ਪੈਸਾ ਦਿੱਤਾ ਹੈ। ਸੋ ਉਹਨਾਂ ਨੂੰ ਇਹ ਉਮੀਦ ਹੈ ਕਿ ਸਾਰਾ ਪੈਸਾ ਮਿਲ ਜਾਏਗਾ, ਸੋ ਉਹਦੇ ਨਾਲ ਕੰਮ ਜਿਹੜਾ ਚੱਲ ਜਾਏਗਾ। ਲੇਕਿਨ ਇਕਨੋਮਿਸਟ ਦਾ ਕਹਿਣਾ ਹੈ ਕਿ ਗੱਲ ਫਿਰ ਉੱਥੇ ਆਏਗੀ, ਜਿੰਨਾ ਹੋਰ ਕਰਜ਼ਾ ਅਸੀਂ ਚੱਕੀ ਜਾ ਰਹੇ ਹਾਂ ਅੱਜ ਆਪਣਾ ਕਰਜ਼ਾ ਚੁਕਾਉਣ ਲਈ, ਉਹ ਹੋਰ ਜ਼ਿਆਦਾ ਜਿਹੜਾ ਪ੍ਰੈਸ਼ਰ ਹੈ ਉਹ ਪਾਏਗਾ, ਕਿਉਂਕਿ ਰੈਵਨਿਊਜ਼ ਵਧਣ ਦੀ ਗੱਲ, ਇਨਵੈਸਟਮੈਂਟ ਤਾਂ ਆ ਹੀ ਨਹੀਂ ਰਹੀ ਜੋ ਹਾਲਾਤ ਨੇ ਇਸ ਵੇਲੇ ਕੰਟਰੀ ਦੇ। ਸੋ ਜਿੱਥੇ ਉਹ ਕਹਿੰਦੇ ਵੀ ਰੋਜ਼ ਧਰਨੇ, ਰੋਜ਼ ਲੌਂਗ ਮਾਰਚ, ਰੋਜ਼ ਇਨਸਟੇਬਿਲਿਟੀ, ਇਨਵੈਸਟਰ ਜਿਹੜਾ ਉਹ ਇਨਸਟੇਬਿਲਿਟੀ ਉਹ ਬਿਲਕੁਲ ਪਸੰਦ ਨਹੀਂ ਕਰਦਾ। ਬਾਕੀ ਤੁਹਾਡੀ ਗੱਲ ਵੀ 2 ਜਹਾਜ਼ ਖੜ੍ਹੇ ਨੇ ਵੀ ਉਹ ਕਿਸੇ ਵੀ ਟਾਈਮ ਬਾਹਰ ਜਾਣ ਲਈ, ਉਹ ਤਾਂ ਸਰ ਦੇਖੋ ਗੱਲ ਇਹ ਹੈ ਕਿ ਇਹਨੂੰ ਬਾਹਰ ਜਾਣ ਤੋਂ ਉੱਥੋਂ ਰੋਕਿਆ ਜਾ ਸਕਦਾ। ਉਹ ਫਰਾਹ ਖਾਨ ਜੀ ਜਿਹੜੇ ਨੇ, ਫਰਾਹ ਗੋਗੀ ਜਿਹੜੇ ਨੇ, ਉਹ ਚਲੇ ਗਏ ਬਾਹਰ, ਜਾਂ ਜਿਹੜਾ ਵੀ ਹੁਣ ਜਦੋਂ ਨਵਾਜ਼ ਸ਼ਰੀਫ ਸਾਹਿਬ ਨੂੰ ਲੋੜ ਪਈ ਉਹ ਬਾਹਰ ਚਲੇ ਗਏ, ਇਸਾਕ ਦਰ ਸਾਹਿਬ ਦਿੱਕਤ ਆਈ ਇਹ ਬਾਹਰ ਚਲੇ ਗਏ, ਲੋੜ ਪਈ ਵਾਪਸ ਆ ਕੇ ਦੁਬਾਰਾ ਫਾਈਨੈਂਸ ਮਿਨਿਸਟਰ ਬਣ ਗਏ। ਜੇ ਇਮਰਾਨ ਖਾਨ ਸਾਹਿਬ ਦੀ ਸਰਕਾਰ ਵੇਲੇ ਤਾਂ ਇਸਾਕ ਦਰ ਸਾਹਿਬ ਬਾਹਰ ਹੀ ਸੀਗੇ, ਉਹਨਾਂ ਦੇ ਉੱਤੇ ਜੋ ਐਲੀਗੇਸ਼ਨ ਲੱਗੇ ਸੀਗੇ। ਜਨਰਲ ਮੁਸ਼ਰਫ ਸਾਹਿਬ ਜਿਹੜੇ ਨੇ ਉਹ ਆਪਣਾ ਆਰਾਮ ਦੇ ਨਾਲ ਜੋ ਕਾਰਵਾਈ ਪਾਉਣੀ ਸੀਗੀ ਕਾਰਵਾਈ ਪਾ ਕੇ, ਉੱਥੇ ਅਦਾਲਤ ਪਾਕਿਸਤਾਨ ਦੀ ਕਹੀ ਜਾ ਰਹੀ ਹੈ ਵੀ ਇਹ ਪਕੌੜੇ ਨੇ, ਇਹਨਾਂ ਨੂੰ ਇੱਥੇ ਲੈ ਕੇ ਆਓ, ਫਾਂਸੀ ਲਗਾ ਦਿਆਂਗੇ ਇਮਰਾਨ ਇਹਨਾਂ ਨੂੰ, ਜਨਰਲ ਮੁਸ਼ਰਫ ਸਾਹਿਬ ਨੂੰ, ਮੁਸ਼ਰਫ ਸਾਹਿਬ ਬਾਹਰ ਨੇ। ਸੋ ਉੱਥੇ ਸਿਲਸਿਲਾ ਜਿਹੜਾ ਉਹ ਦੋਨੋਂ ਜਗ੍ਹਾ ਇੰਡੀਆ ਪਾਕਿਸਤਾਨ ਇੱਦਾਂ ਹੀ ਚੱਲਦਾ ਹੈ ਸਿਲਸਿਲਾ, ਔਰ ਜੋ ਬਿਲਕੁਲ ਗਲਤ ਹੈ, ਮੈਂ ਨਹੀਂ ਕਹਿ ਰਿਹਾ ਕਿ ਵੀ ਕੈਨ ਗੈਟ ਯੂਜ਼ ਟੂ ਦੈਟ, ਇਹ ਗਲਤ ਹੈ। ਜਿਹੜੇ ਲੋਕ
ਨੇ ਉੱਥੇ ਲਾਸਟ ਕੁਐਸਚਨ ਹੈ ਮੇਰਾ, ਮੈਂ ਕਰ ਸਕਦਾ ਤੁਹਾਨੂੰ ਸਿਰਫ, ਸਾਡੀ ਫੌਜ ਤਿਆਰ ਬੈਠੀ ਹੈ, ਸਿਰਫ ਇੱਕ ਇਸ਼ਾਰੇ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਜੋ ਵੀ ਸਾਡਾ ਰਹਿੰਦਾ ਹੁੰਦਾ ਹੁਣ ਖੁੱਲ ਕੇ ਗੱਲ ਨਹੀਂ ਕਰ ਰਿਹਾ ਵੀ ਉਹਦੇ ਤੇ ਅਸੀਂ ਟੇਕ ਓਵਰ ਕਰ ਲਈਏ, ਇਹ ਕਿਸ ਹੱਦ ਤੱਕ ਗੱਲ ਸਹੀ ਹੈ ਕਿ ਅਫਵਾਹ ਹੀ ਹੈ ਜਾਂ ਵੈਸੀ ਕਿਸੇ ਨੇ ਰੂਮਰ ਛੱਡੀ?
ਇਹ ਬਿਆਨ ਜਿਹੜਾ ਜੀ ਇਹ ਸਹੀ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪਾਕਿਸਤਾਨ ਸਾਈਡ ਦਾ ਕਸ਼ਮੀਰ ਹੈ, ਇੰਡੀਆ ਵੱਲੋਂ ਤੁਹਾਨੂੰ ਪਾਕ ਆਕੂਪਾਈਡ ਕਸ਼ਮੀਰ ਕਿਹਾ ਜਾਂਦਾ ਹੈ ਔਰ ਪਾਕਿਸਤਾਨ ਉਹਨੂੰ ਆਜ਼ਾਦ ਕਸ਼ਮੀਰ ਕਹਿੰਦਾ ਹੈ, ਲੇਕਿਨ ਜਿਹੜਾ ਇਹ ਬਿਆਨ ਹੈ ਜਿਹੜਾ ਤੁਹਾਡਾ ਹੈ ਇਹ ਸਹੀ ਹੈ। ਮੈਂ ਇਸ ਲਈ ਕਹਿ ਰਿਹਾ ਕਿਉਂਕਿ ਇਹ ਬਿਆਨ ਇਸ ਕਾਰਨ ਸਹੀ ਪੁਸ਼ਟੀ ਮੈਂ ਕਰ ਰਿਹਾ ਕਿਉਂਕਿ ਲੈਫਟੀਨੈਂਟ ਜਨਰਲ ਉਪਿੰਦਰ ਦਵੇਦੀ, ਇਹ ਕੌਣ ਨੇ ਲੈਫਟੀਨੈਂਟ ਜਨਰਲ ਉਪਿੰਦਰ ਦਵੇਦੀ ਜਿਹੜੇ ਇਸ ਵੇਲੇ ਇੰਡੀਆ ਦੀ ਜਿਹੜੇ ਨਦਰਨ ਆਰਮੀ ਦੇ ਕਮਾਂਡਰ ਨੇ, ਸਾਰੀ ਨਦਰਨ ਆਰਮੀ ਦੇ ਕਮਾਂਡਰ ਨੇ, ਉਹਨਾਂ ਨੇ ਰੀਸੈਂਟਲੀ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਜੇ ਕੋਈ ਵੀ ਆਰਡਰ ਮਿਲੇ ਤੇ ਅਸੀਂ ਜਿਹੜਾ ਪਾਕਿਸਤਾਨ ਸਾਈਡ ਦਾ ਕਸ਼ਮੀਰ ਆ ਉਹ ਵਾਪਸ ਲੈਣ ਲਈ ਤਿਆਰ ਬੈਠੇ ਹਾਂ। ਹੁਣ ਇੱਕ ਹੁੰਦਾ ਹੈ ਕੋਈ ਕਰਨਲ ਬਿਆਨ ਦੇ ਦੇਵੇ, ਕੋਈ ਕੈਪਟਨ ਦੇ ਦੇਵੇ, ਕੋਈ ਮੇਜਰ ਦੇ ਦੇਵੇ, ਹੁਣ ਇੱਕ ਜਿਹੜਾ ਨਦਰਨ ਆਰਮੀ ਕਮਾਂਡਰ ਦਾ ਲੈਫਟੀਨੈਂਟ ਜਨਰਲ ਉਪਿੰਦਰ ਦਵੇਦੀ ਵਰਗਾ ਵੱਡਾ ਜਦੋਂ ਆਫਿਸਰ ਬਿਆਨ ਦੇ ਦੇਵੇ ਐਸਾ ਵੀ ਅਸੀਂ ਬਿਲਕੁਲ ਤਿਆਰ ਬੈਠੇ ਹਾਂ ਵੀ ਜੇ ਸਾਨੂੰ ਇੰਡੀਅਨ ਗੌਰਮੈਂਟ ਵੱਲੋਂ ਕੋਈ ਇਸ਼ਾਰਾ ਹੋ ਜਾਵੇ ਤੇ ਅਸੀਂ ਫੌਰਨ ਅਟੈਕ ਕਰਨ ਲਈ ਤਿਆਰ ਬੈਠੇ ਹਾਂ, ਅਸੀਂ ਇੰਡੀਅਨ ਪਾਕਿਸਤਾਨ ਸਾਈਡ ਦਾ ਜਿਹੜਾ ਕਸ਼ਮੀਰ ਆ ਉਹਨਾਂ ਨੂੰ ਪਾਕ ਆਕੂਪਾਈਡ ਕਸ਼ਮੀਰ ਉਹ ਕਹਿੰਦੇ ਨੇ ਵੀ ਪਾਕਿਸਤਾਨ ਨੇ ਆਕੂਪਾਈ ਕੀਤਾ, ਉਹ ਕਹਿੰਦੇ ਜੀ ਮਿਲਟਰੀ ਪੂਰੀ ਤਰ੍ਹਾਂ ਤਿਆਰ ਹੈ। ਬਾਕੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਜੇ ਇਸ਼ਾਰਾ ਹੋਏਗਾ ਤਾਂ ਲੈ ਲਾਂਗੇ, ਫਿਲਹਾਲ ਉਹਨਾਂ ਨੇ ਇਹ ਕਿਹਾ ਨਹੀਂ ਵੀ ਸਾਨੂੰ ਕੋਈ ਇਸ਼ਾਰਾ ਹੈ। ਹੁਣ ਇਹਦੇ ਵਿੱਚ ਕੀ ਹੈ ਕਿ ਰਾਜਨਾਥ ਸਿੰਘ ਉਹਨਾਂ ਨੇ ਪਹਿਲਾਂ ਬਿਆਨ ਦਿੱਤਾ ਸੀ, ਠੀਕ ਹੈ ਜੀ, ਇੱਕ ਅਫਵਾਹ ਨਹੀਂ ਹੈ ਜੀ, ਖਬਰ ਬਿਲਕੁਲ ਠੀਕ ਹੈ। ਰਾਜਨਾਥ ਸਿੰਘ ਉਹਨਾਂ ਨੇ ਪਹਿਲਾਂ ਬਿਆਨ ਦਿੱਤਾ ਸੀਗਾ ਕਿ ਜਿਹੜਾ ਪਾਕਿਸਤਾਨ ਸਾਈਡ ਦਾ ਜਿਹੜਾ ਕਸ਼ਮੀਰ ਹੈ ਉਹ ਸਾਡਾ ਕਸ਼ਮੀਰ ਹੈ ਅਤੇ ਅਸੀਂ ਉਹਨੂੰ ਵਾਪਸ ਲੈਣਾ ਹੀ ਲੈਣਾ। ਜਦੋਂ ਡਿਫੈਂਸ ਮਿਨਿਸਟਰ ਬਿਆਨ ਦੇ ਦੇਵੇ ਇਹੋ ਜਿਹਾ, ਜਦੋਂ ਆਰਮੀ ਜਨਰਲ ਖੁੱਲ੍ਹ ਕੇ ਬਿਆਨ ਦੇ ਦੇਵੇ ਅਤੇ ਔਰ ਉਸ ਤੋਂ ਬਾਅਦ ਮੀਡੀਆ ਚੈਨਲ ਫਿਰ ਇਹ ਖਬਰਾਂ ਚਲਾਉਣ ਲੱਗ ਪਏ ਨੇ। ਕੱਲ੍ਹ ਵੀ ਮੈਂ ਦੇਖ ਰਿਹਾ ਸੀ ਇੰਡੀਆ ਦੇ ਕਈ ਚੈਨਲ 'ਤੇ, ਉਹ ਕਹਿੰਦੇ ਜੀ ਬਸ ਵੱਡਾ ਐਕਸ਼ਨ ਹੋਣ ਵਾਲਾ, ਜਿੱਦਾਂ ਆਰਟੀਕਲ 370 ਦੀ ਖਬਰ ਆ ਰਹੀ ਵੀ ਆਰਟੀਕਲ 370 ਕਰ ਰਹੇ ਹਾਂ, ਆਰਟੀਕਲ 35 ਹੈ ਕਸ਼ਮੀਰ 'ਚ ਅਸੀਂ ਕਰ ਦੇਣਾ, ਕਸ਼ਮੀਰ ਨੂੰ ਅਸੀਂ ਲੱਦਾਖ ਅਲੱਗ, ਜੰਮੂ ਅਲੱਗ ਅਤੇ ਕਸ਼ਮੀਰ ਅਲੱਗ ਕਰ ਦੇਣਾ, ਉਹ ਸਾਰਾ ਕੁਛ ਉਹਨੇ ਕਰ ਦਿੱਤਾ। ਹੁਣ ਇਲੈਕਸ਼ਨ ਹੈਗੀ ਆ, ਡੇਢ ਸਾਲ ਦੇ ਵਿੱਚ ਕੀ ਇਲੈਕਸ਼ਨ ਤੋਂ ਪਹਿਲਾਂ ਕਰਦੇ ਨੇ ਜਾਂ 2024 ਦੀਆਂ ਇਲੈਕਸ਼ਨਾਂ ਜਿੱਤਣ ਤੋਂ ਬਾਅਦ ਕਰਦੇ ਨੇ, ਕਿਉਂਕਿ ਹੁਣ ਇਹਨਾਂ ਦਾ ਕੰਪਟੀਸ਼ਨ ਤਾਂ ਕੋਈ ਹੈ ਨਹੀਂ ਹੈ, ਨਾ ਕਾਂਗਰਸ ਉੱਥੇ ਖੜੀ ਹੈ ਕਿਤੇ, ਨਾ ਹਜੇ ਆਮ ਆਦਮੀ ਪਾਰਟੀ, ਇਕੱਲੇ ਹੀ ਹੈ ਬਸ, ਅਗਲੇ 8-10 ਸਾਲ ਰਾਜ ਇਹਨਾਂ ਕੋਲ ਹੀ ਰਹਿਣਾ। ਸੋ ਉਹਨਾਂ ਨੂੰ ਪਤਾ ਵੀ ਰਾਜ ਸਾਡੇ ਕੋਲ ਰਹਿਣਾ ਅਤੇ ਹੋਰ ਜੇ ਹੋਰ ਸਟਰੈਂਥਨ ਕਰਨਾ ਕੰਮ ਅਤੇ ਇਹਦੇ ਲਈ ਕੀ ਇਹ ਕਰ ਦੇਣਗੇ ਨਹੀਂ ਕਰ ਦੇਣਗੇ, ਸੋ ਇਹ ਹੁਣ ਮੈਨੂੰ ਪਤਾ ਨਹੀਂ। ਪਰ ਯੈਸ, ਇਹ ਖਬਰ ਜਿਹੜੀ ਤੁਸੀਂ ਕਹੀ ਆ ਮੈਨੂੰ ਬਿਲਕੁਲ, ਅਸੀਂ ਹਰ ਗੱਲ ਜਿਹੜੀ ਆ ਬਿਲਕੁਲ ਜਾਂਚ ਪਰਖ ਕੇ ਕਹਿੰਦੇ ਹਾਂ। ਇੰਡੀਆ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਦਾ ਵੀ ਇਹ ਬਿਆਨ ਹੈ ਔਰ ਇੰਡੀਆ ਦੇ ਜਿਹੜੇ ਨਦਨ ਆਰਮੀ ਦੇ, ਇੰਡੀਆ ਦੀ ਸਾਰੀ ਨਦਨ ਆਰਮੀ ਸਾਰੀ ਉਹਨਾਂ ਦੇ ਕੰਟਰੋਲ 'ਚ, ਜਿੰਨਾ ਜੰਮੂ 'ਚ, ਕਸ਼ਮੀਰ 'ਚ, ਉੱਥੇ ਪੰਜਾਬ 'ਚ, ਲੱਦਾਖ, ਇੱਧਰ ਸਾਰੀ ਜਿੰਨੀ ਫੌਜ ਲੱਗੀ ਹੈ, ਔਰ ਉੱਥੇ ਸਭ ਤੋਂ ਜ਼ਿਆਦਾ ਫੌਜ ਲੱਗੀ ਉੱਥੇ ਜੀ 10 ਲੱਖ ਦੀ ਜਿਹੜੀ ਫੌਜ ਹੈ, ਜੇ 13-14 ਲੱਖ ਹੈ ਉੱਥੋਂ, 8-10 ਲੱਖ ਤਾਂ ਉੱਥੇ ਲੱਗੀ ਹੋਈ ਹੈ ਸਾਰੀ ਫੌਜ, ਉਹ ਜਿਹਨਾਂ ਦੇ ਅੰਡਰ ਆ ਅਤੇ ਦੋਨਾਂ ਨੇ ਬਿਲਕੁਲ, ਔਰ ਮੀਡੀਆ ਦੇ ਸਾਹਮਣੇ ਕਿਹਾ, ਐਸਾ ਨਹੀਂ ਕਿ ਕੋਈ ਉਹਨਾਂ ਨੇ ਕੋਈ ਲੁਕ ਛਿਪ ਕੇ ਜਾਂ ਕੋਈ ਵੈਸੇ ਕੋਈ ਬਿਆਨ ਦੇ ਦਿੱਤਾ ਛਪ ਗਿਆ, ਨਹੀਂ, ਮੀਡੀਆ ਦੇ ਸਾਹਮਣੇ ਉਹਨਾਂ ਨੇ ਖੁੱਲ੍ਹ ਕੇ ਇਹ ਸਾਰਾ ਬਿਆਨ ਦੋਹਾਂ ਨੇ ਦਿੱਤਾ। ਇਹ ਸਹੀ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ, ਉਹ ਵੱਖਰਾ ਵਿਸ਼ੇ ਹੈ, ਪਰ ਬਿਆਨ ਸਹੀ ਹੈ ਜੀ, ਖਬਰ ਸਹੀ ਹੈ।
ਤੁਹਾਡੇ ਨਾਲ ਇੱਕ ਗੱਲ ਹੋਰ ਸ਼ੇਅਰ ਕਰ ਦਵਾਂ ਯੁੱਧਵੀਰ ਜੀ, ਜੇ ਮੈਂ ਅਤੇ ਮੇਰੇ ਬੱਚਿਆਂ ਨੇ ਇੰਡੀਆ ਜਾਣਾ ਹੋਵੇ ਸਾਨੂੰ ਕੋਈ ਦਿੱਕਤ ਨਹੀਂ, ਲੇਕਿਨ ਅਸੀਂ 4 ਜਣੇ ਹਾਂ ਟੋਟਲ, ਜੇ ਮੇਰੇ ਸਪਾਊਸ ਨੇ ਜਾਣਾ ਹੋਵੇ ਤਾਂ ਉਹਨੂੰ ਵੀਜ਼ਾ ਨਹੀਂ ਮਿਲਣਾ ਯੁੱਧਵੀਰ ਜੀ, ਉਹ ਤੁਹਾਨੂੰ ਪਤਾ ਹੀ ਹੈ ਕੀ ਕਾਰਨ ਆ,
ਹਾਂਜੀ ਮੈਨੂੰ ਆਈਡੀਆ ਹੈ ਜੀ, ਤੁਹਾਡੇ ਸਪਾਊਸ ਨੂੰ ਵੀਜ਼ਾ ਦਾ ਚੈਲੰਜ ਆਏਗਾ ਕਿਉਂਕਿ ਉਹਨਾਂ ਦਾ ਸੰਬੰਧ, ਤੁਹਾਡੇ ਵਾਈਫ ਦਾ ਸੰਬੰਧ ਪਾਕਿਸਤਾਨ ਤੋਂ ਹੈ। ਇਹ ਦੇਖੋ ਜੀ, ਮੈਂ ਬਹੁਤ ਦੇਰ ਦੀ ਅਸੀਂ ਇਹ ਗੱਲ ਕਰ ਰਹੇ ਹਾਂ, ਮੈਂ ਤਾਂ ਤੁਹਾਨੂੰ ਯਾਦ ਹੋਏ ਕਿ ਸਾਡੇ ਇੱਥੇ ਅਪੂਰਵਾ ਸ਼੍ਰੀਵਾਸਤਵ ਜੀ ਆਏ ਸੀਗੇ ਔਰ ਮੈਂ ਉਹਨਾਂ ਦੇ ਨਾਲ ਖੁੱਲ੍ਹ ਕੇ ਲਾਈਵ ਹੀ, ਅਸੀਂ ਲਾਈਵ ਟੀਵੀ 'ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਜਗਮੀਤ ਸਿੰਘ ਉਹਨਾਂ ਦਾ ਵੀਜ਼ਾ ਜਾਂ ਕਿਸੇ ਦਾ ਵੀ ਵੀਜ਼ਾ ਨਹੀਂ ਰੋਕਣਾ ਚਾਹੀਦਾ, ਅਨਲੈਸ ਤੁਹਾਡੇ ਕੋਲ ਕੋਈ ਪੁਖਤਾ ਇਨਫੋਰਮੇਸ਼ਨ ਹੈ, ਕੋਈ ਬੰਦਾ ਕੋਈ ਟੈਰਰਿਜ਼ਮ ਕਰੇਗਾ ਉਹਨੂੰ ਰੋਕ ਦਿਓ ਵੀਜ਼ਾ, ਬਿਲਕੁਲ ਰੋਕ ਦਿਓ ਉਹਨਾਂ ਦਾ ਵੀਜ਼ਾ। ਲੇਕਿਨ ਜੇ ਕੋਈ ਬੰਦਾ ਪੋਲੀਟੀਕਲ ਰੀਜ਼ਨ ਦੇ ਨਾਲ ਨਹੀਂ ਰੁਕਣਾ ਚਾਹੀਦਾ, ਜੇ ਤੁਹਾਨੂੰ ਲੱਗਦਾ ਹੈ ਕਿ ਜੀ ਈਵਨ ਕੋਈ ਵੈਸੇ ਤਾਂ ਜਗਮੀਤ ਸਿੰਘ ਹੋਣਾਂ ਦੀ ਜੇ ਮੈਂ ਗੱਲ ਕਰਾਂ, ਮੈਂ ਨਹੀਂ ਸੁਣਿਆ ਕਦੇ ਵੀ ਉਹਨਾਂ ਨੇ ਖਾਲਿਸਤਾਨ ਦੀ ਕੋਈ ਓਪਨਲੀ ਮੰਗ ਕੀਤੀ ਹੈ ਮੇਰੇ ਕੋਲ। ਮੈਂ ਕਿਉਂਕਿ ਅਸੀਂ ਬਹੁਤ ਜਿਹੜੀ ਵੀ ਗੱਲ ਕਰਦੇ ਹਾਂ ਪੂਰੀ ਜਾਂਚ ਪਰਖ ਕੇ ਕਰਦੇ ਹਾਂ, ਉਹਨਾਂ ਨੇ ਕਦੇ ਵੀ ਮੈਂ ਉਹਨਾਂ ਦੇ ਬਿਆਨ ਨਹੀਂ ਸੁਣਿਆ ਜਾਂ ਕਿਤੇ ਰਿਟਨ ਕੋਈ ਵਰਬਲ, ਬਹੁਤ ਉਹਨਾਂ ਨੂੰ ਫੋਲੋ ਕੀਤਾ, ਸਟੱਡੀ ਕਰਦੇ ਹੀ ਰਹਿੰਦੇ ਹਾਂ, ਸਾਡਾ ਕੰਮ ਹੀ ਇਹੀ ਹੈ ਕਿ ਅਸੀਂ ਖਬਰ ਦੇਖਣੀ ਹੈ, ਸਾਰਾ ਦੇਖਣਾ ਵੀ ਉਹਨਾਂ ਨੇ ਕਦੇ ਓਪਨਲੀ ਕਿਹਾ ਹੋਵੇ ਕਿ ਖਾਲਿਸਤਾਨ ਵਰਡ ਜਿਹੜਾ ਵੀ ਇੰਡੀਆ 'ਚ ਖਾਲਿਸਤਾਨ ਬਣਨਾ ਚਾਹੀਦਾ। ਹਾਂ, ਉਹਨਾਂ ਨੇ ਇਹ ਜ਼ਰੂਰ ਕਿਹਾ ਵੀ ਹਰੇਕ ਨੂੰ ਆਪਣੇ ਹੱਕ ਮੰਗਣ ਦਾ ਅਧਿਕਾਰ ਹੈ, ਸੈਲਫ ਡਿਟਰਮੀਨੇਸ਼ਨ ਉਹਨਾਂ ਨੇ ਵਰਡ ਯੂਜ਼ ਕਰ ਲੈਂਦੇ ਨੇ ਕਿ ਸੈਲਫ ਡਿਟਰਮੀਨੇਸ਼ਨ ਦਾ ਰਾਈਟ ਠੀਕ ਹੈ। ਸੋ ਖਾਲਿਸਤਾਨ ਡਾਇਰੈਕਟ ਉਹਨਾਂ ਨੇ ਵਰਡ ਤਾਂ ਖੈਰ ਨਹੀਂ ਯੂਜ਼ ਕੀਤਾ, ਪਰ ਸੈਲਫ ਡਿਟਰਮੀਨੇਸ਼ਨ ਨੂੰ ਜੇ ਜੋੜ ਕੇ ਦੇਖਿਆ ਜਾਂਦਾ, ਜਾਂ ਜੇ ਉਹ ਚਲੋ ਮੈਂ ਤਾਂ ਇੱਥੇ ਤੱਕ ਵੀ ਕਿਹਾ ਸੀ ਉਹਨਾਂ ਨੂੰ ਵੀ ਜੇ ਜਗਮੀਤ ਸਿੰਘ ਜੀ ਇੰਡੀਆ ਜਾਂਦੇ ਨੇ ਔਰ ਉਹ ਕਹਿੰਦੇ ਜੀ ਇੱਥੇ ਖਾਲਿਸਤਾਨ ਬਣੇ, ਤਾਂ ਕਹਿਣ ਦੇ ਉਹਨਾਂ ਨੂੰ ਖਾਲਿਸਤਾਨ, ਉੱਥੇ ਸਿਮਰਜੀਤ ਸਿੰਘ ਮਾਨ ਸਾਹਿਬ ਵੀ ਤਾਂ ਕਹਿੰਦੇ ਹੀ ਆ, ਹੋਰ ਉੱਥੇ 50 ਬੰਦਾ ਉੱਥੇ ਕਹਿੰਦਾ ਖਾਲਿਸਤਾਨ ਬਣੇ, ਅਤੇ ਜੇ ਇਹ ਵੀ ਕਹਿ ਦੇਣ ਉੱਥੇ ਕੀ ਹਰਜਾ ਜਾ ਕੇ, ਠੀਕ ਹੈ ਨਹੀਂ। ਲੇਕਿਨ ਔਰ ਅਪੂਰਵਾ ਜੀ ਨੇ ਸਾਫ਼ ਕਿਹਾ ਸੀ ਯੈਸ ਅਸੀਂ ਬਿਲਕੁਲ ਵੀਜ਼ਾ ਦੇਣ ਨੂੰ ਤਿਆਰ ਹਾਂ, ਆ ਕੇ ਸਵੇਰੇ ਲੈ ਜਾਣ ਵੀਜ਼ਾ, ਅਸੀਂ ਕਿਹੜਾ ਰੋਕ ਰਹੇ ਉਹਨਾਂ ਨੂੰ, ਮਿਲ ਜਾਏਗਾ ਵੀਜ਼ਾ। ਮੈਂ ਤਾਂ ਫਿਰ ਇੱਥੇ ਲਾਈਵ ਇੱਥੇ ਰੇਡੀਓ 'ਤੇ ਇੰਟਰਵਿਊ ਚੱਲਦਾ ਸੀ, ਮੈਂ ਉੱਥੇ ਜਗਵੀਰ ਸਿੰਘ ਜੀ ਨੂੰ ਕਹਿਤਾ ਸੀ ਵੀ ਤੁਸੀਂ ਸਾਨੂੰ ਮੀਡੀਆ ਨੂੰ ਕਿਹਾ ਸੀਗਾ ਆ ਕੇ ਵੀ ਮੈਨੂੰ ਵੀਜ਼ਾ ਨਹੀਂ ਲੱਗਾ ਜਾਂ ਤੁਹਾਡਾ ਵੀਜ਼ਾ ਰੋਕਿਆ ਗਿਆ ਸੀਗਾ, ਅਤੇ ਹੁਣ ਅਸੀਂ ਗੱਲ ਕਰ ਲਈ ਆ, ਅਸੀਂ ਤਾਂ ਲਾਈਵ ਗੱਲ ਕੀਤੀ ਟੀ ਵੀ 'ਤੇ ਸਾਰਿਆਂ ਸਾਹਮਣੇ, ਤਾਂ ਤੁਸੀਂ ਲੈ ਲਓ ਸਵੇਰੇ ਜਾ ਕੇ ਵੀਜ਼ਾ। ਉਹਨਾਂ ਨੇ ਧੰਨਵਾਦ ਕਰਤਾ ਮੇਰਾ ਕਿ ਯੁੱਧਵੀਰ ਜੀ ਤੁਹਾਡਾ ਧੰਨਵਾਦ, ਔਰ ਮੈਂ ਉਹਨਾਂ ਨੂੰ ਇਹ ਵੀ ਕਿਹਾ ਸੀ, ਮੈਂ ਕਿਹਾ ਮੈਂ ਤੁਹਾਡੇ ਲਈ ਨਹੀਂ ਇਕੱਲੇ ਲਈ ਕੀਤਾ, ਮੈਨੂੰ ਧੰਨਵਾਦ ਨਾ ਕਰੋ, ਅਸੀਂ ਤਾਂ ਸਾਰਿਆਂ ਨੂੰ ਵੀਜ਼ਾ, ਔਰ ਈਵਨ ਜਿੱਦਾਂ ਤੁਸੀਂ ਗੱਲ ਛੇੜੀ ਆ ਵੀ ਪਾਕਿਸਤਾਨ ਦੇ, ਤੁਹਾਡੇ ਵਾਈਫ ਪਾਕਿਸਤਾਨ ਤੋਂ ਨੇ, ਬਥੇਰੇ ਇੱਥੇ ਲੋਕ ਹੋਣਗੇ ਜਿਨ੍ਹਾਂ ਦਾ ਕੋਈ ਇੰਡੀਆ ਤੋਂ ਪਾਕਿਸਤਾਨ ਤੋਂ ਆ, ਰਿਸ਼ਤੇਦਾਰੀ ਵੀ ਹੋਏਗੀ ਤੁਹਾਡਾ ਮੈਰਿਜ ਹੀ, ਤੁਹਾਡੀ ਵਾਈਫ ਹੀ ਪਾਕਿਸਤਾਨ ਤੋਂ, ਤਾਂ ਉਹ ਇਹਨਾਂ ਨੂੰ ਦੇਣੇ ਚਾਹੀਦੇ ਦੇ ਉਹ, ਪਰ ਉਹਨਾਂ ਦੀ ਪਾਲਿਸੀ ਉੱਥੇ ਆ, ਇੰਡੀਆ ਗਵਰਨਮੈਂਟ ਦੀ ਉੱਥੋਂ ਸੈਂਟਰ ਤੋਂ ਪਾਲਿਸੀ ਆ ਵੀ ਉਹ ਜਿਨ੍ਹਾਂ ਦਾ ਜਿਹੜੇ ਪਾਕਿਸਤਾਨ ਤੋਂ ਲੋਕ ਨੇ, ਸੋ ਉਹਨਾਂ ਦੀ ਪਾਲਿਸੀ ਆ। ਬਟ ਬਹੁਤ ਸਾਰੇ ਲੋਕ ਮੈਂ ਐਸੇ ਜਾਣਦਾ ਜਿਹੜੇ ਉੱਥੇ ਜਾ ਕੇ ਦੇਖਣਾ ਚਾਹੁੰਦੇ ਨੇ, ਘੁੰਮਣਾ ਚਾਹੁੰਦੇ ਨੇ, ਪਰ ਮੈਂ ਇੱਕ ਚੀਜ਼ ਹੋਰ ਵੀ ਕਹਿ ਦਵਾਂ ਇੱਥੇ ਜ਼ਰੂਰ ਕਿ ਉਸ ਕੰਟਰੀ ਦੇ ਸਾਹਮਣੇ ਆਪਣੇ ਚੈਲੇਂਜਸ ਵੀ ਬਹੁਤ ਨੇ, ਠੀਕ ਹੈ ਨਹੀਂ। ਮੈਂ ਥੋੜ੍ਹਾ ਜਿਹਾ, ਮੈਨੂੰ ਨਹੀਂ ਪਤਾ ਕੀ ਕਾਰਨ ਹੈ, ਬਟ ਯੈਸ ਉਹ ਕੰਟਰੀ ਦੇ ਸਾਹਮਣੇ ਚੈਲੇਂਜਸ ਵੀ ਬਹੁਤ ਨੇ ਕਿ ਤੁਹਾਨੂੰ ਪਤਾ ਹੈ ਕਸ਼ਮੀਰ ਦੇ ਵਿੱਚ, ਜੰਮੂ ਦੇ ਵਿੱਚ, ਆਪਣੇ ਇੱਧਰ ਪੰਜਾਬ 'ਚ ਜਾਂ ਹੋਰ ਨੌਰਥ ਈਸਟ ਸਟੇਟਸ ਦੇ ਵਿੱਚ, ਉੱਥੇ ਐਡੀ ਵੱਡੀ ਕੰਟਰੀ ਸੰਭਾਲਣੀ ਕੋਈ ਸੌਖਾ ਕੰਮ ਵੀ ਨਹੀਂ ਹੈ। ਬਟ ਉਹਦੇ ਨਾਲ ਆਮ ਲੋਕਾਂ ਨੂੰ ਕਿੱਦਾਂ ਫੈਸਿਲੀਟੇਟ ਕੀਤਾ ਜਾਏ ਕਿ ਜਿਹੜਾ ਕੋਈ ਆਮ ਕੋਈ ਬੰਦਾ ਜਾਣਾ ਚਾਹੁੰਦਾ ਹੈ, ਇੱਥੇ ਕੈਨੇਡੀਅਨ ਆ ਕੋਈ, ਕੋਈ ਪਾਕਿਸਤਾਨ ਤੋਂ ਵੀ ਕੋਈ ਪੈਦਾ ਪਾਕਿਸਤਾਨ 'ਚ ਹੋਇਆ, ਸੋ ਉਹ ਕਿੱਦਾਂ ਉਹਨਾਂ ਨੂੰ ਫੈਸਿਲੀਟੇਟ ਕੀਤਾ ਜਾ ਸਕਦਾ ਹੈ ਵੀ ਇਹ ਇਹ ਬਿਲਕੁਲ। ਔਰ ਉਹਦੇ ਨਾਲ ਫਿਰ ਪਤਾ ਕੀ ਹੋਏਗਾ, ਉਹਦੇ ਨਾਲ ਮੈਂ ਬਹੁਤ ਸਾਰੇ ਐਸੇ ਲੋਕਾਂ ਨੂੰ ਜਾਣਦਾ ਜਿਹੜੇ ਇੰਡੀਆ ਜਾ ਕੇ ਆਏ ਨੇ, ਉਹ ਫਿਰ ਇੰਡੀਆ ਦੀ ਤਾਰੀਫ ਬੜੀ ਕਰਦੇ, ਉਹ ਕਹਿੰਦੇ ਉੱਥੇ ਤਾਂ ਬੜੀ ਤਰੱਕੀ ਹੈ, ਅਸੀਂ ਦੇਖ ਕੇ ਆਏ ਹਾਂ, ਬੜਾ ਸੋਹਣਾ ਹੈ ਉੱਥੇ ਚੰਡੀਗੜ੍ਹ, ਦੇਖੋ ਆਪਣਾ ਦਿੱਲੀ ਦੇਖੋ, ਮੁੰਬਈ, ਬੈਂਗਲੋਰ, ਮੈਸਿਵ ਬਿਗ ਸਿਟੀਜ਼, ਕੋਸਮੋਪੋਲੀਟਨ ਕਲਚਰ ਹੈ, ਔਰ ਉੱਥੇ ਬੜੇ ਸਾਰੇ ਲੋਕ ਜਿਹੜੇ ਨੇ ਈਵਨ। ਅੱਛਾ ਫਿਰ ਇੱਕ ਇਹ ਵੀ ਹੈ ਨਾ ਵੀ ਉੱਥੇ ਇਕੱਲੇ ਹਿੰਦੂ ਹੀ ਨੇ, ਉੱਥੇ ਤਾਂ ਉੱਥੇ ਤਾਂ ਸਿੱਖ ਵੀ ਹੈਗੇ ਨੇ, ਆਪਣੇ ਮੁਸਲਿਮ ਵੀ ਹੈਗੇ ਨੇ, ਉੱਥੇ ਮਸਜਿਦਾਂ, ਬੜਾ ਕੁਛ। ਮੈਨੂੰ ਯਾਦ ਹੈ ਸ਼ੁਰੂ 'ਚ ਮੈਨੂੰ ਪੁੱਛ, ਕਹਿੰਦੇ ਆਪ ਕਦੀ ਇੰਡੀਆ, ਜਦ ਮੈਂ ਪਹਿਲੀ ਵਾਰ ਇੱਥੇ ਮਿਸ ਆ ਗਿਆ ਮੌਸ ਗਿਆ, ਕਹਿੰਦੇ ਆਪ ਇੰਡੀਆ ਮੈਂ ਕੋਈ ਮਸਜਿਦ, ਮੈਂ ਕਿਹਾ ਕਮਾਲ ਹੋ ਗਈ, ਇੰਡੀਆ ਇੰਨੀਆਂ ਮਸਜਿਦਾਂ, ਬਿਲਕੁਲ ਕਈ ਮਸਜਿਦਾਂ 'ਚ ਗਏ ਇੰਡੀਆ। ਅਸੀਂ ਚਰਚ ਛੋਟੇ ਹੁੰਦੇ ਕ੍ਰਿਸਚਨ ਸਕੂਲ ਪੜ੍ਹੇ ਹਾਂ, ਸੇਂਟ ਮੇਰੀ, ਸਾਡੇ ਸੇਂਟ ਮੇਰੀ ਚਰਚ ਹੀ ਹੁੰਦਾ ਸੀ, ਉੱਥੇ ਗਏ ਹਾਂ, ਗੁਰਦੁਆਰਾ ਸਾਹਿਬ ਦੇ ਮੰਦਿਰ 'ਤੇ ਅਸੀਂ ਜਾਣਾ ਹੀ ਜਾਣਾ, ਅਤੇ ਉੱਥੇ ਤਾਂ ਸਾਰਾ ਸਿਲਸਿਲਾ ਹੈ, ਮਸਜਿਦ ਤੋਂ ਲੈ ਕੇ ਚਰਚ ਤੋਂ ਲੈ ਕੇ ਸਾਰਾ ਕੁਛ ਹੈ ਉੱਥੇ। ਸੋ ਉਹ ਲੋਕ ਜਦ ਉੱਥੇ ਜਾਣਗੇ ਉਹ ਫਿਰ ਉਹਦੇ ਨਾਲ ਕੀ ਹੋਏਗਾ, ਉਹ ਦੇਖਣਗੇ ਵੀ ਐਸੀ ਕੋਈ ਗੱਲਬਾਤ ਨਹੀਂ ਉੱਥੇ, ਉੱਥੇ ਮੁਸਲਿਮ ਕਮਿਊਨਿਟੀ ਉੱਥੇ ਰਾਜ ਕਰ ਰਹੀ ਹੈ, ਸਿੱਖ ਕਮਿਊਨਿਟੀ ਉੱਥੇ ਰਾਜ ਕਰ ਰਹੀ ਹੈ, ਸਭ ਤੋਂ ਵੱਧ ਰਾਜ ਕਿਹੜੀ ਕਮਿਊਨਿਟੀ ਕਰ ਰਹੀ ਹੈ, ਵੈਸੇ ਕਈ ਲੋਕਾਂ ਨੂੰ ਸ਼ਾਇਦ ਆਈਡੀਆ ਨਹੀਂ ਹੋਏਗਾ, ਸਭ ਤੋਂ ਵੱਧ ਰਾਜ ਜਿਹੜੀ ਕਰ ਰਹੀ ਹੈ ਉਹ ਜੈਨ ਕਮਿਊਨਿਟੀ ਕਰ ਰਹੀ ਹੈ। 0.5% ਵੀ ਕਮਿਊਨਿਟੀ ਸ਼ਾਇਦ ਹੀ ਹੋਵੇ, 0.2% ਹੋਏਗੀ, 0.5% ਹੈ ਨਹੀਂ ਕਮਿਊਨਿਟੀ ਜੈਨ ਕਮਿਊਨਿਟੀ। ਪਰ ਜੇ ਤੁਸੀਂ ਦੇਖੋ ਵੀ ਟੈਕਸ ਕਿੰਨਾ ਦਿੰਦੀ ਹੈ, 25% ਟੈਕਸ ਦਿੰਦੀ ਹੈ, ਔਰ ਬੜੀਆਂ ਜਿੰਨੀਆਂ ਵੀ ਇੰਡਸਟਰੀ ਹੈ 20-25-30% ਰਾਜ ਕਰ ਰਹੀ ਹੈ, ਜਿੰਨੀ ਵੀ ਬੜੀ ਇੰਡਸਟਰੀ ਹੈ, ਮੀਡੀਆ ਤੋਂ ਲੈ ਕੇ ਤੁਸੀਂ ਡਾਇਮੰਡ ਲੈ ਲਓ, ਮੈਨੂਫੈਕਚਰਿੰਗ ਸੈਕਟਰ ਲੈ ਲਓ, IT ਸੈਕਟਰ ਲੈ ਲਓ, ਜੈਨ ਕਮਿਊਨਿਟੀ ਉੱਥੇ ਰਾਜ ਸਭ ਤੋਂ ਜ਼ਿਆਦਾ। ਜੇ ਜਿੰਨੀ ਮਤਲਬ ਕਿ ਜੇ ਕਹੀਏ ਨਾ ਵੀ ਆਪਣੇ ਜਿੰਨੀ ਛੋਟੀ ਪਾਪੂਲੇਸ਼ਨ ਹੈ, ਮਤਲਬ ਨੰਬਰ ਆਫ ਛੋਟੀ ਇਨ ਦ ਸੈਂਸ ਵੀ ਜਿਹਨਾਂ ਦਾ ਨੰਬਰ ਬੜਾ ਘੱਟ ਹੈ ਪਰ ਰਾਜ ਕਰ ਰਿਹਾ ਔਰ ਬੜਾ ਡੋਮੀਨੇਟ ਕਰਦੀ ਹੈ, ਉਹ ਹੈਗੀ ਜੈਨ ਕਮਿਊਨਿਟੀ। ਜੈਨ ਤੋਂ ਬਾਅਦ ਮੇਰੇ ਖਿਆਲ ਨਾਲ ਸਿੱਖ ਕਮਿਊਨਿਟੀ ਆ, ਜੇ ਗੱਲ ਕਰੀਏ 2% ਆ, ਪਰ ਜਿੰਨਾ ਅਸਰ ਆ, ਜਿੰਨਾ ਰੋਹ ਆ, ਜਿੰਨਾ ਮਤਲਬ ਕਿ ਬਿਜ਼ਨਸ ਦੇ ਵਿੱਚ ਹੋਲਡ ਹੈ, ਜਿੰਨਾ ਹਰ ਜਗ੍ਹਾ ਹੋਲਡ ਹੈ, ਸੋ ਨੰਬਰ 1 ਇਜ਼ ਜੈਨ। ਜੈਨ ਤੋਂ ਉੱਪਰ ਤਾਂ ਖੈਰ ਕੋਈ ਨਹੀਂ, ਉਹਨਾਂ ਦਾ ਰਾਜ ਹੈ, ਉਹਨਾਂ ਦਾ ਤਾਂ ਉਹ ਤਾਂ ਜੇ ਕਿਸ ਦਿਨ ਕਰਾਂਗੇ ਡਿਟੇਲ ਦੇ ਵਿੱਚ ਗੱਲਬਾਤ ਵੀ ਕਿਹੜੇ ਕਿਹੜੇ ਬਿਜ਼ਨਸ 'ਚ ਕਿੰਨਾ, ਉਹ 20-25% ਤੱਕ ਟੈਕਸ ਦਿੰਦੀ ਹੈ ਕਮਿਊਨਿਟੀ, ਇੰਨਾ ਪੈਸਾ ਇਹਨਾਂ ਕੋਲ ਇੰਨਾ ਜ਼ਿਆਦਾ, ਔਰ 0.5% ਵੀ ਹੈ ਨਹੀਂ ਕਮਿਊਨਿਟੀ, ਹੈ ਹਾਫ ਪਰਸੈਂਟੇਜ ਨਹੀਂ ਹੋਏਗੀ ਕਮਿਊਨਿਟੀ, ਜੈਨ ਕਮਿਊਨਿਟੀ। ਉਹ ਤੋਂ ਬਾਅਦ ਫਿਰ ਸਿੱਖ ਕਮਿਊਨਿਟੀ ਆ, 2%
ਬਹੁਤ ਵਧੀਆ, ਤੁਸੀਂ ਸੁਣਾਓ ਜਨਾਬ, ਕੀ ਹਾਲ ਚਾਲ ਜੀ? ਠੀਕ ਠਾਕ ਹੋ?
ਬਹੁਤ ਵਧੀਆ ਸਰ, ਬਹੁਤ ਵਧੀਆ, ਮੇਰੇ ਪ੍ਰਮਾਤਮਾ ਦੀ ਤੁਹਾਡੇ ਭਰਾਵਾਂ ਦਾ ਪਿਆਰ ਹੈ, ਬਹੁਤ ਸ਼ੁਕਰੀਆ, ਮਿਹਰਬਾਨੀ।
ਅੱਜ ਇਹ ਅੱਜ ਦੀ ਗੱਲ ਨਹੀਂ ਹੈ, ਤੁਸੀਂ ਵੈਸੇ ਹੀ ਵੀਜ਼ਾ ਦੇਣ ਹੋ ਸਖਤ ਤੋਂ, ਬਹੁਤ ਸਖਤ ਤੋਂ। ਮੈਂ 4 ਸਾਲ ਪਹਿਲਾਂ ਤੁਹਾਨੂੰ ਦੱਸਿਆ ਨਾ, ਪਾਸਪੋਰਟ ਜਮ੍ਹਾਂ ਕਰਾਇਆ ਸੀ, ਕੈਨੇਡੀਅਨ ਸਿਟੀਜ਼ਨ ਐਫੀਡੇਵਿਟ ਬਣਵਾ ਕੇ ਦਿੱਤਾ ਸੀ ਕਿ ਮੈਂ ਕੈਨੇਡੀਅਨ ਹਾਂ, ਪਾਕਿਸਤਾਨ ਨਾਲ ਉਹਨੇ ਮੇਰੀ ਨੈਸ਼ਨੈਲਿਟੀ, ਉਹ 15 ਦਿਨ ਪਾਸਪੋਰਟ ਰੱਖ ਕੇ ਤੇ ਸ਼ਰੀਫ ਆਦਮੀ ਦਾ ਵਾਪਸ ਦੇ ਦਿੱਤਾ ਹਾਲੇ।
ਅੱਛਾ, ਤੁਹਾਨੂੰ ਵੀਜ਼ਾ 4 ਸਾਲ ਪਹਿਲਾਂ ਅਪਲਾਈ ਕੀਤਾ ਸੀ, ਨਹੀਂ ਮਿਲਿਆ ਸੀ? ਹਾਂਜੀ,
15 ਦਿਨ ਪਾਸਪੋਰਟ ਰੱਖ ਕੇ ਐਫੀਡੇਵਿਟ ਆਖਿਆ ਬਣਵਾ ਕੇ ਲਿਆਓ ਵਕੀਲ ਦੇ ਕੋਲੋਂ, ਇੱਥੇ ਪੰਜਾਬੀ ਪਲਾਜ਼ਾ ਚ ਆਪਣਾ ਸਰਦਾਰ ਭਾਈ ਉਹਦੇ ਕੋਲ ਬਣਵਾ ਕੇ ਮੈਂ ਖੜਿਆ, ਉਹ ਦਿੱਤਾ ਤੇ ਦੇ ਕੇ ਤੇ ਉਹਨਾਂ ਰੱਖਿਆ, 15 ਦਿਨ ਰੱਖਿਆ ਹਨ ਤੇ ਫਿਰ ਉਹ ਸ਼ਰੀਫ ਆਦਮੀ ਨੂੰ ਵਾਪਸ ਦੇ ਦਿੱਤਾ ਹਨ।
ਠੀਕ ਹੈ ਜੀ, ਕੋਈ ਗੱਲ ਨੀ, ਰਿਕੁਐਸਟ ਕਰਦੇ ਆ ਵੀ ਤੁਸੀਂ, ਤੁਹਾਡਾ ਇੱਛਾ ਹੈ ਉੱਥੇ ਇੰਡੀਆ ਜਾ ਕੇ ਆਉਣ ਦੀ? ਹਾਂਜੀ,
ਇੱਛਾ ਤੇ ਹੈ ਸੀ, ਉਹਨੂੰ ਵੇਖੋ ਉਹਨਾਂ ਦੀ ਮਰਜ਼ੀ ਹੈ, ਦੇ ਦਿੰਦੇ।
ਠੀਕ ਹੈ,
ਜਿਹੜੇ ਪੈਸੇ ਹੋਣੇ ਨੇ ਪਾਕਿਸਤਾਨ ਸਬਜ਼ੀਆਂ ਨੇ।